दिल वाली गल मैं थोड़ा होस्ट कॉफ सार्बर तो अमनदीप सिडनी तो अमरीक फलोरा
मैं अमरीक फलोरा सिडनी तो सारे श्रोतिया नु सत श्री अकाल
एडलेट तो मिंटू ब्रा
प्रोग्राम दिल वाली गल सुन वाले श्रोतिया नु भी प्यार भरी सत श्री अकाल जी
अते तुसी दुनिया दे किसी भी शहर या पिंड करते हैं रल के दिल वाली गल हर शनिचरवार अते ऐतवार दिल वाली गल हर शनिचरवार अते ऐतवार सुन सकते हो हरमन रेडियो .com ते एंड्रॉयड अते आईफोन एप्लीकेशन दे राहीं आईट्यून एप्लीकेशन दे राहीं या किसी भी वाईफाई सेट ते बिना इंटरनेट तो तुसी टेलीफोन कॉल राहीं भी सुन सकते हो आस्ट्रेलिया दा नंबर है 02808 05606 यूएसए कनेडा अते यूके दे नंबर भी उपलब्ध ने कॉल करके उस ते भी सुन सकते हो सारे नंबर हरमन रेडियो दे वैबसाइट ते उपलब्ध हैं हरमन रेडियो सुन वाले सारे श्रोतियां नूं अमनदीप सिंह सिद्धू वल्लों बहुत प्यार भरी सत श्री अकाल जी आयां नूं सारयां दा देश विदेश तों जित्थों भी तुसीं जुड़े हुए हो रेडियो दे नाल प्रोग्राम दे नाल गुरबाणी विचार प्रोग्राम सुन रहे सी सो आप दा स्वागत है आप नूं सत श्री अकाल वाहिगुरू जी का खालसा वाहिगुरू जी की फतेह उम्मीद अरदास करदे हां कि तुसीं चढ़दी कला दे विच होवोंगे तंदरुस्त होवोंगे ते आओ फिर अरदास करिए और चढ़दी कला मंगिए सरबत दा भला मंगिए नानक नाम चढ़दी कला तेरे पाने सरबत दा भला अज दा प्रोग्राम लैके हाजिर हाँ जी कॉफ सार्बर तो मैं थोड़ा होस्ट अमनदीप सिद्धू दो घंटे साडा साथ रहेगा और इस दौरान असी बहुत सारिया गल्लां करांगे चिंतन करांगे एक दो गीत भी सुनांगे मौसम खबरां मसले मसलियां दे हल पेश कीते जाणगे मेरे नाल अमरीक सिंह फलोरा सिडनी तो जुड़नगे और शायद अज हरनाम सिंह भी आउण ते उन्हां नाल भी आपां गल करांगे तरीक अज 20 फरवरी हो चुकी है 2021 8:02 सुबह दे हो गए ने आस्ट्रेलिया दे ईस्ट कोस्ट समय दे मुताबिक और दिन शनिचरवार चढ़ चुका है ब्रिस्बेन दे विच समा एक घंटा पिछे है क्योंकि वो डेलाइट सेविंग नहीं मनते क्वींसलैंड वाले सो इस करके उत्थे 7:02 हुए ने वर्ल्ड क्लॉक दिखा रहा है कि पर्थ विच 5:02 सुबह दे एडलेड दे विच 7:33 है नवी दिल्ली च 2:33 तड़के दे ने और लंडन दे विच 9:03 रात दे ने 19 फरवरी ते यही 19 तरीक चल रही है दिन शुक्रवार चल रहा अमरीका महाद्वीपां दे विच ईस्ट कोस्ट दे उत्ते न्यूयॉर्क टोरंटो दे विच 4:03 ने शाम दे और दोपहर दा 1:03 होया जी वैनकूवर अते एल ए दे विच यह है समा सारणी ते होर भी दुनिया दे बहुत सारे हिस्सों चों सज्जण मित्र साडे नाल जुड़ते ने ते मकसद समा दसण दा यह हुंदा है कि एक टाइम नूं बन लिया जावे घेरा दुनिया का बना लिया जाए जिथों असी सारे एक दूजे न जुड़े हुए हैं ये भी एक हाजरी एक दूसरे की लगन का जरिया है इस तरह असी मौसम की जानकारी भी सांझी करांगे आस्ट्रेलिया के महानगर की जिते इत ज़्यादा अपनी बसों है सो प्यारो की हाल चाल है ठीक ठाक हो बहुत सारिया घटनावान जड़िया वापर रही ने दुनिया के उत्ते उन्होंने उत्ते आप रोशनी मारनी है पर यह अपना अपना परसपैक्टिव है अपना अपना नजरिया आ ये कोई पहली वारी घटनावां नहीं वापरियां ये वापरदियां मुढ़ कदीम तो वापरदियां ये वापरदियां रहणगियां पर असी किन्नियां घटनावां दी जानकारी अपने मन दे विच अपने दिमाग दे विच रखनी है और उन्हां तो असी किन्ना क सुख लैणा ते किन्ना क उन्हां तो अपना सुकून भंग करवाणा है ये साडे ते निर्भर करदा है जानकारियां तां हर चीज़ दे विच है जिन्नी देर साडियां अखां खुल्लियां ने देखदियां ने कन्न खुल्ले ने सुणदे ने साडे स्वाद ने असी उन्हां नूं स्वाद लैंदे हाँ वह इनफॉर्मेशन भी आउंदी है साडी स्किन है अनुभव करदे हाँ महसूस करदे हाँ सो ਇਹ ਜਾਣਕਾਰੀਆਂ ਤਾਂ ਆਲਮੋਸਟ 24 ਘੰਟੇ ਜਿੰਨੀ ਦੇਰ ਜਿੰਦ ਹੈ ਇਹ ਐਂਟਰ ਹੁੰਦੀਆਂ ਹੀ ਰਹਿੰਦੀਆਂ ਆ। ਪਰ ਸਾਡਾ ਮਨ ਕਿੰਨੀਆਂ ਵੱਲੋਂ ਧਿਆਨ ਦਿੰਦਾ ਆ ਇਹ ਸਾਡੇ 'ਤੇ ਨਿਰਭਰ ਕਰਦਾ ਆ। ਜੇ ਆਪਾਂ ਕਹੀਏ ਵੀ ਇਹ ਬੰਦ ਹੋ ਜਾਵੇ ਸਾਰਾ ਕੁਛ, ਇਸ ਤਰ੍ਹਾਂ ਨਹੀਂ ਹੋ ਸਕਦਾ ਪਿਆਰਿਓ। ਸਾਡੇ ਪਰਮ ਮਿੱਤਰ ਇੰਗਲੈਂਡ ਵਾਲੇ ਵਰਿੰਦਰ, ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਜੋ ਦੁਨੀਆ 'ਚ ਵਾਪਰ ਰਿਹਾ ਹੈ ਉਹ ਸਾਡੀ ਆਵਾਜ਼ ਬੰਦ ਕੀਤੀ ਜਾ ਰਹੀ ਹੈ, ਸਾਡੀ ਸੁਣੀ ਨਹੀਂ ਜਾ ਰਹੀ। ਅਤੇ ਵੈਸੇ ਚਿੰਤਾ ਦਾ ਵਿਸ਼ਾ ਹੈ ਅਗਰ ਚਿੰਤਾ ਕਰਨੀ ਹੈ, ਪਰ ਜੇ ਚਿੰਤਾ ਨੂੰ ਆਪਾਂ ਕੱਟ ਆਫ ਕਰਨਾ ਹੈ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਵੱਡੇ ਵੱਡੇ ਦੁੱਖ ਸਵਿੱਚ ਆਫ ਕਰਕੇ ਕੱਟੇ ਜਾਂਦੇ ਨੇ। ਪੰਜਵੇਂ ਪਾਤਸ਼ਾਹ ਜੀ 33 ਦੇ ਉੱਤੇ ਬੈਠੇ ਆ, ਸਰੀਰ ਪਿਘਲ ਰਿਹਾ, ਸਿਰ 'ਚ ਰੇਤ ਪੈ ਰਹੀ ਹੈ, ਇਹਦੀ ਵੀ ਤਾਂ ਚਿੰਤਾ ਹੋਣੀ ਚਾਹੀਦੀ ਹੈ ਜੀਵ ਨੂੰ, ਮਹਾਰਾਜ ਨੂੰ। ਪਰ ਉਹਨਾਂ ਨੇ ਆਪਣੇ ਦੁੱਖ ਆਪ ਹੀ ਕੱਟ ਲਏ। ਸੋ ਇਸ ਤਰ੍ਹਾਂ ਅਸੀਂ ਆਪਣੇ ਸਰੀਰ ਦੇ ਵਿੱਚ ਕਈ ਵਾਰੀ ਪੇਨ ਹੁੰਦੀ ਹੈ, ਛੋਟੀ ਮੋਟੀ ਪੇਨ ਹੁੰਦੀ ਹੈ, ਤਾਂ ਅਸੀਂ ਕੁਛ ਸਮੇਂ ਲਈ ਉਹ ਭੁੱਲ ਜਾਈਦਾ ਹੈ। ਸੋ ਇਸ ਤਰ੍ਹਾਂ ਨਾ ਜਿੱਦਾਂ ਜਿੱਦਾਂ ਕਮਿਊਨੀਕੇਸ਼ਨ ਦੇ ਸੰਚਾਰ ਸਾਧਨ ਵਧੀ ਜਾ ਰਹੇ ਨੇ, ਉਸੇ ਤਰ੍ਹਾਂ ਜਾਣਕਾਰੀਆਂ ਬਹੁਤ ਪਾਸਿਓਂ ਸਾਡੇ ਘਰਾਂ 'ਚ ਐਂਟਰ ਹੋਈ ਜਾ ਰਹੀਆਂ ਨੇ, ਟੀਵੀ ਦੇ ਜ਼ਰੀਏ, ਰੇਡੀਓ ਦੇ ਜ਼ਰੀਏ, ਕਿਤਾਬਾਂ ਦੇ ਜ਼ਰੀਏ, ਅਖਬਾਰਾਂ ਦੇ ਜ਼ਰੀਏ। ਹੁਣ ਇਹਨਾਂ ਦੀ ਵੀ ਲੋੜ ਨਹੀਂ ਫੋਨਾਂ ਦੇ ਜ਼ਰੀਏ ਇੱਕ ਦੂਜੇ ਨਾਲ ਗੱਲਾਂ ਹੀ ਕਰੀ ਜਾਂਦੇ ਹੋ, ਫਲਾਨੇ ਥਾਂ ਭਾਈ ਆਹ ਹੋ ਗਿਆ, ਫਲਾਨੇ ਥਾਂ ਬਈ ਉਹ ਹੋ ਗਿਆ, ਅਤੇ ਕਈ ਵਾਰੀ ਉਹ ਰੈਲੇਵੈਂਟ ਵੀ ਨਹੀਂ ਹੁੰਦੀਆਂ, ਉਹ ਸਾਡੇ ਦਿਮਾਗ ਦੇ ਵਿੱਚ ਚੜ੍ਹ ਜਾਂਦੀ ਉਹ ਗੱਲ, ਅਤੇ ਸਾਨੂੰ ਉਹ ਤੰਗ ਕਰਨ ਲੱਗ ਜਾਂਦੀਆਂ, ਅਸੀਂ ਅਣਹੁੰਦੀਆਂ ਹੀ ਗੱਲਾਂ ਬਣਾ ਲਈਦੀਆਂ। ਅੱਜ ਕੱਲ੍ਹ ਜਿਹੜੇ ਯੂਥ ਹੈ ਉਹਨਾਂ ਨੂੰ ਇਹ ਬਹੁਤ ਵੱਡੀਆਂ ਸਮੱਸਿਆਵਾਂ ਨੇ ਇਹ ਕਿ ਨਿਊਯਾਰਕ ਦੇ ਵਿੱਚ ਕੀ ਹੋ ਰਿਹਾ ਜੀ, ਉਹਨਾਂ ਦਾ ਜੀਵਨ ਸ਼ੈਲੀ ਕੀ ਹੈ, ਅਤੇ ਅਸੀਂ ਵੀ ਉੱਦਾਂ ਦੀ ਜਿਉਣੀ ਆ, ਰਹਿ ਰਹੇ ਹੁੰਦੇ ਅਸੀਂ ਆਸਟ੍ਰੇਲੀਆ 'ਚ ਜਾਂ ਰਹਿ ਰਹੇ ਹੁੰਦੇ ਪੰਜਾਬ ਦੇ ਪਿੰਡ 'ਚ, ਅਤੇ ਚਿੰਤਨ ਅਸੀਂ ਕਰ ਰਹੇ ਹੁੰਦੇ ਨਿਊਯਾਰਕ ਦਾ ਜਾਂ ਕਿਸੇ ਹੋਰ ਥਾਂ ਦਾ, ਜਾਂ ਉਲਟੇ ਇਸ ਦੇ ਰਹਿ ਰਹੇ ਹੁੰਦੇ ਅਸੀਂ ਸਿਡਨੀ ਜਾਂ ਆਸਟ੍ਰੇਲੀਆ ਜਾਂ ਨਿਊਯਾਰਕ, ਅਸੀਂ ਜਿਉਣਾ ਚਾਹੁੰਦੇ ਹੁੰਦੇ ਆਪਣੇ ਪਿੰਡ। ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਇਹ ਨਹੀਂ ਕਿ ਦੁਨੀਆ 'ਤੇ ਪਹਿਲਾਂ ਅੱਗਾਂ ਨਹੀਂ ਸੀ ਲੱਗਦੀਆਂ, ਭੁਚਾਲ ਨਹੀਂ ਸੀ ਆਉਂਦੇ, ਕਲਾਈਮੇਟ ਚੇਂਜ ਹੋ ਗਿਆ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ। ਹੁਣ ਇਸ ਕਰਕੇ ਪਤਾ ਲੱਗ ਰਿਹਾ ਕਿ ਉੱਥੇ ਵੀ ਜਾ ਕੇ ਲੋਕ ਵੱਸ ਗਏ ਨੇ ਜਿੱਥੇ ਨਹੀਂ ਵਸਣੇ ਚਾਹੀਦੇ ਸੀ। ਉਦੋਂ ਵੀ ਲਸ਼ਕਦੀਆਂ ਸੀ, ਉਦੋਂ ਵੀ ਦਰਖਤ ਡਿੱਗਦੇ ਹੁੰਦੇ ਸੀ, ਪਰ ਹੁਣ ਦਰਖਤ ਡਿੱਗਣ ਦੀ ਵੀ ਰਿਪੋਰਟ ਆ ਰਹੀ ਹੈ। ਇਹ ਕੋਈ ਨਵੀਆਂ ਗੱਲਾਂ ਨਹੀਂ ਹੈਗੀਆਂ। ਕੀ ਇਹਨਾਂ ਜਾਣਕਾਰੀਆਂ ਦੀ ਲੋੜ ਹੈ ਸਾਨੂੰ? ਅਸੀਂ ਉੱਥੇ ਜਾ ਹੁਣ ਉੱਤਰਾਂਚਲ ਦੇ ਵਿੱਚ ਗਲੇਸ਼ੀਅਰ ਜਿਹੜਾ ਆ ਉਹ ਟੁੱਟਿਆ, ਟੁੱਟ ਕੇ ਸਾਰਾ ਕੁਛ ਲੈ ਗਿਆ, ਤਬਾਹ ਕਰ ਗਿਆ। ਇਹ ਪਹਿਲੀ ਵਾਰੀ ਹੋਇਆ ਨਹੀਂ, ਇਹ ਲੱਖਾਂ ਕਰੋੜਾਂ ਸਾਲਾਂ ਤੋਂ ਇਸੇ ਤਰ੍ਹਾਂ ਹੀ ਉਹ ਲਾਂਘੇ ਬਣੇ ਹੋਏ ਨੇ। ਉੱਥੋਂ ਪਹਿਲਾਂ ਵੀ ਗਲੇਸ਼ੀਅਰ ਟੁੱਟ ਕੇ ਲੰਘਦੇ ਰਹੇ ਨੇ, ਪਾਣੀ ਚੱਲਦੇ ਰਹੇ ਨੇ। ਹੁਣ ਪਿਛਲੇ 20-30-40 ਸਾਲ ਤੋਂ ਉੱਥੇ ਨਹੀਂ ਕੁਛ ਹੋਇਆ, ਅਤੇ ਬੰਦੇ ਨੇ ਇਹ ਸਮਝਿਆ ਵੀ ਇੱਥੇ ਤਾਂ ਕੁਛ ਵੀ ਨਹੀਂ ਹੁੰਦਾ, ਆਪਾਂ ਇੱਥੇ ਘਰ ਬਣਾ ਲਈਏ, ਡੈਮ ਬਣਾ ਲਈਏ, ਇੱਥੇ ਵਸੋਂ ਲੈ ਆਈਏ, ਇੱਥੇ ਆਪਾਂ ਖੇਤੀ ਸ਼ੁਰੂ ਕਰ ਲਈਏ, ਇੱਥੇ ਕਿਆਰੀ ਬਣਾ ਲਈਏ। ਪਰ ਜਿਹੜਾ ਕੁਦਰਤੀ ਰਾਹ ਬਣਿਆ ਹੋਇਆ ਪਾਣੀ ਦਾ ਭਾਣੇ ਦੇ ਵਿੱਚ ਹੈ, ਹੁਣ ਤਾਂ ਉੱਥੋਂ ਲੰਘਣਾ ਹੀ ਹੈ। ਇਨਕੁਆਇਰੀਆਂ ਚੱਲ ਰਹੀਆਂ ਜੀ ਗਲੇਸ਼ੀਅਰ ਕਿਵੇਂ ਟੁੱਟਿਆ, ਕਿੱਡੀ ਹਾਸੋਹੀਣੀ ਗੱਲ ਹੈ। ਗਲੇਸ਼ੀਅਰ ਕਰੋੜਾਂ ਸਾਲਾਂ ਤੋਂ ਉੱਥੇ ਐਸਟੈਬਲਿਸ਼ਡ ਹੋਇਆ ਹੋਇਆ, ਅਤੇ ਉਹਨੇ ਜਦੋਂ ਉਹਦੀ ਵਾਰੀ ਆਉਣੀ ਹੁਣ ਟੁੱਟ ਜਾਣਾ ਹੈ। ਇਨਕੁਆਇਰੀ ਤਾਂ ਇਹ ਚੱਲਣੀ ਚਾਹੀਦੀ ਹੈ ਵੀ ਉਹ ਥਾਂ ਜਿੱਥੇ ਉਹਦਾ ਲਾਂਘਾ ਸੀ ਨੈਚੁਰਲ, ਉੱਥੇ ਲੋਕਾਂ ਨੂੰ ਵਸਣ ਦੀ ਇਜਾਜ਼ਤ ਕਿੱਦਾਂ ਮਿਲੀ, ਕਿਹਨੇ ਉਹਦੀ ਡਿਵੈਲਪਮੈਂਟ ਕੀਤੀ, ਕਿਹਨੇ ਉਹਨੂੰ ਡਿਵੈਲਪ ਕਰਨ ਦੇ ਲਈ ਪੈਸਾ ਸਰਮਾਇਆ ਬੰਦਿਆਂ ਨੂੰ ਉੱਥੇ ਰੱਖਿਆ। ਇਹ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ, ਨਾ ਕਿ ਗਲੇਸ਼ੀਅਰ ਕਿਵੇਂ ਟੁੱਟਿਆ, ਉਹ ਤਾਂ ਕੁਦਰਤੀ ਹੈ। ਸੋ ਇਸ ਕਰਕੇ ਬੰਦਾ ਉੱਥੇ ਵੀ ਜਾ ਕੇ ਵਸਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਭਾਣੇ ਤੋਂ ਬਾਹਰ ਹੈ, ਰੱਬ ਨੇ ਆਪਣੇ ਰਾਹ ਬਣਾਏ ਹੋਏ ਨੇ। ਚੰਦ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ, ਮਾਰਸ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ। ਕੱਲ ਹੀ ਮੈਂ ਇੱਕ ਰਿਪੋਰਟ ਦੇਖ ਰਿਹਾ ਸੀ ਕਿ ਇੱਕ ਜੀ ਯੰਤਰ ਭੇਜਿਆ ਆ ਮਾਰਸ ਤੇ ਮੰਗਲ ਦੇ ਉੱਤੇ, ਜਿਹੜਾ ਕਿ ਪੱਥਰਾਂ ਦਾ ਨਿਰੀਖਣ ਕਰੇਗਾ। ਉਹਦੇ ਵਿੱਚ ਇੱਕ ਡਰੋਨ ਵੀ ਭੇਜਿਆ ਜਿਹੜਾ ਉੱਡ ਕੇ ਦੇਖੇਗਾ, ਫੋਟੋਆਂ ਖਿੱਚੇਗਾ ਤੇ ਦੇਖੇਗਾ ਕਿ ਉੱਥੇ ਇਨਵਾਇਰਮੈਂਟ ਕਿੱਦਾਂ ਦਾ। ਤੇ ਵੈਸੇ ਥੋੜ੍ਹੀ ਸ਼ੁਕਲ ਵਾਲੀ ਗੱਲ ਹੈ ਕਿ ਉਹ, ਮੈਂ ਹੱਸਦਾ ਹੁੰਦਾ ਵੀ ਉੱਡੇਗਾ ਕਿੱਦਾਂ, ਕਹਿੰਦੇ ਉੱਥੇ ਹਵਾ ਹੀ ਹੈ ਨਹੀਂ, ਉਹ ਉੱਡੇਗਾ ਕਿੱਦਾਂ। ਸੋ ਇਸ ਕਰਕੇ ਇਹਦਾ ਮਤਲਬ ਉੱਥੇ ਹਵਾ ਹੈਗੀ ਹੈ, ਥੋੜ੍ਹੀ ਹੈ ਪਰ ਹੈਗੀ ਹੈ। ਦੂਜੀ ਗੱਲ ਇਹ ਹੈ ਕਿ ਜੇ ਆਪਾਂ ਪੱਥਰ ਹੀ ਦੇਖਣ ਜਾਣਾ ਆ ਤਾਂ ਸਾਰਿਆਂ ਨਾਲ ਵਧੀਆ ਤਰੀਕਾ ਤਾਂ ਇੱਥੇ ਧਰਤੀ 'ਤੇ ਪੱਥਰ ਦੇਖ ਲਓ, ਉੱਥੇ ਜਾ ਕੇ ਦੇਖ ਲਓ ਤੁਸੀਂ ਰਹਿ ਸਕਦੇ ਹਾਂ, ਪੱਥਰਾਂ ਦੇ ਵਿੱਚ ਰਹਿ ਸਕਦੇ ਹਾਂ ਅਸੀਂ। ਜਦੋਂ ਪਤਾ ਹੀ ਹੈ ਵੀ ਇੱਥੇ ਪੱਥਰ ਹੈ, ਉੱਥੇ ਜਹਾਜ਼ ਉਤਾਰ ਕੇ ਉਹ ਪੱਥਰਾਂ ਦੀ ਜਾਣਕਾਰੀ ਲਿਆ ਕੇ ਆਪਾਂ ਕੀ ਕਰਨੀ ਆ। ਅਸਲ ਦੇ ਵਿੱਚ ਉਹ ਜ਼ਿੰਦਗੀ ਜਿਉਣ ਦੇ ਲਈ ਥਾਂ ਨਹੀਂ ਲੱਭਣ ਜਾ ਰਿਹਾ ਕੋਈ ਵੀ, ਉਹ ਤਾਂ ਇਹ ਦੇਖਣ ਜਾ ਰਹੇ ਨੇ ਕਿ ਅਸੀਂ ਉੱਥੋਂ ਕਿਹੜੇ ਕਿਹੜੇ ਖਣਿਜ ਪਦਾਰਥ ਲਿਆ ਕੇ ਇੱਥੇ ਧਰਤੀ ਦੇ ਉੱਤੇ ਉੱਥੋਂ ਪੈਸੇ ਬਣਾ ਸਕਦੇ ਹਾਂ। ਮੰਗਲ 'ਤੇ ਤਾਂ ਪੈਸੇ ਲੱਗਣੇ ਆ, ਉੱਥੇ ਕਿਨ ਬਣਾਉਣਾ, ਉੱਥੇ ਜਾਣਾ ਕਿਨ। ਸੋ ਇਹ ਜਿਹੜੀਆਂ ਮਿਸ ਇਨਫੋਰਮੇਸ਼ਨਸ ਹੈ, ਕਹਾਣੀ ਦੇ ਪਿੱਛੇ ਹੋਰ ਕਹਾਣੀ ਹੈ, ਇਹ ਬਹੁਤ ਚੱਲ ਰਹੀਆਂ ਹੈ। ਅਤੇ ਆਪਾਂ ਇਹਨਾਂ ਤੋਂ ਬਹੁਤਾ ਜ਼ਿਆਦਾ ਕਰਨਾ ਵੀ ਗਿਆ, ਉੱਨੀ ਕੁ ਇਨਫੋਰਮੇਸ਼ਨ ਆਪਾਂ ਗ੍ਰਹਿਣ ਕਰੀਏ ਜਿੰਨੀ ਕੁ ਆਪਾਂ ਨੂੰ ਚਾਹੀਦੀ ਹੈ, ਲੋੜੀਂਦੀ ਹੈ। ਵਾਧੂ ਪੜ ਪੜ ਗੱਡੀ ਲੱਦੀਏ ਵਾਲਾ ਕੰਮ ਹੋ ਜਾਂਦਾ ਵੀ, ਗੱਡੀ ਲੱਦ ਕੇ ਨਾ ਪੜ ਪੜ ਕੇ ਫਿਰ ਉਹ ਬਸ ਜੇਤਾ ਪੜਿਆ ਤੇਤਾ ਕੜਿਆ, ਕੜਨ ਵਾਲੀ ਗੱਲ ਹੋ ਜਾਂਦੀ ਵੀ ਕੜੀ ਜਾਓ ਕੜੀ ਜਾਓ ਪੜੀ ਜਾਓ ਕੜੀ ਜਾਓ। ਉਹ ਜਿਹੜੀ ਸੈਂਸਿਟੀਵਿਟੀ ਆਪਾਂ ਉਹ ਗਵਾ ਲੈਂਦੇ ਹਾਂ। ਆਪਣੇ ਆਲੇ ਦੁਆਲੇ ਸਾਡੇ ਕਿੰਨੀ ਚੰਗੀ ਸੋਹਣੀ ਹਵਾ ਚੱਲ ਰਹੀ ਹੈ, ਉਹਦਾ ਆਨੰਦ ਨਹੀਂ ਅਸੀਂ ਮਾਣਦੇ। ਸਾਨੂੰ ਫਿਕਰ ਲੱਗਾ ਮੰਗਲ ਦਾ, ਉਹ ਲੈ ਬਈ ਚੰਦ 'ਤੇ ਚੜ੍ਹਾ ਤਾ ਜੀ, ਮੰਗਲ 'ਤੇ ਚੜ੍ਹਾ ਤਾ ਰਾਕਟ, ਸਾਡੇ ਕੋਲ ਤਿੱਤਲੀ ਉੱਡ ਕੇ ਫੁੱਲ 'ਤੇ ਬਹਿ ਰਹੀ ਹੁੰਦੀ ਹੈ, ਉਹਦੇ ਵੱਲ ਨੂੰ ਧਿਆਨ ਨਹੀਂ ਦੇਈਦਾ ਅਸੀਂ। ਸੋ ਇਹ ਜਿਹੜੀਆਂ ਜਾਣਕਾਰੀਆਂ ਆ, ਸਾਡੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਅਸੀਂ ਹੁਣ ਵਰਿੰਦਰ ਜੀ ਇੰਗਲੈਂਡ ਰਹਿ ਰਹੇ ਹਾਂ, ਇੱਥੇ ਆਸਟ੍ਰੇਲੀਆ ਰਹਿ ਰਹੇ ਹਾਂ, ਸਾਨੂੰ ਥੋੜ੍ਹੀ ਚਿੰਤਾ ਹੋਣੀ ਚਾਹੀਦੀ, ਐਡੀ ਨਹੀਂ ਹੋਣੀ ਚਾਹੀਦੀ। ਜਿਹੜੇ ਲੋਕਲ ਲੋਕ ਹੈ ਉਹ ਆਪਣੀ ਆਪਣੀ ਚਿੰਤਾ ਆਪ ਕਰਨ ਤਾਂ ਜ਼ਿਆਦਾ ਵਧੀਆ ਹੈ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਪਿਆਰਿਓ ਕਿ ਪਹਿਲਾਂ ਅਸੀਂ ਆਪਣੀ ਲੋਕੈਲਿਟੀ ਦੀ ਗੱਲ ਕਰੀਏ, ਆਪਣੇ ਆਲੇ ਦੁਆਲੇ ਦੀ ਗੱਲ ਕਰੀਏ, ਆਪਣਾ ਮਾਇੰਡ ਸਹੀ ਰੱਖੀਏ, ਜ਼ਿਆਦਾ ਵਾਧੂ ਚਿੰਤਾ ਨਾ ਕਰੀਏ। ਦੂਰ ਥਾਂ ਕੀ ਹੋ ਰਿਹਾ ਆ, ਸਾਡੀਆਂ ਅਰਦਾਸਾਂ ਭਾਵਨਾਵਾਂ ਉਹਨਾਂ ਦੇ ਨਾਲ ਨੇ, ਪਰ ਚਿੰਤਾ ਕਰਕੇ ਆਪਣਾ ਮਾਨਸਿਕ ਸੰਤੁਲਨ ਖਰਾਬ ਕਰ ਲੈਣਾ ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈਗੀ। ਬਾਕੀ ਪੋਲੀਟਿਕਸ ਹੈ, ਪੋਲੀਟਿਕਸ ਤੋਂ ਤਾਂ ਉੱਦਾਂ ਹੀ ਦੂਰ ਰਹਿਣਾ ਚਾਹੀਦਾ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਹੁਣ ਵੀ ਦੱਸਿਆ ਕਿ ਇਹ ਜਿਹੜਾ ਘੋਲ ਚੱਲ ਰਿਹਾ ਇਹ ਸਾਈਡ ਟਰੈਕ ਹੋ ਚੁੱਕਾ ਹੈ। ਇਹ 2022 ਤੱਕ ਇਲੈਕਸ਼ਨਾਂ ਤੱਕ ਚੱਲੀ ਹੀ ਜਾਣਾ ਜਦ ਤੱਕ ਵੋਟਾਂ ਨਹੀਂ ਪੈ ਜਾਂਦੀਆਂ। ਇਹੀ ਗੱਲ ਅਸੀਂ ਇੱਥੇ ਕੋਵਿਡ ਦੀ ਕਹੀ ਸੀ ਕਿ ਪਿਛਲੇ ਸਾਲ ਦਾ ਰੇੜਕਾ ਚੱਲ ਰਿਹਾ, ਕੁਈਨਜ਼ਲੈਂਡ 'ਚ ਵੋਟਾਂ ਸੀ, ਨਿਊਜ਼ੀਲੈਂਡ 'ਚ ਵੋਟਾਂ ਸੀ, ਹੁਣ ਮਾਰਚ ਦੇ ਵਿੱਚ ਵੈਸਟ ਆਸਟ੍ਰੇਲੀਆ 'ਚ ਵੋਟਾਂ ਆ। ਬਸ ਇਹ ਜਦ ਤੱਕ ਵੋਟਾਂ 'ਚ ਜਿੱਤ ਨਹੀਂ ਜਾਂਦੀਆਂ ਸਰਕਾਰਾਂ, ਉਦ ਤੱਕ ਕੋਵਿਡ ਦਾ ਰੌਲਾ ਰਹਿਣਾ ਹੀ ਰਹਿਣਾ, ਸਭ ਕੁਛ ਇੱਦਾਂ ਹੀ ਚੱਲਣਾ ਆ। ਸੋ ਇਸ ਕਰਕੇ ਪੋਲੀਟਿਕਸ ਪੋਲੀਟਿਕਸ ਹੀ ਆ। ਖੈਰ ਕੋਈ ਐਡੀ ਗੱਲ ਨਹੀਂ, ਆਪਾਂ ਸਾਰੇ ਆਨੰਦ 'ਚ ਰਹੀਏ, ਆਪਣੇ ਮਾਨਸਿਕ ਸੰਤੁਲਨ ਨੂੰ ਕਾਇਮ ਰੱਖੀਏ, ਹੈਲਥੀ ਰਹੀਏ, ਵੈਲਥੀ ਰਹੀਏ, ਅਤੇ ਫਿਰ ਜਿੰਨੀ ਬਿੱਤ ਮੁਤਾਬਕ ਸਾਡੇ 'ਤੇ ਸੇਵਾ ਹੋ ਸਕਦੀ ਹੈ, ਮਦਦ ਹੋ ਸਕਦੀ ਹੈ, ਆਪਾਂ ਉਹ ਕਰੀਏ। ਅਤੇ ਇਸ ਕਰਕੇ ਨਾ ਮੈਂ ਅੱਜ ਜਿਹੜਾ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇੱਕ ਚੜ੍ਹਦੀ ਕਲਾ ਵਾਲੀ ਢਾਡੀ ਦੀ ਵਾਰ ਤੁਹਾਨੂੰ ਸੁਣਾਉਣੀ ਆ। ਢਾਡੀ ਚਰਨ ਸਿੰਘ ਆਲਮਗੀਰ, ਬਹੁਤ ਹੀ ਜ਼ਬਰਦਸਤ ਢਾਡੀ ਕਲਾ ਦੇ ਮਾਲਕ ਊਧਮ ਸਿੰਘ ਦੀ ਵਾਰ ਫਿਰ ਤੁਹਾਨੂੰ ਸੁਣਾਉਂਦੇ ਹਾਂ। ਖੁਸ਼ ਹੋ ਪਿਆਰਿਓ, ਚੜ੍ਹਦੀ ਕਲਾ 'ਚ ਰਹੋ ਤੇ ਆਓ ਆਨੰਦ ਮਾਣਦੇ ਹਾਂ।
ਜਦੋਂ ਕਿਸੇ ਵੀ ਦੇਸ਼ ਤੇ ਕੌਮ ਉੱਤੇ ਆ ਕੇ ਹਵਾ ਆਜ਼ਾਦੀ ਦੀ ਵਗਦੀ ਏ, ਉਸ ਕੌਮ ਦੇ ਸੱਚਿਆਂ ਆਸ਼ਕਾਂ ਨੂੰ ਰਹਿੰਦੀ ਹੋਸ਼ ਨਾ ਸੀਸ ਤੇ ਪੱਗਦੀ ਏ, ਲੱਖਾਂ ਮੱਖੀਆਂ ਦੇ ਉੱਜੜ ਘਰ ਜਾਂਦੇ, ਬੱਤੀ ਮੋਮ ਦੀ ਤਾਇਕ ਜਗਦੀ ਏ, ਸ਼ਰਫ ਖੂਨ ਸ਼ਹੀਦਾਂ ਦਾ ਨੁੱਚੜ ਜਾਂਦਾ, ਮਹਿੰਦੀ ਹੋਰਨਾਂ ਦੇ ਹੱਥੀ ਲੱਗਦੀ ਏ। ਉਹ ਮਾਵਾਂ ਧਨ ਹਨ ਜੋ ਸੂਰਮਿਆਂ ਨੂੰ ਜਨਮ ਦਿੰਦੀਆਂ ਹਨ। ਊਧਮ ਸਿੰਘ ਨੇ ਆਪਣਾ ਕੀਤਾ ਹੋਇਆ ਪਰਨ ਕਈ ਵਾਰ ਦੁਹਰਾਇਆ। ਜਲਿਆਂ ਵਾਲੇ ਬਾਗ ਦੇ ਸ਼ਹੀਦ ਉਸ ਨੂੰ ਪੁਕਾਰ ਪੁਕਾਰ ਕੇ ਕਹਿ ਰਹੇ ਸਨ, ਸੂਰਮਿਆਂ ਜੇ ਸ਼ੀਣੀ ਮਾਂ ਦਾ ਦੁੱਧ ਚੁੰਘਿਆ ਹੈ ਤਾਂ ਸਾਡੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰ। ਗੋਰਾ ਡੀਂਗਾ ਮਾਰਦਾ ਹੈ ਕਿ ਮੈਂ ਹਿੰਦੁਸਤਾਨੀ ਦਾਣਿਆਂ ਵਾਂਗੂ ਭੁੰਨ ਦਿੱਤੇ, ਉਸ ਦੀ ਜ਼ਬਾਨ ਬੰਦ ਕਰ। ਜੇਕਰ ਤੈਂ ਆਪਣਾ ਫਰਜ਼ ਨਾ ਪਾਲਿਆ ਤਾਂ ਸਾਡਾ ਦੇਸ਼ ਦੁਨੀਆਂ ਵਿੱਚ ਬਦਨਾਮ ਹੋ ਜਾਵੇਗਾ। ਊਧਮ ਸਿੰਘ ਨੇ ਭਰੋਸਾ ਦਵਾਇਆ, ਮਹਾਨ ਸ਼ਹੀਦੋ, ਮੇਰੀ ਜ਼ਿੰਦਗੀ ਦਾ ਹਰ ਪਲ ਤੁਹਾਡੀ ਅਮਾਨਤ ਹੈ। ਇੰਤਕਾਮ ਦੀ ਅੱਗ ਸੀਨੇ ਵਿੱਚ ਲੈ ਕੇ ਕੁਝ ਸਮਾਂ ਇਹ ਸ਼ੇਰ ਹਿੰਦੁਸਤਾਨ ਰਿਹਾ, ਪਰੰਤੂ ਜਦੋਂ ਅੰਗਰੇਜ਼ ਸਰਕਾਰ ਨੇ ਅਡਵਾਇਰ ਨੂੰ ਹਿੰਦੁਸਤਾਨ ਵਿੱਚੋਂ ਬਾਹਰ ਭੇਜ ਦਿੱਤਾ ਤਾਂ ਸਰਦਾਰ ਊਧਮ ਸਿੰਘ ਨੇ ਵੈਰੀ ਦਾ ਪਿੱਛਾ ਕਰਕੇ ਆਪਣਾ ਪਰਨ ਪੂਰਾ ਕਰਨ ਦਾ ਫੈਸਲਾ ਕੀਤਾ। ਉਡਵਾਇਰ ਦੀ ਭਾਜੀ ਬੋੜਨ ਵਾਸਤੇ ਆਪਣੀ ਪਿਆਰੀ ਮਾਤ ਭੂਮੀ ਨੂੰ ਛੱਡ ਕੇ ਵਿਦੇਸ਼ਾਂ ਨੂੰ ਹੇ ਇੰਜ ਤੁਰ ਪਿਆ।
ਵਾਹ ਜੀ ਵਾਹ, ਮਜ਼ਾ ਆ ਗਿਆ। ਸੋ ਤੁਹਾਡੀ ਵਾਰ ਆਪਾਂ ਸੁਣੀ ਚਰਨ ਸਿੰਘ ਆਲਮਗੀਰ ਅਤੇ ਜਥੇ ਦੀ ਆਵਾਜ਼ ਦੇ ਵਿੱਚ, ਅਤੇ ਰਵਿੰਦਰ ਸਿੰਘ ਮੈਲਬਨ ਵਾਲੇ ਕਹਿ ਰਹੇ ਨੇ ਕਿਆ ਬਾਤ ਹੈ ਜੀ, ਬਹੁਤ ਵਧੀਆ ਵਾਰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਗੌਰਵ ਸ਼ਰਮਾ ਜੀ ਵਿਨੀਪੈਗ ਤੋਂ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਹੈ ਪਿਆਰਿਓ? ਯੋਗੀ ਜੀ ਠੀਕ ਠਾਕ ਹੋ? ਇਹ ਤੁਸੀਂ ਨਵਾਂ ਨੰਬਰ ਲੈ ਲਿਆ ਲੱਗਦਾ, ਚਲੋ ਮੈਂ ਐਡ ਕਰ ਲੈਂਦਾ ਸਿਸਟਮ ਦੇ ਵਿੱਚ। ਅਤੇ ਵਰਿੰਦਰ ਇੰਗਲੈਂਡ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਕਿ ਵੈਸੇ ਪ੍ਰੋਗਰਾਮ ਪੋਡਕਾਸਟ ਸੁਣਾਂਗੇ ਕਿਉਂਕਿ ਹੁਣ ਸੌਣਾ ਹੈ। ਹਾਂਜੀ, ਮੈਨੂੰ ਪਤਾ ਹੈ ਕਿ ਤੁਸੀਂ ਡਰਾਈਵਿੰਗ ਕਰਦੇ ਹੋ ਅਤੇ ਨੀਂਦ ਬੜੀ ਜ਼ਰੂਰੀ ਹੈ। ਅਤੇ ਉਹਨਾਂ ਨੇ ਇੱਕ ਵਿਚਾਰ ਭੇਜਿਆ, ਕਹਿੰਦੇ ਸ਼ੇਅਰ ਕਰ ਦਿਓ। ਗੱਲ ਕੁਛ ਇਸ ਤਰ੍ਹਾਂ ਦੀ ਹੈ, ਜੰਗਲ ਦੀ ਇੱਕ ਉਦਾਹਰਣ ਹੈ। ਕਹਿੰਦੇ ਦੋ ਸ਼ੇਰਾਂ ਦੀ ਦੋਸਤੀ ਵਿਗੜ ਜਾਂਦੀ ਹੈ, ਦੋਨੇ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ, ਫਿਰ ਦੋਨੇ ਇੱਕ ਦੂਜੇ ਨੂੰ 10 ਸਾਲ ਬੁਲਾਉਂਦੇ ਤੱਕ ਨਹੀਂ। ਇੱਕ ਵਾਰੀ ਪਹਿਲੇ ਸ਼ੇਰ ਉਸਦੇ ਘਰ ਵਾਲੀ ਅਤੇ ਬੱਚਿਆਂ ਨੂੰ 20-25 ਕੁੱਤੇ ਨੋਚਣ ਲੱਗ ਜਾਂਦੇ ਨੇ। ਉਦੋਂ ਨੂੰ ਉੱਥੇ ਦੂਜਾ ਸ਼ੇਰ ਆ ਜਾਂਦਾ, ਉਹ ਕੁੱਤਿਆਂ ਨੂੰ ਘੜੀਸ ਘੜੀਸ ਕੁੱਟ ਕੇ ਭਜਾ ਦਿੰਦਾ ਅਤੇ ਫਿਰ ਆਪ ਦੂਰ ਜਾ ਕੇ ਬਹਿ ਜਾਂਦਾ। ਪਹਿਲੇ ਸ਼ੇਰ ਦਾ ਮੁੰਡਾ ਪੁੱਛਦਾ, ਪਾਪਾ ਦੂਸਰੇ ਸ਼ੇਰ ਨਾਲ ਤੁਸੀਂ ਗੱਲ ਤੱਕ ਨਹੀਂ ਸੀ ਕਰਦੇ, ਫਿਰ ਉਹਨੇ ਆਪਾਂ ਨੂੰ ਬਚਾਇਆ। ਤਾਂ ਉਸਦੇ ਪਿਓ ਨੇ ਕਿਹਾ, ਪੁੱਤ ਬੇਸ਼ੱਕ ਨਾਰਾਜ਼ਗੀ ਹੋਵੇ, ਪਰ ਯਾਰੀ ਇੰਨੀ ਵੀ ਕਮਜ਼ੋਰ ਨਹੀਂ ਹੋਣੀ ਚਾਹੀਦੀ ਕਿ ਕੁੱਤੇ ਨਜਾਇਜ਼ ਫਾਇਦਾ ਉਠਾ ਚੁੱਕ ਸਕਣ। ਕਿਆ ਬਾਤ ਹੈ, ਬਹੁਤ ਸੋਹਣੀ ਵਾਰਤਾ ਭੇਜੀ ਹੈ। ਅਤੇ ਠੀਕ ਹੈ, ਸਮੇਂ ਸਮੇਂ ਦੀ ਮਰਿਆਦਾ ਹੁੰਦੀ ਹੈ, ਦੁਸ਼ਮਣੀਆਂ ਦੀਆਂ ਵੀ ਮਰਿਆਦਾਵਾਂ ਹੁੰਦੀਆਂ, ਦੋਸਤੀਆਂ ਦੀਆਂ ਤਾਂ ਹੁੰਦੀਆਂ ਹੀ ਹੁੰਦੀਆਂ ਨੇ। ਸੋ ਕੋਈ ਵੀ ਮਰਿਆਦਾ ਤੋਂ ਜਿਹੜੀ ਬਾਹਰ ਹੈ, ਸਿਸਟਮ ਤੋਂ ਬਾਹਰ ਹੋਈ ਗੱਲ ਜਿਹੜੀ ਆ, ਉਹ ਸੌਂਪਦੀ ਨਹੀਂ ਹੈਗੀ। ਅਤੇ ਮਨਦੀਪ ਮਾਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਸਾਊਥ ਆਸਟ੍ਰੇਲੀਆ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮੌਸਮ ਦੀ ਜਾਣਕਾਰੀ ਦੇ ਦਈਏ ਕਿ ਬਰਸਾਤਾਂ ਦਾ ਮੌਸਮ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ, ਬਹੁਤ ਮੀਂਹ ਪੈ ਰਿਹਾ ਸਾਡੇ ਇਲਾਕੇ 'ਚ, ਬਹੁਤ ਜ਼ਿਆਦਾ ਹੀ ਮੀਂਹ ਪੈ ਰਿਹਾ। ਅਤੇ ਮੈਨੂੰ ਲੱਗਦਾ ਹਫ਼ਤਾ ਹੋਰ ਦੱਸਿਆ ਹੋਇਆ ਮੀਂਹ, ਕੇਨਸ ਦੇ ਵਿੱਚ ਬਹੁਤ ਮੀਂਹ ਦੱਸਿਆ ਹੋਇਆ 30 ਡਿਗਰੀ, ਇੱਦਾਂ ਟਾਊਨਸਵਿਲ, ਬ੍ਰਿਸਬਨ, ਸ਼ਾਵਰ, ਸਾਡੇ ਤਾਂ ਮੀਂਹ ਦੱਸਿਆ ਹੀ ਹੋਇਆ 27 ਡਿਗਰੀ, ਅਤੇ ਸਿਡਨੀ ਦੇ ਵਿੱਚ ਵੀ ਭਾਰੀ ਮੀਂਹ ਦੱਸਿਆ ਹੋਇਆ 28 ਡਿਗਰੀ, ਕੈਨਬਰਾ 'ਚ ਠੀਕ ਰਹੇਗਾ ਪਰ 30 ਡਿਗਰੀ ਗਰਮ ਵੱਲ ਨੂੰ ਜਾਏਗਾ, ਮੈਲਬਨ ਮੌਸਮ ਸਾਫ਼ ਰਹਿਣ ਦੀ ਉਮੀਦ ਹੈ 29 ਡਿਗਰੀ, ਐਡਲੇਡ ਵੀ ਇਸੇ ਤਰ੍ਹਾਂ, ਪਰਥ ਵੀ ਸਾਫ਼ ਬਿਲਕੁਲ 31 ਡਿਗਰੀ, ਅਤੇ 31 ਡਿਗਰੀ ਗਰਜ ਨਾਲ ਛਿੱਟਾਂ ਡਾਰਵਿਨ ਦੇ ਵਿੱਚ, ਅਤੇ ਐਲਿਸ ਸਪ੍ਰਿੰਗ ਦੇ ਵਿੱਚ ਵੀ ਤਕਰੀਬਨ ਮੌਸਮ ਸਾਫ਼ ਹੀ ਰਹੇਗਾ, 39 ਡਿਗਰੀ ਤੱਕ ਤਾਪਮਾਨ ਪਹੁੰਚੇਗਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 11 ਡਿਗਰੀ ਤਾਪਮਾਨ ਰਹੇਗਾ ਇਸ ਵੇਲੇ, ਹੈ ਸੰਘਣੀ ਧੁੰਦ ਪਈ ਹੋਈ ਆ, ਅਤੇ 23 ਡਿਗਰੀ ਵੱਧ ਤੋਂ ਵੱਧ ਅੱਜ ਪਹੁੰਚੇਗਾ ਜੀ, ਸੂਈ ਦਿਖਾ ਰਹੀ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ, ਬਹੁਤ ਸਾਰੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਕੋਵਿਡ ਦੇ ਟੀਕੇ ਆ ਗਏ ਨੇ, ਲੱਗਣ ਜਾ ਰਹੇ ਨੇ, ਲੱਗ ਰਹੇ ਨੇ ਕਈ ਹਿੱਸਿਆਂ 'ਚ ਦੁਨੀਆ ਦੇ, ਟਰੈਵਲ ਵੀ ਖੁੱਲ੍ਹ ਚੁੱਕਾ ਕਈ ਦੇਸ਼ਾਂ ਦੇ ਵਿੱਚ, ਲੋਕ ਆ ਜਾ ਰਹੇ ਨੇ, ਆਸਟ੍ਰੇਲੀਆ ਤੋਂ ਵੀ ਇੰਡੀਆ ਨੂੰ ਗਏ ਨੇ। ਸੋ ਉਹਦੇ ਬਾਰੇ ਆਪਾਂ ਥੋੜ੍ਹਾ ਜਿਹਾ ਵਿਚਾਰ ਵਿਮਰਸ਼ ਕਰਾਂਗੇ, ਚਿੰਤਨ ਕਰਾਂਗੇ। ਅਤੇ ਫੇਸਬੁੱਕ ਵੀ ਬੜਾ ਕੁਛ ਕਰ ਰਹੀ ਹੈ, ਖਬਰਾਂ ਬੰਦ ਕਰਤੀਆਂ ਫੇਸਬੁੱਕ ਵਾਲਿਆਂ ਨੇ। ਵੈਸੇ ਜਿਹੜਾ ਕੰਮ ਅਸੀਂ ਆਪ ਕਰਨ ਦੀ ਕੋਸ਼ਿਸ਼ ਕਰ ਰਹੇ, ਫੇਸਬੁੱਕ ਆਪੇ ਬੰਦ ਕਰੀ ਜਾ ਰਿਹਾ। ਮੈਂ ਤਾਂ ਇਹੀ ਕਹਿੰਦਾ ਕਿ ਫੇਸਬੁੱਕ ਆਪਣੇ ਫੇਸਬੁੱਕ ਵੀ ਬੰਦੇ ਕਰ ਦੇਵੇ, ਅਤੇ ਸਿਰਫ ਜਿਹੜੇ ਸੋਸ਼ਲ ਮੀਡੀਆ ਇੱਕ ਪਰਸਨਲ ਗੱਲਾਂ ਬਾਤਾਂ ਬਾਰੇ ਹੀ ਰਹਿਣ ਦੇਣਾ ਚਾਹੀਦਾ ਆ। ਅਤੇ ਬਾਕੀ ਠੀਕ ਹੈ, ਜਿਹੜੇ ਅਖਬਾਰ ਨੇ, ਰੇਡੀਓ ਨੇ, ਉਹ ਆਪਣੇ ਆਪਣੇ ਚੱਲਣੇ ਚਾਹੀਦੇ। ਕਰਾਂਗੇ ਇਹ 'ਤੇ ਗੱਲ, ਆਲਣ ਦਿਓ ਭਾਅ ਜੀ ਨੂੰ। ਚਲੋ ਇੱਧਰ ਸੱਜਣ ਮਿੱਤਰ ਜੁੜ ਰਹੇ ਨੇ ਸਾਡੇ ਨਾਲ, ਉਹਨਾਂ ਦੇ ਵੀ ਆਪਾਂ ਸੁਨੇਹੇ ਲੈਣੇ ਆ। ਤਾਂ ਈਮੇਲ ਦੇ ਜ਼ਰੀਏ ਸਾਡੇ ਨਾਲ ਜਗਵੀਰ ਸੇਖੋਂ ਜੁੜੇ ਨੇ, ਬਹੁਤ ਵਧੀਆ, ਕਹਿੰਦੇ ਪ੍ਰੋਗਰਾਮ ਚੱਲ ਰਿਹਾ, ਸਤਿ ਸ਼੍ਰੀ ਅਕਾਲ ਸੇਖੋਂ ਸਾਹਿਬ, ਕਿੱਦਾਂ ਠੀਕ ਠਾਕ ਹੋ ਤੁਸੀਂ? ਅਤੇ ਸਾਡੇ ਨਾਲ ਲਖਵੀਰ ਸਿੰਘ ਜੀ ਜੁੜੇ ਨੇ, ਕਿਆ ਬਾਤ ਹੈ ਜੀ, ਅਤੇ ਕਹਿੰਦੇ ਹਾਜ਼ਰੀ ਪ੍ਰਵਾਨ ਕਰੋ, ਪ੍ਰੋਗਰਾਮ ਸੁਣ ਰਹੇ ਹਾਂ, ਤੁਹਾਡਾ ਸਵਾਗਤ ਹੈ ਜੀ ਲਖਵੀਰ ਜੀ। ਅਤੇ ਲਖਵਿੰਦਰ ਸਿੰਘ ਜੀ ਵੀ ਕੰਗੂੜਾ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਢਾਡੀ ਨੇ ਗੁਰੂ ਘਰ ਦੇ, ਅਤੇ ਉਹ ਵੀ ਕਹਿੰਦੇ ਬਹੁਤ ਵਧੀਆ ਜੀ, ਅਤੇ ਜੀ ਆਇਆਂ ਨੂੰ ਜੀ ਸਾਰਿਆਂ ਦਾ ਤੁਹਾਡਾ। ਅਤੇ ਕਮਲਪ੍ਰੀਤ ਸਿੰਘ ਜੁੜੇ ਨੇ, ਅਤੇ ਕਹਿੰਦੇ ਮੈਂ ਅਤੇ ਮੇਰਾ ਬ੍ਰਦਰ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ, ਦਿੱਲੀ ਤੋਂ ਮੋਗਾ ਜਾ ਰਹੇ ਹਾਂ ਜੀ, ਟੂ ਮੱਚ ਫੋਗ ਹੈਰੀ ਐਂਡ ਲੱਕੀ, ਕਿਆ ਬਾਤ ਹੈ ਜੀ, ਦਿੱਲੀ ਤੋਂ ਮੋਗੇ ਜਾ ਰਹੇ ਹੋ, ਠੀਕ ਹੈ। ਤੁਸੀਂ ਮੋਰਚੇ ਤੋਂ ਵਾਪਸ ਜਾ ਰਹੇ ਹੋ ਜਾਂ ਇੱਧਰੋਂ ਉੱਤਰ ਕੇ ਵਾਪਸ ਜਾ ਰਹੇ ਹੋ ਕਿਤੇ ਵਿਦੇਸ਼ 'ਚੋਂ, ਦੱਸਿਓ ਜ਼ਰਾ। ਪਰ ਧਿਆਨ ਨਾਲ ਗੱਡੀ ਚਲਾਇਓ, ਕੋਈ ਨਹੀਂ, ਹੌਲੀ ਹੌਲੀ ਪਹੁੰਚਣਾ ਟਿਕਾਣੇ ਸਿਰ, ਐਡੀ ਕੋਈ ਕਾਹਲੀ ਨਹੀਂ ਹੈਗੀ। ਇਹ ਸਮੇਂ ਦਾ ਬਹੁਤਾ ਨਾ ਘੜੀ ਵੱਲ ਨੂੰ ਦੇਖਿਓ ਨਾ, ਇਹ ਸਮਾਂ ਜਿਹੜਾ ਆ ਇਹ ਸਾਡਾ ਹੀ ਬਣਾਇਆ ਹੋਇਆ, ਅਕਾਲ, ਆਪਾਂ ਅਕਾਲ ਪੁਰਖ ਦੇ ਪੁਜਾਰੀ ਹਾਂ। ਸੋ ਪਿਆਰਿਓ, ਸਮੇਂ ਦੀ ਜਦ ਗੱਲ ਕਰਦੇ ਹਾਂ ਤਾਂ ਕਈ ਗੀਤ ਇਹੋ ਜਿਹੇ ਆਏ ਸੀ ਜਿਨ੍ਹਾਂ ਨੇ ਮਤਲਬ ਗਾਇਕੀ ਦੇ ਵਿੱਚ ਬਦਲਾਵ ਕੀਤੇ ਜਾਂ ਬਿਲਕੁਲ ਨਵੇਕਲੀ ਤਰੀਕੇ ਨਾਲ ਸਿੰਗਰ ਆਏ। ਉਹਨਾਂ 'ਚੋਂ ਇੱਕ ਸੀ ਦਲਜੀਤ, ਦਸਾਂਝ ਉਹ ਉਹਦੇ ਵੀ ਗੀਤ ਬੜੇ ਸੋਹਣੇ ਸੀ ਪਹਿਲੇ ਪਹਿਲੇ ਜਿਹੜੇ ਆਏ ਹੁਣ ਵੀ ਸੋਹਣੇ ਆ ਵੈਸੇ ਤਾਂ ਪਰ ਆਹ ਗੀਤ ਬਹੁਤ ਚੱਲਿਆ ਸੀ ਜਿਹੜਾ ਹੁਣ ਮੈਂ ਤੁਹਾਨੂੰ ਸੁਣਾਉਣਾ ਹੈ ਸੋ ਆਪਾਂ ਸਮੇਂ ਨੂੰ ਥੋੜ੍ਹਾ ਪਿੱਛੇ ਲੈ ਚੱਲਦੇ ਹਾਂ ਅਤੇ ਗੀਤ ਤੁਹਾਨੂੰ ਸੁਣਾਉਣੇ ਇੱਕ ਜ਼ਬਰਦਸਤ ਜਿਹਾ ਅਤੇ ਉਸ ਤੋਂ ਬਾਅਦ ਫਿਰ ਅਮਰੀਕ ਸਿੰਘ ਫਲੋਰਾ ਭਾਅ ਜੀ ਆਉਂਦੇ ਹੋਣਗੇ ਅਤੇ ਉਹਨਾਂ ਨਾਲ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ
ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਰਾਹੀਂ ਔਰ ਜਿੱਥੋਂ ਵੀ ਤੁਸੀਂ ਸੁਣ ਰਹੇ ਹੋ ਕੰਮ ਕਰ ਰਹੇ ਹੋ ਛੁੱਟੀ ਤੇ ਹੋ ਤੁਹਾਡਾ ਸਵਾਗਤ ਹੈ ਡਰਾਈਵ ਕਰ ਰਹੇ ਹੋ ਮੈਨੂੰ ਪਤਾ ਮੋਗੇ ਤੋਂ ਜਾ ਰਹੇ ਨੇ ਆਪਣੇ ਬੰਦੇ ਸੋ ਪਿਆਰੇ ਹੋ ਧਿਆਨ ਨਾਲ ਤੇ ਇੱਧਰ ਕਹਿੰਦੇ ਆ ਗਏ ਪੱਗਾਂ ਪੋਚਵੀਆਂ ਵਾਲੇ ਅਮਰੀਕ ਭਾਅ ਜੀ ਵੀ ਆ ਗਏ ਨੇ ਤੇ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਹੈ
ਕਿਹੜਾ ਤੁਸੀਂ ਵਿਚਾਰ ਦੱਸਿਆ ਵੀ ਬਹੁਤਾ ਫਿਕਰ ਕਰਨ ਦੀ ਲੋੜ ਨੀ ਹੁੰਦੀ ਸਾਨੂੰ ਨਾ ਆਪਣੇ ਸੈਲਫ ਬਾਰੇ ਜ਼ਿਆਦਾ ਫਿਕਰ ਕਰਨਾ ਚਾਹੀਦਾ ਸੈਲਫਿਸ਼ ਹੋਣਾ ਚਾਹੀਦਾ ਆ ਸਭ ਤੋਂ ਵੱਡੀ ਪ੍ਰਾਇਓਰਟੀ ਮੇਰੇ ਖਿਆਲ ਦੇ ਵਿੱਚ ਅਮਨਦੀਪ ਤੁਹਾਡੇ ਖਿਆਲ ਦੇ ਵਿੱਚ ਮੈਨੂੰ ਲੱਗਦਾ ਹੈ ਪ੍ਰਾਇਓਰਟੀ ਜਿਹੜੀ ਸੈਲਫ ਨੂੰ ਦੇਣੀ ਚਾਹੀਦੀ ਆ ਸੈਲਫ ਦੇ ਵਿੱਚ ਹੁੰਦਾ ਕਿ ਤੁਹਾਡੀ ਜਿਹੜੀ ਸਿਹਤ ਆ ਨਾ ਤੁਹਾਡੀ ਜਿਹੜੀ ਸਰੀਰ ਆ ਉਹਨੂੰ ਪ੍ਰਾਇਓਰਟੀ ਸਭ ਤੋਂ ਪਹਿਲਾਂ ਪ੍ਰਾਇਓਰਟੀ ਉਹਨੂੰ ਦੇਣੀ ਚਾਹੀਦੀ ਆ ਇਹਦੀ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਇਹਦੇ ਲਈ ਵਰਜਿਸ਼ ਕਰਨੀ ਚਾਹੀਦੀ ਆ ਜਿਮ ਜਾਣਾ ਚਾਹੀਦਾ ਹੋ ਸਕੇ ਤਾਂ ਆਪਣੇ ਕੰਨ ਵਗੈਰਾ ਦੰਦ ਵਗੈਰਾ ਸਾਫ਼ ਸੂਫ਼ ਕਰਾ ਕੇ ਐਂ ਰੱਖਣੇ ਚਾਹੀਦੇ ਥੋੜ੍ਹਾ ਇਨਵੈਸਟਮੈਂਟ ਕਰਨੀ ਚਾਹੀਦੀ ਆ ਇਹਦੇ 'ਤੇ ਤਾਂ ਕਿ ਜਿੰਨੀ ਜੋ ਵੀ ਕੁਛ ਇਹਨੇ ਸਾਨੂੰ ਦਿੱਤਾ ਹੈ ਉਹਨੂੰ ਹੋਰ ਅਸੀਂ ਪ੍ਰਫੁੱਲਿਤ ਕਰ ਸਕੀਏ ਉਸ ਤੋਂ ਬਾਅਦ ਜਿਹੜੀ ਦੂਜੀ ਪ੍ਰਾਇਓਰਟੀ ਆ ਤੁਹਾਨੂੰ ਆਪਣੇ ਪਰਿਵਾਰ ਨੂੰ ਦੇਣੀ ਚਾਹੀਦੀ ਆ ਪਰਿਵਾਰ ਦੇ ਮੈਂਬਰਾਂ ਨੂੰ ਇਕੱਠੇ ਹੋ ਕੇ ਮਤਲਬ ਰਹਿਣਾ ਚਾਹੀਦਾ ਇਕੱਠੇ ਹੋ ਕੇ ਜਾਣਾ ਚਾਹੀਦਾ ਜਾਂ ਪਰਿਵਾਰ ਵਿੱਚ ਇੱਕ ਤਰ੍ਹਾਂ ਦੇ ਨਾਲ ਸੰਗਠਿਤ ਤੌਰ 'ਤੇ ਰਹਿਣਾ ਚਾਹੀਦਾ ਇਹ ਵੀ ਪ੍ਰਾਇਓਰਟੀ ਤੁਹਾਡੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਹਾਨੂੰ ਆਪਣੀਆਂ ਜੋਬਸ ਦੀਆਂ ਪ੍ਰਾਇਓਰਟੀਆਂ ਹੋਣੀਆਂ ਚਾਹੀਦੀਆਂ ਉਸ ਤੋਂ ਬਾਅਦ ਜੇ ਤੁਹਾਨੂੰ ਥੋੜ੍ਹਾ ਬਹੁਤ ਟਾਈਮ ਮਿਲੇ ਨਾ ਤਾਂ ਬੇਸ਼ੱਕ ਤੁਸੀਂ ਕਿਸਾਨ ਅੰਦੋਲਨ ਬਾਰੇ ਵੀ ਸੋਚ ਸਕਦੇ ਹਾਂ ਜਾਂ ਵਿਦੇਸ਼ਾਂ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਵੀ ਸੋਚ ਸਕਦੇ ਲੇਕਿਨ ਉਸ ਤੋਂ ਪਹਿਲਾਂ ਜਿੱਦਾਂ ਤੁਸੀਂ ਗੱਲ ਕਹੀ ਆ ਕਿ ਤੁਹਾਡਾ ਜਿਹੜਾ ਇਮੀਡੀਏਟ ਜਿਹੜਾ ਇਨਵਾਇਰਮੈਂਟ ਆ ਜਾਂ ਸਰਾਊਂਡਿੰਗਸ ਆ ਜਿਹਦੇ ਵਿੱਚ ਤੁਸੀਂ ਰਹਿੰਦੇ ਆ ਆਲਾ ਦੁਆਲਾ ਆ ਉਹਦੇ ਬਾਰੇ ਵੀ ਸੋਚ ਲੈਣਾ ਚਾਹੀਦਾ ਉਹਦੇ ਬਾਰੇ ਜ਼ਿਆਦਾ ਫਿਕਰ ਕਰਨਾ ਚਾਹੀਦਾ ਸਾਨੂੰ ਬਹੁਤਾ ਫਿਕਰ ਪੰਜਾਬ ਬਾਰੇ ਨਹੀਂ ਕਰਨਾ ਚਾਹੀਦਾ ਹੁਣ ਅਸੀਂ ਜੇ ਅਸੀਂ ਵਿਦੇਸ਼ 'ਚ ਰਹਿੰਦੇ ਹਾਂ ਤਾਂ ਫਿਕਰ ਉਹਦਾ ਹੀ ਕਰਨਾ ਚਾਹੀਦਾ ਜੇ ਸਰਾਊਂਡਿੰਗ ਦੇ ਵਿੱਚ ਅਸੀਂ ਰਹਿੰਦੇ ਹਾਂ ਜਿਹਨਾਂ ਲੋਕਾਂ ਦੇ ਨਾਲ ਅਸੀਂ ਵਿਚਰਦੇ ਹਾਂ ਉਹਨਾਂ ਦੇ ਨਾਲ ਤੁਹਾਡੇ ਕਿੱਦਾਂ ਦੇ ਸੰਬੰਧ ਆ ਉੱਥੇ ਕੀ ਹੋ ਰਿਹਾ ਉਹਦੇ ਬਾਰੇ ਪਹਿਲਾਂ ਪ੍ਰਾਇਓਰਟੀ ਰੱਖੋ ਇਹ ਨਾ ਵੀ ਤੁਸੀਂ ਪਟੀਸ਼ਨਾਂ ਭਰੀ ਜਾਓ ਜਿਹੜੀਆਂ ਹਿੰਦੁਸਤਾਨ ਵਿੱਚ ਜੋ ਕੁਛ ਹੋ ਰਿਹਾ ਉਹਦੇ ਬਾਰੇ ਉਹ ਆਪੇ ਸਾਂਭ ਲੈਣੀ ਹੈ ਵੈਸੇ ਉਹ ਗੱਲ ਸੁਣਦੇ ਨਹੀਂ ਹੁੰਦੇ ਤੁਹਾਡੀ NRI ਦੀ ਅੱਗੇ ਤੁਸੀਂ ਆਮ ਆਦਮੀ ਪਾਰਟੀ ਦੇ ਵੇਲੇ ਦੇਖੇ ਆ ਤੁਹਾਡਾ ਕੀ ਹਾਲ ਹੋਇਆ ਅਤੇ COVID-19 ਦੇ ਵਿੱਚ ਜਿਹੜਾ ਤੁਹਾਡਾ ਰਿਸਪੈਕਟ ਉਹਨੇ ਕੀਤਾ ਆ ਪਿੰਡਾਂ ਦੇ ਵਿੱਚ ਉਹ ਵੀ ਤੁਸੀਂ ਉਹ ਵੀ ਐਕਸਪੀਰੀਅੰਸ ਕੀਤਾ ਹੋਣਾ ਉਹ ਵੀ ਦੇਖ ਲਿਆ ਹੋਣਾ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਹੈ ਪੰਜਾਬ ਬਾਰੇ ਜਾਂ ਇੰਡੀਆ ਬਾਰੇ ਉਹ ਆਪਣਾ ਆਪੇ ਸੰਭਾਲ ਲੈਂਦੇ ਆ ਜਿਸ ਵੇਲੇ ਫਿਰ ਡਿਊ ਰਿਸਪੈਕਟ NRI ਦੀ ਬਣਦੇ ਆ ਫਿਰ ਉਹ ਕੋਕਾ ਜੜੇ ਹੀ ਦਿੰਦੇ ਜਿੱਥੇ ਜਾਣਨਾ ਹੋਵੇ ਦੋ ਤਿੰਨ ਵਾਰੀ ਪਹਿਲਾਂ ਇੱਦਾਂ ਹੋਇਆ
ਫਿਰ
ਗੱਲ ਤਾਂ ਮੈਨੂੰ ਬਹੁਤ ਵਧੀਆ ਲੱਗੀ ਅੱਜ
ਭਾਜੀ
ਤੇ ਸੈਲਫ ਨੂੰ ਹਾਂਜੀ
ਉਹ ਫਿਰ ਕੋਕਾ ਨੀ ਉਹ ਢਿੱਲੀ ਚੂਲ ਦੇ ਵਿੱਚ ਪਾਲਾ ਠੋਕ ਹੀ ਦਿੰਦੇ ਆ ਜਦੋਂ ਉਹਨਾਂ ਨੇ
ਆਪਣੇ ਜਿਹੜੇ ਆ ਪੁਲ ਵੀ ਪਿੱਛੋਂ ਢਾ ਕੇ ਆਉਣਾ ਚਾਹੀਦਾ ਜਿੱਥੇ ਤਾਂ ਕਿ ਤੁਸੀਂ ਵਾਪਸ ਨਾ ਜਾ ਸਕੋ ਮੇਰੇ ਕਹਿਣ ਦਾ ਭਾਵ ਇਹ ਦੋ ਬੇੜੀਆਂ ਪੈਰ ਨਾ ਰੱਖ ਸਕੋ
ਨਹੀਂ ਮੈਂ ਤੁਹਾਨੂੰ ਦੱਸਦਾ ਨਹੀਂ ਮੈਂ ਤੁਹਾਡੀ ਭਾਵਨਾ ਸਮਝਦਾ ਪਰ ਚਲੋ ਪੰਜਾਬ ਜਿਹੜਾ ਜਿੱਥੇ ਆਪਾਂ ਜੰਮੇ ਪਲੇ ਆ ਸਾਡੇ ਕਨੈਕਸ਼ਨ ਹੈ ਉੱਥੇ ਸਾਡੇ ਗੁਰੂਆਂ ਦੀ ਧਰਤੀ ਹੈ ਪਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਕਿ ਬੈਲੈਂਸ ਰੱਖਣਾ ਚਾਹੀਦਾ ਵੀ ਜਿਹੜਾ NRI ਦਾ ਖਾਸ ਕਰਕੇ ਨਾ ਆਪਾਂ ਬਹੁਤ ਥੋੜ੍ਹੀ ਸੋਚ ਸਮਝ ਕੇ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਬਾਹਰੋਂ ਵੀ ਇੱਕ ਤਾਂ ਉੱਥੇ ਇੱਦਾਂ ਕਹਿਣ ਲੱਗ ਜਾਂਦੇ ਨੇ ਕਿ ਜੀ ਐਕਸਟਰਨਲ ਇੰਟਰਫੇਰੈਂਸ ਹੋ ਰਹੀ ਹੈ ਹੈ ਨਾ ਬਾਹਰੋਂ ਆ ਰਿਹਾ ਸਾਰਾ ਕੁਝ ਦੂਜੀ ਗੱਲ ਇਹ ਹੈ ਵੀ ਅਸੀਂ ਉੱਤੇ ਸਰਕਾਰਾਂ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਉੱਥੇ ਬਹੁਤ ਕੁਛ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੰਜਾਬ ਦੇ ਵਿੱਚ, ਹੈ ਨਾ, ਜੋ ਅਸੀਂ ਇੱਧਰ NRI ਬੈਠੇ ਬਾਹਰ ਸੋਚ ਰਹੇ ਹੁੰਦੇ ਹਾਂ, ਠੀਕ ਆ। ਅਸੀਂ ਡੁੱਲ ਜਾਈਦਾ, ਕਦੇ PPP ਪਾਰਟੀ ਦੇ ਡੁੱਲ ਜਾਈਦਾ, ਕਦੇ ਆਮ ਪਾਰਟੀ ਦੇ ਡੁੱਲ ਜਾਈਦਾ, ਕਦੇ ਕਿਸੇ ਨੂੰ ਸਪੋਰਟ ਕਰਨ ਲੱਗ ਜਾਈਦਾ, ਕਦੇ ਕੁਛ ਕਰਨ ਲੱਗ ਜਾਈਦਾ। ਹੁਣ ਉਹ ਸਾਬਤ ਕਰ ਚੁੱਕਿਆ ਵੀ ਸਾਨੂੰ ਤੁਹਾਡੀ ਕੋਈ ਲੋੜ ਨਹੀਂ ਹੈਗੀ, ਸਾਨੂੰ ਬਸ ਪੈਸੇ ਦੇਈ ਚੱਲੋ, ਬਾਕੀ ਸਾਨੂੰ ਤੁਹਾਡੇ ਪੈਸੇ ਦੀ ਲੋੜ ਹੈ, ਇਸੇ ਕਰਕੇ ਤੁਹਾਨੂੰ ਬਾਹਰ ਭੇਜਿਆ ਹੋਇਆ। ਮੈਨੂੰ ਇੱਕ ਬੰਦਾ ਕਹਿੰਦਾ ਸਾਡੇ ਪਿੰਡ ਦਾ, ਕਹਿੰਦਾ ਯਾਰ ਤੁਸੀਂ ਕਹਿੰਦਾ ਆ ਕੇ ਇੱਥੇ ਸਾਡੇ ਪਿੰਡ 'ਚ ਸਰਪੰਚੀ ਦੀਆਂ ਗੱਲਾਂ ਕਰੀ ਜਾਂਦੇ ਹਾਂ, ਉਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ, ਗਲੀਆਂ ਆਉਣ। ਕਹਿੰਦਾ ਦੇਖੋ, ਕਹਿੰਦਾ ਹੁਣ ਤੁਹਾਨੂੰ ਇਸ ਕੰਮ ਨੂੰ ਬਾਹਰ ਭੇਜਿਆ, ਕਹਿੰਦਾ ਤੁਹਾਨੂੰ ਪੈਸਿਆਂ ਲਈ ਭੇਜਿਆ ਹੋਇਆ ਸੀ ਬਾਹਰ, ਸਾਰਾ ਕੁਛ ਇੱਥੇ ਸੀਗਾ। ਤੁਸੀਂ ਕਹਿੰਦਾ ਪੈਸਿਆਂ ਤੱਕ ਮਤਲਬ ਰੱਖੋ ਆਪਣਾ, ਬਹੁਤਾ ਤੁਹਾਨੂੰ ਇੰਟਰਫੇਅਰ ਕਰਨ ਦੀ ਲੋੜ ਨਹੀਂ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਨਾ, ਅਣਖ ਹੋਣੀ ਚਾਹੀਦੀ ਆ, ਹੈ ਨਾ, ਪਿਆਰ ਭਾਵਨਾ ਨਾਲ ਰਹੋ, ਇੱਦਾਂ ਰਹੋ। ਕਹਿੰਦਾ ਤੁਸੀਂ ਇੱਥੋਂ ਹੀ ਗਏ ਆ, ਸਾਨੂੰ ਲੋੜ ਹੀ ਨਹੀਂ, ਕਹਿੰਦਾ ਅਸੀਂ ਇੱਥੇ ਜਿੱਦਾਂ ਮਰਜ਼ੀ ਰਹੀਏ, ਬਸ ਅਸੀਂ ਤਾਂ ਸਾਡੇ ਕੋਲ ਪੈਸੇ ਹੈ ਨਾ, ਇਸ ਕਰਕੇ ਤੁਹਾਨੂੰ ਅਸੀਂ ਬਾਹਰ ਭੇਜ ਦਿੱਤਾ, ਪੈਸੇ ਲਾ ਕੇ, ਤੁਸੀਂ ਤੁਸੀਂ ਪੈਸੇ ਭੇਜੋ ਸਾਨੂੰ ਬਸ। ਸੋ ਇਹ ਇਹ ਬਹੁਤ ਇਹ ਠੀਕ ਹੈ,
ਕਈ ਵਾਰ ਏਦਾਂ ਦੀਆਂ ਸਟੋਰੀਆਂ ਵੀ ਸੁਣਨ ਨੂੰ ਮਿਲਦੀਆਂ ਨਾ, ਜਿਹੜੇ ਅਸੀਂ ਪੈਸੇ ਵਗੈਰਾ ਦੇ ਦਿੰਦੇ ਹਾਂ ਪਿੰਡਾਂ ਦੇ ਵਿੱਚ ਵੀ, ਜਾਂ ਕਿਸੇ ਦੀ ਮਦਦ ਵੀ ਕਰ ਦਿੰਦੇ ਹਾਂ, ਤੇ ਕਈ ਵਾਰੀ ਇਹ ਵੀ ਮੈਂ ਤਾਂ ਸੁਣਿਆ, ਕਹਿੰਦੇ ਜਿਹੜੇ NRI ਹੁੰਦੇ ਨਾ ਥੋੜੇ ਕਮਲੇ ਹੁੰਦੇ ਆ, ਇਹਨਾਂ ਤੋਂ ਜਿੰਨੇ ਮਰਜ਼ੀ ਪੈਸੇ ਲੈ ਲਓ, ਤੇ ਇਹਨਾਂ ਨੂੰ ਜਿੱਦਾਂ ਮਰਜ਼ੀ ਥੋੜਾ ਇੱਕ ਤਰ੍ਹਾਂ ਦੇ ਨਾਲ ਕੋਈ ਸਟੋਰੀ ਜਿਹੀ ਸੁਣਾ ਦੋ, ਭਾਵਨਾਤਮਕ ਜਿਹੀ, ਤੇ ਬੜੇ ਆਪਣਾ ਡੁੱਲ ਜਾਂਦੇ ਆ ਉਹਦੇ ਤੇ, ਪੈਸੇ ਇਹਨਾਂ ਕੋਲ ਹੁੰਦੇ ਫਿਰ ਦੇ ਜਾਂਦੇ ਆ। ਜਿੱਦਾਂ ਇਹ ਕਈ ਵਾਰੀ ਹੋਇਆ ਆ, ਸਾਡੇ ਪਿੰਡ ਇੱਕ ਬੰਦਾ ਹੁੰਦਾ, ਚਲੋ ਨਹੀਂ ਉਹਦੀ ਸਟੋਰੀ ਸੁਣਾਉਣੀ ਲੰਬੀ ਆ, ਤੇ ਇੱਦਾਂ ਮੈਂ ਸਟੋਰੀਆਂ ਸੁਣੀਆਂ ਆ ਜਿਹਦੇ ਵਿੱਚ ਕਹਿੰਦੇ ਨਾ ਫਲਾਨਾ ਬੰਦਾ ਦਾ ਕਮਲਾ ਆ, ਉਹ ਬੰਦਾ ਮੈਨੂੰ ਮਿਲਿਆ, ਉਹ ਮੈਂ ਕਿਹਾ ਤੈਨੂੰ ਇੱਦਾਂ ਕਹਿੰਦੇ ਆ, ਉਹ ਕਹਿੰਦਾ ਅਮਰੀਕ ਦਾ ਕਹਿੰਦੇ ਤਾਂ ਹੈਗੇ ਆ ਇੱਦਾਂ ਮੈਨੂੰ, ਕਹਿੰਦਾ ਮੈਨੂੰ ਪਤਾ ਆ, ਉਹ ਤਾਂ ਕਹਿੰਦੇ ਹੋ ਹੈ ਆਪ ਕਮਲੇ ਆ, ਜੇ ਕੋਈ ਗੱਲ ਕਰਨ ਜੋਗੇ ਹੋ ਫਿਰ ਮੇਰੇ ਤੋਂ ਗੱਲ ਮੰਗਣਾ, ਕਹਿੰਦਾ ਮੈਨੂੰ ਪਤਾ ਉਹ ਕਹਿੰਦੇ ਇੱਦਾਂ ਆ।
ਹਾਂਜੀ, ਉਹ ਮੈਂ ਤੁਹਾਨੂੰ
ਪੈਸੇ ਵੰਡੀ, ਪੈਸੇ ਅਮਲੀਆਂ ਨੂੰ ਵੰਡੀ ਜਾਣੇ, ਜਿਹੜੇ ਨਸ਼ਾ ਨੁਸ਼ਾ ਕਰਦੇ ਉਹਨਾਂ ਦੇ।
ਨਹੀਂ ਨਹੀਂ, ਮੈਂ ਤੁਹਾਨੂੰ ਮੈਂ ਤੁਹਾਨੂੰ ਗੱਲ ਸੁਣਾਉਣਾ, ਅਸੀਂ ਗਏ ਦੋ ਤਿੰਨ ਵਾਰੀ ਹੁਣ ਉੱਪਰੋਂ ਤਲੀ ਨਾ, ਤੇ ਚਲੋ ਸਕੂਲ ਬਣਾਉਣਾ ਸੀ, ਇੱਦਾਂ ਪਤਾ ਲੱਗਿਆ ਵੀ NRI ਨੇ ਸਕੂਲ ਬਣਾਉਣਾ, ਅਸੀਂ ਸਾਰੇ ਮਤਲਬ ਪਿੰਡ ਦੇ NRI ਨੇ ਬਣਾ ਰਹੇ ਹਨ, ਤੇ ਉੱਥੇ ਨਾ ਹੁਣ ਸਾਰੇ ਪਿੰਡ ਦੇ ਨੌਜਵਾਨ ਜਿਹੜੇ ਬੜੇ ਉਤਸ਼ਾਹਿਤ ਹੈ ਸਾਡੇ ਪਿੰਡ ਦੇ, ਤੇ ਜਿਹੜੇ ਪੁਰਾਣੇ ਬੰਦੇ ਨਾ ਬੈਠੇ ਉੱਥੇ ਮੋੜ ਤੇ ਬਹਿ ਜਾਂਦੇ ਆ ਚੁਰਸਤੇ ਦੇ ਵਿੱਚ, ਤੇ ਉਹ ਕਰਨਾ ਉੱਥੇ ਸਾਡੇ ਪਿੰਡ ਚੁਰਸਤੇ ਕਾਫੀ ਆ, ਤੇ ਹੁਣ ਲੋਕਾਂ ਨੇ ਉੱਚੇ ਉੱਚੇ ਬਗਲ ਕਰ ਲਏ, ਤੇ ਜਿਹੜੀਆਂ ਗੱਡੀਆਂ ਸਾਈਕਲ ਆਉਂਦੇ ਦਿਸਦੇ ਨਹੀਂ ਹੈਗੇ, ਉਹ ਕਈ ਵਾਰੀ ਨਾ ਇੱਕ ਦੂਜੇ ਟੱਕਰ ਵੱਜਦੀ ਉਹਨਾਂ ਦੀ, ਸਕ੍ਰੈਚ ਲੱਗ ਜਾਂਦੇ, ਹੁਣ ਗੱਡੀਆਂ ਮਹਿੰਗੀਆਂ, ਉਹ ਮੁੜਾ ਮਹਿੰਗਾ ਪੈਂਦਾ, ਤੇ ਉੱਤੇ ਬੈਠੇ ਤੇ ਮੈਨੂੰ ਨੌਜਵਾਨ ਆਏ ਮਿਲੇ, ਕਹਿੰਦੇ ਭਾਅ ਜੀ ਉੱਥੇ ਗੱਲ ਕਰ ਰਹੇ ਸੀ ਬੈਠੇ, ਉਹਨੇ ਤਾਂ ਨਾਂ ਵੀ ਲੈ ਕੇ ਦੱਸੇ, ਫਲਾਨੇ ਦਾ ਫਲਾਨਾ, ਕਹਿੰਦਾ ਫਲਾਨੇ ਦਾ ਫਲਾਨਾ, ਕਹਿੰਦਾ ਸਰਪੰਚ ਸਾਹਿਬ, ਕਹਿੰਦਾ ਲੰਘ ਰਹੇ ਸੀ ਉਹਨੂੰ, ਕਹਿੰਦਾ ਉਹ ਸਰਪੰਚ ਆ, ਕਹਿੰਦਾ ਹਾਂਜੀ, ਉਹ NRI ਆਏ ਆ ਹੁਣ, ਸ਼ੀਸ਼ੇ ਸ਼ੂਸ਼ੇ ਵੀ ਲਵਾ ਲਓ ਉਹਨਾਂ ਤੇ ਜਿਹੜੇ ਲਵਾਉਣੇ, ਹੁਣ ਤਾਂ ਉਹ ਸ਼ਰੀ ਆਇਓ ਹੈ, ਹੈਂ ਹੁਣ ਲੈ ਲਓ ਉਹਨਾਂ ਦੇ ਜਿਹੜਾ ਲੈਣੇ ਆ ਪੈਸੇ, ਹੁਣ ਲਵਾ ਲਓ, ਇੱਥੇ ਰੋਜ਼ ਕਿਸੇ ਦਾ ਗੱਡਾ ਕਿਸੇ ਦੀ ਕਾਰ ਦੇ ਨਾਲ ਵੱਜਦਾ, ਫਿਰ ਚੰਗਾ ਲੱਗਦਾ, ਅਤੇ ਉਹ ਮਤਲਬ ਇੱਦਾਂ ਦੇਖਦੇ NRI ਨੂੰ, ਇੱਦਾਂ ਦੇਖਦੇ ਆ ਵੀ ਕੈਸ਼ ਕਾਊ ਹੈ, ਵੀ ਇਹ ਕਾਮ ਅਤੇ ਨੰਗਾਊ ਹੈ, ਇਹਨਾਂ ਨੂੰ ਹੁਣ ਚੋਲੋ ਜਿਹੜਾ ਚੋ ਹੁੰਦਾ। ਸੋ ਮੇਰੇ ਕਹਿਣ ਦਾ ਮਤਲਬ ਹੈ, ਜਦੋਂ ਤੁਸੀਂ ਅਸੀਂ ਜਾਂਦੇ ਨਾ ਉੱਥੇ ਆਪਣੇ ਪਿੰਡ 'ਚ ਹੀ ਦੇਖ ਲਿਓ ਹਿਸਾਬ ਕਿਤਾਬ, ਇਹ ਇਹ ਬੜੇ ਉਦਾਹਰਨਾਂ ਹੋਈਆਂ ਸੀ। ਵਰਿੰਦਰ ਲਾਡੀ ਹੁਣੀ ਖੁਦ ਵਿਆਹ ਕਰਾਉਣ ਗਏ, ਉੱਥੇ ਫਸ ਗਏ ਸੀਗੇ ਕੋਵਿਡ ਦੇ ਵਿੱਚ, ਅਤੇ ਇਹਨਾਂ ਦੇ ਜਿਹੜੇ ਫੁੱਲ ਪਏ ਉੱਥੇ ਇਹਨਾਂ ਨੂੰ ਸਰਪੰਚਾਂ ਨੇ ਪਾਏ, ਉਹ ਇਹ ਖੁਦ ਜਾਣਦੇ ਨੇ। ਅਤੇ ਦੂਜੀ ਗੱਲ, ਅਸੀਂ ਅੱਗੇ ਵੀ ਬਹੁਤ ਉਦਾਹਰਨਾਂ ਦਿੱਤੀਆਂ, ਸਾਡੇ ਇੱਕ ਦੋ ਅੰਕਲ ਇੱਥੇ ਉਹ ਵੀ ਗਏ ਹੋ ਸੀ, ਅਤੇ ਉਹਨਾਂ ਨੂੰ ਕਹਿੰਦੇ ਵੀ ਜਿੱਦਾਂ ਸਕੂਲ ਦੇ ਵਿੱਚ ਰਾਊਂਡ ਅਪ ਕਰਕੇ ਇਕੱਠੇ ਕਰਕੇ, ਜਿੱਦਾਂ ਗਾਈਆਂ ਨਹੀਂ ਇਕੱਠੀਆਂ ਕਰ ਲਈਦੀਆਂ, ਇੱਦਾਂ ਮਤਲਬ ਆਲੇ ਦੁਆਲੇ NRI ਇਕੱਠੇ ਕਰਕੇ ਉਹਨਾਂ ਨੂੰ ਕਤਾਰ 'ਚ ਬਿਠਾਲ ਕੇ, ਉਹਨਾਂ ਦੀਆਂ ਹਾਜ਼ਰੀਆਂ ਲਵਾ ਕੇ, ਉਹਨਾਂ ਦੇ ਮਤਲਬ ਪੂਰੇ ਮਤਲਬ ਜਿਹੜੇ ਅਫਸਰਾਂ ਨੇ ਖਿੱਚੋ ਧੂ ਕੀਤੀ, ਜਿਹੜੇ ਕਿ ਉਹਨਾਂ ਨੂੰ ਮਾਰਕ ਕੀਤਾ, ਘਰਾਂ ਦੇ ਉੱਤੇ ਨਿਸ਼ਾਨੀਆਂ ਲਾ ਗਿਆ ਵੀ ਕਿੱਥੇ ਕਿੱਥੇ NRI ਆ। ਜੇ ਇੱਕ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਵੀ ਸੁਣਾਈ ਸੀਗੀ, ਵੀ ਉਹ ਪੁਲਿਸ ਵਾਲੇ ਆਏ ਲੱਭਣ, ਵੀ ਆ ਬੰਦਾ ਬਈ ਤੁਹਾਡੇ NRI ਆਇਆ ਆ, ਹੈ ਨਾ, ਉਹ ਚਾਰ ਪੰਜ ਸਾਈਕਲ 'ਤੇ ਖੜ੍ਹੇ ਮੋੜ 'ਤੇ ਗੱਲਾਂ ਕਰਨ, ਹਾਂਜੀ, ਕਹਿੰਦਾ ਮੈਂ ਤੁਹਾਨੂੰ ਲੈ ਕੇ ਆਉਣਾ ਜੀ, ਉਹ ਤਾਂ ਉਹ ਘਰ ਹੈ ਉਹਨਾਂ ਦਾ, ਉਹ ਉਹਨਾਂ ਦੇ ਘਰ ਦੇ ਨਿਸ਼ਾਨਦੇਹੀ ਕਰਾਉਣ ਗਿਆ ਸੀ, ਅਤੇ ਉਹ ਪਿੰਡ ਵਾਲੇ ਉਹਦੇ ਫਿੱਟ ਲਾਉਣ ਤਾਂ ਪਾਣ ਪਏ, ਹਜੇ ਪਿਛਲੇ ਸਾਲ ਇਹਦੀ ਕੁੜੀ ਦਾ ਉਹ ਵਿਆਹ ਕਰਕੇ ਹਟਿਆ, ਸਾਰੇ ਪੈਸੇ ਉਹਨੇ ਹੀ ਦਿੱਤੇ ਆ, ਅਤੇ ਉਹਨੂੰ ਹੀ ਹੁਣ ਇਹ ਫੜਾਉਣ ਤੁਰਿਆ ਆ, ਹੈ ਨਾ। ਇੱਦਾਂ ਦੇ ਬੰਦੇ ਵੀ ਉੱਥੇ
ਕਈ ਵਾਰੀ ਤਾਂ ਮਨਦੀਪ ਇਹ ਵੀ ਕਹਿੰਦੇ ਲੋਕ ਸੁਣੇ ਆ, ਨਾਟ ਰਿਕੁਆਇਰਡ ਇੰਡੀਅਨਸ
ਐਨਆਰਆਈ। ਚਲੋ ਅਮਰੀਕ
ਸੁਣਾਦੇ ਹੁੰਦੇ
ਹਾਂ ਅਮਰੀਕ ਭਾਜੀ, ਕੋਈ ਸੱਜਣ ਮਿੱਤਰ ਪ੍ਰੋਗਰਾਮ ਚ ਆਏ ਨੇ, ਆਪਾਂ ਉਹਨਾਂ ਦੀ ਪਹਿਲਾਂ ਹਾਜ਼ਰੀਆਂ ਲਾਈਏ। ਰਵਿੰਦਰ ਧਨੀ ਆ ਗਏ ਨੇ, ਕਿਆ ਬਾਤ ਹੈ ਪਿਆਰਿਓ। ਮਲਕੀਤ ਸਿੰਘ ਕੈਨਬਰਾ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੱਲ੍ਹ ਦੀ ਫਿਕਰ ਕਿਉਂ, ਜਿਸ ਵਾਹਿਗੁਰੂ ਨੇ ਅੱਜ ਤੱਕ ਸੰਭਾਲਿਆ ਹੋਇਆ ਉਹ ਕੱਲ੍ਹ ਵੀ ਸੰਭਾਲੇਗਾ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕੈਨੇਡਾ ਵਾਲੇ ਜੀ ਐੱਸ ਚਾਹਲ, ਇਹ ਵੀ ਆਸਟ੍ਰੇਲੀਆ ਵਾਲੇ ਐੱਨਆਰਆਈ ਆ ਗਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਇਹ ਵੀ ਕੁਛ ਚਿੰਤਨ ਕਰਨਗੇ ਆਪਾਂ ਉਹਨੇ ਇਹਨਾਂ ਦੇ ਮੁੱਦਿਆਂ ਦੇ ਉੱਤੇ। ਅਤੇ ਯੋਗੀ ਹੁਣੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਕਹਿੰਦੇ ਗਾਣਾ ਲਾ ਦਿਓ ਚੋਰ ਚੋਰ ਨਹੀਂ ਛੋੜ ਆਏ ਹਮ ਵੋ ਗਲੀਆਂ, ਡੈਡੀਕੇਟਡ ਟੂ ਅਮਰੀਕ ਜੀ। ਅਮਰੀਕ ਭਾਜੀ ਉਹ ਮਾਚਿਸ ਫਿਲਮ ਦਾ ਗੀਤ ਤੁਹਾਡੇ ਲਈ ਡੈਡੀਕੇਟ ਕਰਨਾ ਚਾਹੁੰਦੇ ਨੇ, ਅਤੇ ਮੈਂ ਕੱਲ੍ਹ ਨੂੰ ਕਰੂੰਗਾ ਇਹ ਪ੍ਰੋਗਰਾਮ ਦੇ ਵਿੱਚ ਨਾ, ਤੁਹਾਨੂੰ ਕੱਲ੍ਹ ਨੂੰ ਇਹ ਗੀਤ ਤੁਹਾਡੇ ਲਈ ਡੈਡੀਕੇਟ ਕਰੂੰਗਾ। ਤਾਂ ਗੱਲ ਚਲੋ ਹੁਣ ਆਪਾਂ ਕੁਛ ਖਬਰਾਂ ਦੀ ਕਰਦੇ ਹਾਂ, ਜਿਹੜੇ ਚਾਹਲ ਸਾਹਿਬ ਹੋਣਾ ਨੇ ਭੇਜੀ ਹੈ। ਅਤੇ ਕਹਿੰਦੇ ਨੇ ਕਿ ਸਿੰਘੂ ਬਾਰਡਰ 'ਤੇ ਕਿਸਾਨ ਦੀ ਮੌਤ ਹੋਈ, ਹਸਪਤਾਲ 'ਚ ਲਾਸ਼ ਨੂੰ ਚੂਹੇ ਨੇ ਖਾਧਾ। ਇਹ ਵੀ ਇੱਕ ਮਤਲਬ ਡੈਮੋਕ੍ਰੈਟਿਕ, ਬਹੁਤ ਵੱਡੇ ਡੈਮੋਕ੍ਰੈਟਿਕ ਕੰਟਰੀ ਦੇ ਬਿਊਰੋਕ੍ਰੈਟਿਕ ਮੈਸ ਦੀ ਇੱਕ ਸਟੋਰੀ ਹੈ ਕਿ ਜਿਹੜੇ ਹਸਪਤਾਲ ਨਹੀਂ ਪ੍ਰੋਪਰ ਚਲਾ ਰਹੇ, ਪੈਸੇ ਆ ਰਹੇ, ਖਾ ਰਹੇ ਆ ਸਾਰਾ ਕੁਛ, ਅਤੇ ਉੱਥੇ ਲਾਸ਼ਾਂ ਨੂੰ ਵੀ ਫਿਰ ਚੂਹੇ ਖਾ ਰਹੇ ਆ। ਅਤੇ ਇੱਕ ਖਬਰ ਹੋਰ ਹੈ ਕਿ ਮੋਗਾ ਦੇ 9 ਆਜ਼ਾਦ ਕੌਂਸਲਰ ਕਾਂਗਰਸ ਪਾਰਟੀ 'ਚ ਸ਼ਾਮਿਲ। ਉਹ ਤਾਂ ਹੁਣੇ ਹੀ ਸੀ, ਉਹ ਆਜ਼ਾਦ ਖੜ੍ਹੇ ਕੀਤੇ ਸੀ, ਪਤਾ ਸੀ ਵੀ ਪਾਰਟੀ ਨੂੰ ਤਾਂ ਵੋਟਾਂ ਪੈਣੀਆਂ ਹੀ ਨਹੀਂ, ਤਾਂ ਸਾਰਿਆਂ ਨੇ ਆਜ਼ਾਦ ਹੀ ਖੜ੍ਹੇ ਕੀਤੇ ਸੀਗੇ। ਅਤੇ ਪੋਲੀਟਿਕਸ ਪੋਲੀਟਿਕਸ ਹੀ ਹੁੰਦੀ ਆ। ਅਤੇ ਦੂਜੀ ਇੱਕ ਖਬਰ ਹੈ ਅਮਰੀਕ ਭਾਜੀ, ਕਹਿੰਦੇ ਫਾਰਮਰਸ ਨੋਟ ਗੋਇੰਗ ਹੋਮ ਵਿਲ ਹੈਡ ਟੂ ਕੋਲਕਾਤਾ ਸੂਨ, ਰਕੇਸ਼ ਟਕੈਤ ਨੇ ਬਿਆਨ ਦਿੱਤਾ। ਅਤੇ ਚਾਹਲ ਸਾਹਿਬ ਕਹਿ ਰਹੇ ਨੇ ਕਿ ਭਾਜੀ ਕਲਕੱਤੇ ਜਾ ਕੇ ਕੀ ਕਰਨਾ ਆ, ਵਟ ਵਿਲ ਦੇ ਡੂ ਇਨ ਕਲਕੱਤਾ, ਉੱਥੇ ਕੋਈ ਭਾਜੀ ਕ੍ਰਿਕਟ ਦਾ ਮੈਚ ਚੱਲਣਾ ਆਈ ਪੀ ਐਲ ਦਾ, ਦੱਸਿਓ ਤਾਂ ਜਰਾ ਕਲਕੱਤਾ ਜਿਹੜੇ ਕੀ
ਕਰੀ ਰਹੇ ਆ, ਅੰਦੋਲਨ ਕਰ ਰਹੇ ਆ, ਵਧੀਆ ਕਰ ਰਹੇ ਆ, ਹੋਰ ਵੀ ਜਿਹੜੇ ਨੇਤਾ ਉਹਨਾਂ ਦੇ ਨਾਲ ਹੈਗੇ ਆ, ਪਰ ਮੈਨੂੰ ਲੱਗਦਾ ਹੈ ਇਸ ਸੰਗਠਨ ਦੇ ਵਿੱਚ ਨਾ ਜਿਹੜਾ ਇਹਨਾਂ ਦਾ ਬਣਿਆ ਆ, ਕਿਸਾਨ ਜਿਹੜੇ ਜਥੇਦਾਰ ਬਣੇ ਆ, ਜਿਹੜੇ ਫਰੰਟ ਲਾਈਨ ਦੇ ਲੀਡਰ ਆ, ਉਹਨਾਂ ਵਿੱਚ ਹੁਣ ਕਾਫੀ ਤਰੇੜਾਂ ਦੇਖਣ ਨੂੰ ਮਿਲਦੀਆਂ ਆ। ਤੇ ਇਹ ਜਿਹੜਾ ਬਿਆਨ ਆਇਆ ਕਿ ਕਲਕੱਤੇ ਜਾਣ, ਕਲਕੱਤੇ ਦਾ ਇਲੈਕਸ਼ਨ ਹੋ ਰਹੀ ਨਾ,
ਸਹੀ ਪਕੜੇ ਆ, ਸਹੀ ਪਕੜੇ ਆ, ਇਹ ਇਹ ਉੱਥੋਂ ਦੀਆਂ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਜਾ ਰਹੇ ਨੇ, ਕਿਸੇ ਨਾ ਕਿਸੇ
ਜਾ ਰਹੇ ਆ,
ਕਿਸੇ ਨਾ ਕਿਸੇ ਦੇ ਵਿਰੋਧ, ਕਿਸੇ ਨਾ ਕਿਸੇ ਦੇ ਵਿਰੋਧ ਦੇ ਵਿੱਚ, ਤੇ ਕਿਸੇ ਨਾ ਕਿਸੇ ਦੇ ਹੱਕ ਦੇ ਵਿੱਚ।
ਹੁਣ ਮੱਛੀ ਦੇ ਪਕੌੜੇ ਖਾਣ ਨਹੀਂ ਚੱਲੇ, ਕਿਉਂਕਿ ਕਲਕੱਤੇ ਦੀ ਮੱਛੀ ਵੀ ਬਹੁਤ ਮਸ਼ਹੂਰ ਆ, ਉਹ ਮੱਛੀ ਪਕੌੜੇ ਖਾਣ ਨਹੀਂ ਚੱਲੇ, ਉਹ ਇਲੈਕਸ਼ਨ ਕਰਾਉਣ ਚੱਲੇ ਆ, ਉੱਥੇ ਇਲੈਕਸ਼ਨ ਹੋ ਰਹੀ ਆ, ਤੇ ਹੋ ਸਕਦਾ ਕਿ ਬੀਜੇਪੀ ਨੂੰ ਥੋੜੀ ਢਾਲ ਆਉਣ ਦੀ ਕੋਸ਼ਿਸ਼ ਕਰਦੇ ਹੋਣਗੇ। ਅਮਨਦੀਪ ਮੇਰੇ ਇੱਕ ਨਾ ਮਨ ਦੇ ਵਿੱਚ ਗੱਲ ਆਈ ਆ ਕਿ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਈਆਂ ਆ, ਆਪਣੇ ਕੌਂਸਲ ਦੀਆਂ ਇਲੈਕਸ਼ਨ, ਚਲੋ ਕੌਂਸਲ ਦੀਆਂ ਇਲੈਕਸ਼ਨ ਕਹਿ ਲੈਂਦੇ ਆਪਾਂ, ਲੋਕਲ ਬਾਡੀ ਦੀਆਂ ਇਲੈਕਸ਼ਨ ਹੋਈਆਂ, ਉਹਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਕਾਂਗਰਸ ਪਾਰਟੀ ਜਿੱਤੀ ਆ। ਤੇ ਹੁਣ ਤਾਂ ਇਸ ਵੇਲੇ ਭਾਜਪਾ ਨੂੰ ਬਹੁਤ ਵਧੀਆ ਮੌਕਾ ਸੀ ਕਿ ਆਪਣੀ ਮਸ਼ੀਨਾਂ ਦੀ ਜਿਹੜੀ ਜਾਦੂਗਰੀ ਹੈ, ਜਿਹਨੂੰ ਜਿਹਨਾਂ ਦੇ ਉਹਨਾਂ ਤੇ ਇਲਜ਼ਾਮ ਲੱਗਦਾ ਆ ਕਿ ਉਹ ਮਸ਼ੀਨਾਂ ਦੀ ਹੇਰਾਫੇਰੀ ਕਰਕੇ ਜਿੱਤ ਜਾਂਦੇ ਆ, ਜੇ ਉਹ ਮਸ਼ੀਨਾਂ ਦੇ ਇੰਨੇ ਹੀ ਕਲਾਕਾਰ ਹੁੰਦੇ ਤਾਂ ਇਹਨਾਂ ਇਲੈਕਸ਼ਨਾਂ ਵਿੱਚ ਜਿੱਤ ਕੇ ਜਿਹੜਾ ਕਿਸਾਨ ਅੰਦੋਲਨ ਇਹਨਾਂ ਦੇ ਖਿਲਾਫ਼ ਹੋ ਰਿਹਾ, ਤਾਂ ਇਹ ਇੱਕ ਤਰ੍ਹਾਂ ਦੇ ਨਾਲ ਮਾਪਦੰਡ ਸਾਬਤ ਕਰ ਸਕਦੇ। ਦੇਖੋ ਜੀ, ਸਾਨੂੰ ਪੰਜਾਬ ਦੇ ਲੋਕ ਤਾਂ ਜਿਤਾਉਂਦੇ ਆ, ਇਹ ਸਾਡੇ ਵਿਰੋਧ 'ਚ ਨਹੀਂ ਆ, ਕਿਸਾਨ ਤਾਂ ਸਾਡੇ ਵਿਰੋਧ 'ਚ ਨਹੀਂ ਆ, ਮਸ਼ੀਨਾਂ ਇੱਦਾਂ ਖਰਾਬ ਕਰਕੇ ਸਾਰੀ ਇਲੈਕਸ਼ਨ ਜਿੱਤ ਜਾਂਦੇ, ਤੇ ਫਿਰ ਇਹ ਉਹਨਾਂ ਕੋਲ ਇੱਕ ਬਹੁਤ ਵਧੀਆ ਬਹਾਨਾ ਬਣ ਜਾਂਦਾ ਸੀ। ਹੁਣ ਇੱਥੋਂ ਗੱਲ ਸਿੱਧ ਹੁੰਦੀ ਹੈ, ਮਸ਼ੀਨਾਂ ਦੇ ਵਿੱਚ ਹੇਰਾਫੇਰੀ ਨਹੀਂ।
ਭਾਜੀ ਮੈਨੂੰ ਲੱਗਦਾ ਈਵੀਐਮ ਦੀ ਵਰਤੋਂ ਤਾਂ ਨਹੀਂ ਕੀਤੀ ਗਈ, ਮੈਨੂੰ ਨਹੀਂ ਲੱਗਦਾ ਇਹ ਲੋਕਲ ਇਲੈਕਸ਼ਨਾਂ 'ਚ ਨਹੀਂ ਈਵੀਐਮ ਦੀ ਵਰਤੋਂ ਹੁੰਦੀ,
ਈਵੀਐਮ ਦੀ ਹੋਣੀ ਹੈ ਮੇਰੇ ਖਿਆਲ ਦੇ ਵਿੱਚ,
ਪਰ ਆਪਾਂ ਪੁੱਛ ਲੈਂਦੇ ਹਾਂ ਮਿੱਤਰ ਪਿਆਰਿਆਂ ਨੂੰ, ਦੱਸਿਓ ਸਾਨੂੰ ਜੀ ਇਲੈਕਸ਼ਨਾਂ ਦੇ ਵਿੱਚ ਈਵੀਐਮ ਦੀ ਵਰਤੋਂ ਹੋਈ ਜਾਂ ਬੈਲਟ ਪੇਪਰ, ਕਿਉਂਕਿ ਭਾਜੀ ਇਲੈਕਸ਼ਨ ਜਿਹੜੀਆਂ ਹੋਈਆਂ ਨਾ ਉਹਦੇ ਵਿੱਚ ਤਾਂ 5-5 ਸੌ ਹਜ਼ਾਰ ਵੋਟ ਹੀ ਸੀ, ਕੋਈ ਐਡੀ ਗੱਲ ਤਾਂ ਹੈ ਨਹੀਂ ਸੀ, ਮਤਲਬ ਇੰਨੇ ਵਾਰਡਾਂ ਦੇ ਵਿੱਚ ਆਪਾਂ ਪੁੱਛ ਲੈਂਦੇ ਹਾਂ ਆਪਾਂ। ਪਰ ਜਿਹੜੀ ਗੱਲ ਨਾ ਚਲੋ ਇਲੈਕਸ਼ਨਾਂ ਦੀ ਕਰਦੇ ਹਾਂ ਹੋਈਆਂ, ਪਰ ਉਹ ਇੱਕ ਤਾਂ ਜਿਹੜੀ ਰੌਣਕ ਘਟਣ ਦਾ ਕਾਰਨ ਇਹਨਾਂ ਬਾਰਡਰਾਂ ਦੇ ਉੱਤੇ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਜੀ, ਅੱਗੇ ਜਿੰਨਾ ਉਤਸ਼ਾਹ ਨਹੀਂ ਰਿਹਾ ਕਿਸਾਨ ਮੋਰਚੇ ਦੇ ਵਿੱਚ, ਉਹਦਾ ਕਾਰਨ ਇਹ ਸੀਗਾ ਵੀ ਜਿਹੜੀ ਹੁਣ ਮਹਾਂਸਭਾ ਹੋਈ ਹੈ ਪੰਜਾਬ ਦੇ ਵਿੱਚ ਆ ਕੇ ਕੀਤੀ ਹੈ, ਇਹ ਜ਼ਿਆਦਾਤਰ ਇਹ ਨਗਰ ਨਿਗਮ ਦੀਆਂ ਕੌਂਸਲਾਂ ਨੂੰ ਜਿਹੜੀਆਂ ਵੋਟਾਂ ਸੀਗੀਆਂ ਉਹਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਜ਼ਿਆਦਾ ਧਿਆਨ ਲੱਗ ਗਿਆ ਅਤੇ ਲਾਇਆ ਵੀ ਗਿਆ। ਸੋ ਇਸ ਕਰਕੇ ਜਿਹੜਾ ਉਹ ਕਿਸਾਨ ਮੁੱਦਾ ਮੋਰਚਾ ਉਹ ਪਿੱਛੇ ਸੁੱਟ ਲਿਆ ਗਿਆ ਇਲੈਕਸ਼ਨ ਜਿੱਤਣ ਦੇ ਕਾਰਨ। ਸੋ ਉੱਥੇ ਵੀ ਇੱਕ ਪਾਸੇ ਤਾਂ ਕਹਿ ਰਹੇ ਆ ਜੀ ਇਹ ਨੋਨ ਪੋਲੀਟੀਕਲ ਹੈ, ਕਿਸੇ ਪੋਲੀਟਿਕਸ ਪੋਲੀਟੀਕਲ ਪਾਰਟੀ ਨੂੰ ਆਉਣ ਨਹੀਂ ਦੇਣਾ ਚਾਹੁੰਦੇ, ਦੂਜੇ ਪਾਸੇ ਪੋਲੀਟਿਕਸ ਵਿੱਚ ਵੀ ਇਨਵੋਲਵ ਹੈ। ਹੁਣ ਪਤਾ ਇਹ ਲੱਗਿਆ ਹੈ ਕਿ ਬਹੁਤ ਸਾਰੇ ਜਿਹੜੇ ਉਮੀਦਵਾਰ ਸੀ ਉਹ ਪਹਿਲਾਂ ਕਾਂਗਰਸ 'ਚ ਹੀ, ਅਕਾਲੀ ਵੀ, ਉਹ ਵੀ ਆਜ਼ਾਦ ਖੜ੍ਹੇ ਸੀ ਅਤੇ ਆਜ਼ਾਦ ਉਮੀਦਵਾਰ ਜਿੱਤੇ ਨੇ ਜੀ, ਉਹਨਾਂ ਨੇ ਪਾਰਟੀ ਨੂੰ ਵੋਟ ਨਹੀਂ ਪਾਈ। ਹੁਣ ਆਹ ਖਬਰ ਆਈ ਹੈ ਕਿ ਨੌ ਉਮੀਦਵਾਰ ਸਿੱਧੇ ਫਿਰ ਜੀ ਕਾਂਗਰਸ 'ਚ ਸ਼ਾਮਿਲ ਹੋ ਗਏ ਆ। ਸੋ ਇਹ ਵੀ ਇੱਕ ਧੋਖਾ ਟਾਈਪ ਜਾਂ ਕਹਿ ਲਓ ਕੋਈ ਬੇਵਕੂਫ ਬਣਾਉਣ ਵਾਲੀ ਗੱਲ ਜਾਂ ਮਿਸਲੀਡ ਕਰਨ ਵਾਲੀ ਗੱਲ ਵੋਟਰਾਂ ਨੂੰ ਹੈ, ਪਰ ਵੋਟਰਾਂ ਨੂੰ ਪਤਾ ਹੀ ਹੁੰਦਾ ਕਿ ਕਿਹੜਾ ਬੰਦਾ ਕਿੱਥੇ ਆ। ਪਰ ਜਿੱਦਾਂ ਹੁਣ ਅਨੰਦਪੁਰ ਸਾਹਿਬ ਹੈ, ਉੱਥੇ ਇੱਕ ਵੀ ਵੋਟ ਜਿਹੜੀ ਆ ਰਵਾਇਤੀ ਪਾਰਟੀ ਨੂੰ ਸੀਟ ਨਹੀਂ ਮਿਲੀ, ਉਹ ਸਾਰੀ ਆਜ਼ਾਦ ਨੂੰ ਮਿਲੀ ਆ। ਕੀਰਤਪੁਰ ਸਾਹਿਬ ਦੇ ਵਿੱਚ ਵੀ ਇੱਕ ਸੀਟ ਮਿਲੀ ਆ, ਬਾਕੀ ਸਾਰੀ ਜਿਹੜੀ ਸੀਟਾਂ ਆਜ਼ਾਦ ਉਮੀਦਵਾਰ ਨੂੰ ਹੈ। ਹੁਣ ਸਾਡੇ ਨਵੇਂ ਸ਼ਹਿਰ ਦੀ ਗੱਲ ਕਰੀਏ, ਉੱਥੇ ਇੱਕ ਵੀ ਸੀਟ ਬੀਜੇਪੀ ਨੂੰ ਨਹੀਂ ਮਿਲੀ, ਸਾਰੀਆਂ ਤਕਰੀਬਨ ਮੈਜੋਰਟੀ ਕਾਂਗਰਸ ਨੂੰ ਮਿਲੀ ਆ, ਆਜ਼ਾਦ ਨੂੰ ਮਿਲੀਆਂ ਨੇ ਕਾਫੀ ਸੀਟਾਂ। ਸੋ ਇਹ ਜਿਹੜਾ ਪੈਟਰਨ ਹੈ ਤਕਰੀਬਨ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਦੁਹਰਾਇਆ ਗਿਆ, ਇੱਥੋਂ ਤੱਕ ਕਿ ਪਠਾਨਕੋਟ ਜਿਹੜਾ ਕਿ ਸਨੀ ਦਿਓਲ ਦਾ ਮੁੱਢ ਹੈ, ਜਿੱਥੇ ਬੀਜੇਪੀ ਹਮੇਸ਼ਾ ਹੀ ਜਿੱਤਦੀ ਆ, ਉੱਥੇ ਵੀ ਬੀਜੇਪੀ ਨੂੰ ਜਿਹੜੀਆਂ ਲੋਕਲ ਲੈਵਲ ਦੀਆਂ ਸੀਟਾਂ ਨੇ ਉੱਤੇ ਕੋਈ ਬਹੁਮਤ ਨਹੀਂ ਮਿਲਿਆ। ਭਾਅ ਜੀ ਇੱਥੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਉੱਥੇ ਅਕਾਲੀ ਦਲ ਦਾ ਵੀ ਬਹੁਤ ਬੁਰਾ ਹਾਲ ਹੈ ਹਰੇਕ ਪਾਸੇ, ਪਰ ਜਦੋਂ ਆਪਾਂ ਗੱਲ ਬੁਰੇ ਦਿਨਾਂ ਦੀ ਅਕਾਲੀ ਦਲ ਦੀ ਤਾਂ ਬੀਜੇਪੀ ਦੀ ਕਰਦੇ ਹਾਂ ਤਾਂ ਬੀਜੇਪੀ ਲਈ ਕੋਈ ਚਾਂਸ ਨਹੀਂ ਦਿਖਾਈ ਦੇ ਰਿਹਾ, ਦੇ ਲੋਸ ਦੇ ਚਾਂਸਿਸ, ਕਿਉਂਕਿ ਇਹ ਵੋਟਾਂ ਜਿਹੜੀਆਂ ਸੀਗੀਆਂ ਸ਼ਹਿਰੀ ਵੋਟਾਂ ਸੀਗੀਆਂ। ਜਿਹੜਾ ਅਕਾਲੀ ਦਲ ਦਾ ਆਧਾਰ ਜ਼ਿਆਦਾ ਆ ਉਹ ਪਿੰਡਾਂ ਦੇ ਵਿੱਚ ਆ, ਉਹਨਾਂ ਦੇ ਹਜੇ ਵੀ ਚਾਂਸ ਹੈਗੇ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਪਿੰਡਾਂ 'ਚ ਤਾਂ ਵੋਟਾਂ ਪਈਆਂ ਨਹੀਂ। ਸੋ ਇਹ ਜਿਹੜਾ ਮੀਟਰ ਹੈ, ਇਹ ਜਿਹੜੇ ਨਤੀਜੇ ਹੈ ਸ਼ਹਿਰੀ ਵੋਟਾਂ ਦੇ, ਇਹ ਬੀਜੇਪੀ ਦੇ ਲਈ ਇੱਕ ਵੇਕਅਪ ਕਾਲ ਹੈ, ਉਹਨਾਂ ਲਈ ਇੱਕ ਬਹੁਤ ਮੂੰਹਦੇ ਮੂੰਹ ਡਿੱਗਣ ਵਾਲੀ ਗੱਲ ਹੈ ਕਿ ਆਉਣ ਵਾਲੀਆਂ ਇਲੈਕਸ਼ਨਾਂ 'ਚ ਸ਼ਹਿਰੀ ਵੋਟ ਉਹਨਾਂ ਨੂੰ ਸ਼ਾਇਦ ਬਿਲਕੁਲ ਹੀ ਨਾ ਪਵੇ, ਜਿਹਦਾ ਕਿ ਜਿਹੜਾ ਕਿ ਉਹਨਾਂ ਦਾ ਆਧਾਰ ਸੀ ਉਹ ਸ਼ਹਿਰਾਂ 'ਚੋਂ ਜਿੱਤਦੇ ਹੁੰਦੇ ਸੀ। ਪਰ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਜ਼ਿਆਦਾ ਹੈਗਾ ਪਿੰਡਾਂ ਦੇ ਵਿੱਚ, ਅਤੇ ਉੱਥੇ ਹਜੇ ਵੋਟ ਨਹੀਂ ਪਈ, ਉੱਥੇ ਦਾ ਹਜੇ ਸਮੀਕਰਨ ਉੱਥੋਂ ਦੇ ਜਿਹੜੇ ਅੰਕੜੇ ਆ ਉਹ ਨਹੀਂ ਪਤਾ। ਭਾਅ ਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਮੇਰੇ ਖਿਆਲ ਦੇ ਵਿੱਚ ਅਮਨਦੀਪ, ਜਿਹੜੀਆਂ 2022 ਦੇ ਵਿੱਚ ਇਲੈਕਸ਼ਨ ਹੋਣੀਆਂ ਨਾ, ਉਹਦੇ ਵਿੱਚ ਕੋਈ ਪਾਰਟੀਆਂ ਦਾ, ਜਿੱਦਾਂ ਕਾਂਗਰਸ ਪਾਰਟੀ ਜਿਹੜੀ ਮੌਜੂਦਾ ਸਰਕਾਰ ਚਲਾ ਰਹੀ ਆ ਉਹਦੀ ਕਾਰਗੁਜ਼ਾਰੀ ਬਾਰੇ, ਜਿੱਦਾਂ ਮੌਜੂਦਾ ਸਰਕਾਰ ਬਾਰੇ ਜਿਹੜੇ ਲੋਕ ਹੁੰਦੇ ਆ ਨਾ ਖੁਸ਼ ਨਹੀਂ ਹੁੰਦੇ ਉਹਦੀ ਕਾਰਗੁਜ਼ਾਰੀ ਤੋਂ। ਜਿੱਦਾਂ ਬੇਰੁਜ਼ਗਾਰੀ ਤਾਂ ਸਾਰੇ ਸੰਸਾਰ ਵਿੱਚ ਹੀ ਆ, ਬੇਰੁਜ਼ਗਾਰੀ ਪੰਜਾਬ ਵਿੱਚ, ਹਿੰਦੁਸਤਾਨ ਦੇ ਵਿੱਚ ਵੀ ਆ, ਸਾਰਾ ਪੰਜਾਬ ਦੇ ਵਿੱਚ ਵੀ ਹੈਗਾ। ਪੰਜਾਬ ਦੇ ਹਾਲਾਤ ਵੈਸੇ ਵੀ ਠੀਕ ਨਹੀਂ, ਕਿਸਾਨੀ ਅੰਦੋਲਨ ਕਰਕੇ ਵੀ ਲੋਕ ਖੁਸ਼ ਨੇ ਸਰਕਾਰਾਂ ਤੋਂ ਨਾ। ਤੇ ਮੇਰੇ ਖਿਆਲ ਦੇ ਵਿੱਚ ਅਕਾਲੀ ਦਲ ਦੇ ਜਿਹੜਾ ਮੁੱਦਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਹੀਦ ਨੂੰ, ਜਿੱਦਾਂ ਉਹਨਾਂ ਨੂੰ
ਬੇਅਦਬੀ ਕਰਨ ਦਾ
ਕੀਤਾ ਗਿਆ, ਸਾੜਿਆ ਗਿਆ, ਬੇਅਦਬੀ ਕੀਤੀ ਗਈ, ਉਸ ਮੁੱਦੇ ਨੂੰ ਹੁਣ ਲੋਕ ਭੁੱਲ ਗਏ ਕਿਸਾਨੀ ਅੰਦੋਲਨ ਦੇ ਵਿੱਚ। ਮੇਰੇ ਖਿਆਲ ਦੀ ਸਿੱਧੇ ਤੌਰ ਤੇ ਅਕਾਲੀ ਦਲ ਨੂੰ 2022 ਦੇ ਇਲੈਕਸ਼ਨ ਵਿੱਚ ਕਾਫੀ ਫਾਇਦਾ ਹੋਣ ਦੀ ਸੰਭਾਵਨਾ ਆ, ਕਿਉਂਕਿ ਆਮ ਆਦਮੀ ਪਾਰਟੀ ਦਾ ਤਾਂ ਵੈਸੇ ਕੋਈ ਆਧਾਰ ਹੈ ਨਹੀਂ ਪੰਜਾਬ ਦੇ ਵਿੱਚ। ਇੱਕ ਦੋ ਸੀਟਾਂ ਮੈਨੂੰ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਮਿਲੂਗੀਆਂ 2022 ਦੇ ਵਿੱਚ, 20 ਤਾਂ ਅੱਗੇ ਲੈ ਗਏ ਸੀ, ਮੈਂ ਤਾਂ ਹੁਣ 2 ਦੇ ਕਰੀਬ ਰਹਿ ਜਾਣਗੀਆਂ ਉਹਨਾਂ ਦੀਆਂ, ਤਾਂ ਆਮ ਆਦਮੀ ਪਾਰਟੀ ਦਾ ਕੋਈ ਚਾਂਸ
ਨਹੀਂ। ਨਹੀਂ ਨਹੀਂ ਪਰ ਭਾਜੀ ਭਾਜੀ ਇਹਨਾਂ ਨਗਰ ਨਿਗਮ ਕੌਂਸਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਾਫੀ ਸੀਟਾਂ ਮਿਲ ਗਈਆਂ, ਮੈਜੋਰਟੀ ਤਾਂ ਨਹੀਂ ਹਰੇ ਕਿਸੇ ਵੀ ਥਾਂ 'ਤੇ ਮਿਲੀ, ਪਰ ਬਿਲਕੁਲ ਹੀ ਨਹੀਂ ਸੀ ਪਹਿਲਾਂ ਮਿਲੀਆਂ, ਹੁਣ ਉਹਨਾਂ ਨੂੰ ਇਸ ਵਾਰੀ ਮਿਲ ਗਈਆਂ। ਸੋ ਉਹਨਾਂ ਨੂੰ ਉਹ ਹਜੇ ਵੀ ਕਹਿੰਦੇ ਨੇ ਕਿ ਚਾਂਸ ਹੈ ਸਾਡਾ ਤਾਂ, ਅਸੀਂ ਤਾਂ
ਅਮਨਦੀਪ ਜਿਹੜਾ ਆਧਾਰ ਹੈ ਨਾ ਅਕਾਲੀ ਦਲ ਦਾ ਆਧਾਰ, ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਪਿੰਡਾਂ ਦੇ ਵਿੱਚ ਆ। ਪਿੰਡਾਂ ਦੇ ਵਿੱਚ ਲੋਕ ਇਹ ਨਹੀਂ ਦੇਖਦੇ ਡਿਵੈਲਪਮੈਂਟ ਹੋਈ ਆ ਜਾਂ ਨਹੀਂ ਹੋਈ ਹੈ, ਸਰਕਾਰ ਕੀ ਕਰਦੀ ਹੈ ਨਹੀਂ ਕਰਦੀ, ਉੱਥੇ ਜਿਹੜੀਆਂ ਵੋਟਾਂ ਪਾਰਟੀ ਆਧਾਰ 'ਤੇ ਪੈਣੀਆਂ ਉਹ ਪਹਿਲਾਂ ਨਾ ਪਹਿਲਾਂ ਤੋਂ ਹੀ ਬੱਝੇ ਹੋਏ ਆ, ਜਿੱਦਾਂ ਅਸੀਂ ਲੋਕ ਪਹਿਲਾਂ ਤੋਂ ਪਾਰਟੀਆਂ ਇਹਨਾਂ ਦੇ ਨਾਲ ਬੱਝੇ ਹੋਏ ਆ, ਉੱਥੇ ਸਾਡੇ ਪਿੰਡਾਂ 'ਚ ਵੋਟ ਇਹਨਾਂ ਨੂੰ ਹੀ ਪੈਂਦੀ ਹੈ, ਚਾਹੇ ਉਹ ਰੂਲਿੰਗ ਪਾਰਟੀ 'ਚ ਹੋਣ ਚਾਹੇ ਉਹ ਨਾ ਰੂਲਿੰਗ ਪਾਰਟੀ 'ਚ ਹੋਣ। ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਤਾਂ ਵੋਟਾਂ ਜ਼ਿਆਦਾ ਪੈ ਗਈਆਂ ਸੀ, ਇੱਕ ਲਹਿਰ ਚੱਲੀ ਸੀ, ਉਹ ਲਹਿਰ ਇਸ ਵੇਲੇ ਇਸ ਵਾਰੀ ਨਹੀਂ ਚੱਲਣੀ, ਉਹ ਲਹਿਰ ਜਿਹੜੀ ਲਹਿਰ ਕਦੇ ਕਦੇ ਚੱਲਦੀ ਹੈ, 1977 ਦੇ ਵਿੱਚ ਲਹਿਰ ਚੱਲੀ ਸੀ, ਇੰਦਰਾ ਗਾਂਧੀ ਨੂੰ ਹਰਾਇਆ ਸੀ, ਅਤੇ ਉੱਦਾਂ ਦੀ ਲਹਿਰ ਪੰਜਾਬ ਵਿੱਚ ਚੱਲੀ ਸੀ ਉਦੋਂ, ਉਹ ਸਰਕਾਰ ਬਣਾਉਣ ਦੇ ਪੂਰੇ ਪੋਜੀਸ਼ਨ ਦੇ ਵਿੱਚ ਸੀਗੇ, ਲੇਕਿਨ ਉਦੋਂ ਵੀ ਇਹਨਾਂ ਨੂੰ 20 ਸੀਟਾਂ ਮਿਲੀਆਂ, ਅਗਲੇ ਸਾਲ ਤਾਂ 22 ਦੇ ਵਿੱਚ ਤਾਂ ਕੋਈ ਇੱਦਾਂ ਦੀ ਲਹਿਰ ਵੀ ਨਹੀਂ ਹੋਣੀ ਤੇ ਉਹ ਤੇ ਜਿਹੜਾ ਆਧਾਰ ਅਕਾਲੀ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟ ਗਿਆ ਹੈ ਨਾ, ਉਹ ਆਧਾਰ ਹੁਣ ਉਹਨਾਂ ਨੂੰ ਵਾਪਸ ਮਿਲਣ ਦੀ ਪੂਰੀ ਪੂਰੀ ਸੰਭਾਵਨਾ ਮੈਨੂੰ ਲੱਗਦੀ ਆ। ਤੇ ਅਗਲਾ ਮੁੱਖ ਮੰਤਰੀ ਵੀ ਤੁਹਾਨੂੰ ਦੱਸ ਦਿੰਦੇ ਹਾਂ ਅਮਨਦੀਪ ਤੇ ਸੁਖਬੀਰ ਬਾਦਲ ਹੁਣੀ ਹੀ ਹੋਣਗੇ ਪੰਜਾਬ ਦੇ ਵਿੱਚ।
ਭਾਜੀ ਵੈਸੇ ਦੀਪਜੋਤ ਸੋਈ ਕਹਿ ਰਹੇ ਨੇ ਭਾਜੀ ਕਹਿੰਦੇ ਕੋਈ ਮੌਕਾ ਛੱਡਦੇ ਨਹੀਂ ਹੈਗੇ ਬੀਜੇਪੀ ਦੀ ਸਪੋਰਟ ਕਰਨ ਦੇ ਵਿੱਚ। ਕਹਿੰਦੇ ਮਸ਼ੀਨਾਂ ਵਿੱਚ ਘਪਲੇ ਹੈ, ਮੰਨੋ ਜਾਂ ਨਾ ਮੰਨੋ ਇੱਕ ਦਿਨ ਜ਼ਰੂਰ ਮੰਨੋਗੇ। ਚਲੋ ਕੋਈ ਗੱਲ ਨਹੀਂ ਜੀ, ਬਹੁਤ ਵਧੀਆ। ਪਰ ਤੁਸੀਂ ਨਾ ਜਿਹੜੀ ਨਾ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਹੈ ਬੜੀ ਹਾਸੋਹੀਣੀ ਹੈ, ਮਤਲਬ ਬਹੁਤ ਬੈਡ ਹੈ। ਪਰ ਇਹਦੇ ਵਿੱਚ ਨਾ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇਹ ਕਲੇਮ ਹੁਣ ਕਰ ਰਹੀ ਹੈ ਉਹਨਾਂ ਦੇ ਕਿ ਤੁਸੀਂ ਸਾਡੀ ਸਪੋਰਟ ਕਰੋ, ਆਹ ਦੇਖੋ ਜੀ ਅਸੀਂ 20 ਸੀਟਾਂ ਪਹਿਲਾਂ ਲਈਆਂ ਹੋਈਆਂ, ਹੁਣ ਆਪਾਂ ਨਗਰ ਨਿਗਮ 'ਚ ਵੀ ਜਿੱਤ ਗਏ ਕਿਉਂਕਿ ਗਰਾਸ ਰੂਟ ਲੈਵਲ ਦੀਆਂ ਵੋਟਾਂ ਨੇ ਨਾ। ਇਹ ਤੋਂ ਕਹਿੰਦੇ ਅੰਕੜਿਆਂ ਤੋਂ ਦਿਖਾਈ ਦੇ ਰਿਹਾ ਆ, ਪ੍ਰੋਜੈਕਸ਼ਨ ਹੋ ਰਹੀ ਕਿ ਆਉਣ ਵਾਲੇ ਟਾਈਮ ਦੇ ਵਿੱਚ 2022 ਦੇ ਵਿੱਚ ਜਿਹੜੀਆਂ ਆਮ ਆਦਮੀ ਪਾਰਟੀ ਉੱਭਰ ਕੇ ਸਾਹਮਣੇ ਆਏਗੀ। ਭਾਜੀ ਹੁਣ ਗੱਲਾਂ 2022 ਤੱਕ ਚੱਲ ਰਹੀਆਂ, ਹਰ ਪਾਰਟੀ ਇਹੀ ਕਰ ਰਹੀ ਹੈ ਨਗਨ, ਹੁਣ ਇਹਦੇ ਵਿੱਚ ਉੱਧਰ ਟਕੈਤ ਸਾਹਿਬ ਹੈ ਉਹ ਚੱਲੇ ਨੇ ਲੈ ਕੇ ਵੈਸਟ ਬੰਗਾਲ ਦੇ ਵਿੱਚ ਕਲਕੱਤੇ ਲੈ ਕੇ ਚੱਲੇ ਆ, ਅਤੇ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਕੈਨਬਰਾ ਤੋਂ ਕਹਿੰਦੇ ਨੇ ਕਿ ਰਾਜਕਾਰ ਦੀ ਪਾਰਟੀ ਅੰਦੋਲਨ ਨਾਲ ਹੀ ਹਾਰ ਮੰਨਦੀ ਆ। ਕਹਿੰਦੇ ਰਾਜਨੀਤਿਕ ਢਾਹ ਲਾਉਣ ਹੀ ਨੱਕ ਭੰਨਣ ਦਾ ਰਾਹ ਰਹਿ ਗਿਆ ਹੈ, ਟਕੈਤ ਦਾ ਸਟੈਂਡ ਗਲਤ ਨਹੀਂ ਹੈਗਾ। ਇਹ ਵੀ ਇੱਕ ਗੱਲ ਵੈਸੇ ਸਹੀ ਹੈ, ਮੈਂ ਤੁਹਾਡੀ ਗੱਲ ਢੁੱਕਦੀ ਹੈ ਕਿ ਉੱਥੇ ਜਾ ਕੇ ਉਹਨਾਂ ਨੂੰ ਲੋਕਲ ਲੈਵਲ 'ਤੇ ਹਰਾ ਜਾਣਾ, ਇੱਧਰ ਨਗਰ ਨਿਗਮ ਚੋਣਾਂ ਦੇ ਵਿੱਚ ਉਹਨਾਂ ਨੂੰ ਹਰਾ ਦੇਣਾ, ਇਹ ਇੱਕ ਮੈਸੇਜ ਹੈ, ਛੋਟੇ ਛੋਟੇ ਮੈਸੇਜ ਆ ਜਿਹੜੇ ਜਾ ਰਹੇ ਨੇ ਵੀ ਤੁਹਾਨੂੰ ਅਸੀਂ ਗਰਾਊਂਡ ਲੈਵਲ 'ਤੇ ਜ਼ੀਰੋ ਕਰੀ ਜਾ ਰਹੇ।
ਬੰਗਾਲ ਦੇ ਵਿੱਚ ਬੀਜੇਪੀ ਦੇ ਤਾਂ ਵੈਸੇ ਆਧਾਰ ਹੈ
ਨਹੀਂ, ਉਹ ਚਾਹੁੰਦੇ ਆ, ਨਹੀਂ ਕਾਂਗਰਸ ਨਹੀਂ, ਨਹੀਂ ਕਾਂਗਰਸ ਨਹੀਂ, ਹਾਂ ਇਹ ਚਾਹੁੰਦੇ ਆ ਵੀ ਉੱਥੇ ਇਹਨਾਂ ਦੇ ਪੈਰ ਨਾ ਲੱਗਣ, ਬੀਜੇਪੀ ਉੱਥੋਂ ਵੀ ਮੁੱਦੇ ਮੂੰਹ ਹਾਰ
ਨਾ ਲੱਗਣ।
ਨਹੀਂ ਨਹੀਂ ਗੱਲ ਸਹੀ ਆ,
ਲੱਗੇ ਕੋਈ ਬੀਜੇਪੀ ਨੂੰ ਕੋਈ ਫਰਕ ਪੈਂਦਾ ਨਹੀਂ ਹੈ, ਲੇਕਿਨ ਦੂਜੇ ਪਾਸੇ ਅਸਾਮ ਦੇ ਵਿੱਚ ਵੀ ਇਲੈਕਸ਼ਨ ਹੋ ਰਹੀਆਂ ਆ ਤੇ ਅਸਾਮ ਦੇ ਵਿੱਚ ਮੈਨੂੰ ਬੀਜੇਪੀ ਇਲੈਕਸ਼ਨ ਜਿੱਤੂਗੀ।
ਚਲੋ ਏਦਾਂ ਲੱਗਦਾ, ਪਰ ਦੂਜੀ ਗੱਲ ਇਹ ਹੈ ਨਾ ਭਾਜੀ ਕਿ ਇੱਕ ਐਂਗਲ ਇਹ ਵੀ ਸੋਚਣਾ ਪੈਂਦਾ ਕਿ ਚਲੋ ਬੰਗਾਲ ਹੋ ਗਿਆ, ਪੰਜਾਬ ਹੋ ਗਿਆ, ਇਹ ਮਤਲਬ ਧੱਕੜ ਜਾਂ ਕਹਿ ਲਓ ਕਿ ਘੈਂਟ ਸੂਬੇ ਨੇ। ਹੁਣ ਰੌਲਾ ਹੈਗਾ ਮੈਜੋਰਟੀ ਦੇ, ਇੱਥੋਂ 13 ਸੀਟਾਂ ਇੱਧਰੋਂ ਆ, ਇੰਨੀਆਂ ਕੁ ਉੱਧਰੋਂ ਹੋਣਗੀਆਂ, ਪਰ ਮੈਜੋਰਟੀ ਫਿਰ ਵੀ ਬੀਜੇਪੀ ਦੀ ਸਾਰੇ ਇੰਡੀਆ ਦੇ ਵਿੱਚੋਂ। ਅਗਲੇ ਕਹਿੰਦੇ ਆ ਵੀ ਅਸੀਂ ਜਿੱਤਣਾ ਤਾਂ ਇੱਥੋਂ ਹੈ ਨਹੀਂ, ਆਪਾਂ ਇਹਨਾਂ ਦੀਆਂ ਮੰਗਾਂ ਮੰਗਣੀਆਂ ਨਹੀਂ। ਇਹ ਵੀ ਇੱਕ ਮਤਲਬ ਇੱਕ ਜਣ ਕੇ ਐਬਸੋਲੂਟ ਮੈਜੋਰਟੀ ਹੋਣਾ ਅਤੇ ਐਬਸੋਲੂਟ ਮਨੋਰਟੀ ਹੋਣਾ ਦੋਨੋਂ ਪਾਸੇ ਨੂੰ ਖਰਾਬ ਕਰਦਾ। ਇੱਕ ਪਾਸੇ ਤਾਂ ਬੀਜੇਪੀ ਦੀ ਐਬਸੋਲੂਟ ਮੈਜੋਰਟੀ ਆ ਉਹ ਧੱਕਾ ਕਰਦੀ ਹੈ, ਦੂਜੇ ਪਾਸੇ ਪੰਜਾਬ ਬੰਗਾਲ ਦੇ ਵਿੱਚ ਉਹਨਾਂ ਦੀ ਹੈ ਹੀ ਨਹੀਂ, ਉਹ ਮਨੋਰਟੀ 'ਚ ਉਹ ਕਹਿੰਦੇ ਸਾਨੂੰ ਕਹਿ ਰਹੇ ਨਹੀਂ ਇਹਨਾਂ ਦੀ। ਇਹ ਜੇ ਨਾ ਇਹਨਾਂ ਦੇ ਉਮੀਦਵਾਰ ਹੋਣ ਕੁਛ, ਉਹਨਾਂ 'ਤੇ ਫਿਰ ਲੋਕਲ ਪ੍ਰੈਸ਼ਰ ਬਣਦਾ ਆ, ਬਣਾਇਆ ਜਾ ਸਕਦਾ ਆ ਕਿ ਭਾਈ ਜੇ ਤੁਸੀਂ ਆਪਣੇ ਪੈਰ ਜਮਾਉਣੇ ਆ ਤਾਂ ਥੋੜ੍ਹੀ ਵੱਤੀਆਂ ਰਹਿਤਾਂ ਦਿਓ, ਤਾਂ ਹੀ ਅਸੀਂ ਖੜਾਂਗੇ। ਹੁਣ ਪੰਜਾਬ ਦੀ ਬੀਜੇਪੀ ਮੁੱਦੇ ਮੂੰਹ ਪਈ ਆ, ਉਹਨਾਂ ਉਹ ਮਤਲਬ ਆਪਣੇ ਲੀਡਰ ਨੂੰ ਵੀ ਨਹੀਂ ਸੱਦ ਸਕਦੀ, ਉੱਥੇ ਅੰਦੋਲਨ ਸ਼ੁਰੂ ਹੋ ਜਾਂਦਾ ਆ। ਅਤੇ ਦੂਜੇ ਪਾਸੇ ਮਨਦੀਪ ਸਿੰਘ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਇਟਸ ਨਥਿੰਗ ਨਿਊ, ਈਵਨ ਬੀਜੇਪੀ ਯੂਜ਼ਡ ਅੰਨਾ ਅੰਦੋਲਨ ਟੂ ਗੈਟ ਪਾਵਰ। ਬਿਲਕੁਲ ਬਿਲਕੁਲ, ਉਹਨਾਂ ਨੇ ਇੱਦਾਂ ਹੀ ਕੀਤਾ ਸੀਗਾ। ਅਤੇ ਸੁਖਵਿੰਦਰ ਸੌਂਤ ਭਾਅ ਜੀ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਪਕੌੜੇ ਭੇਜ ਰਹੇ ਨੇ ਸਾਨੂੰ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਉਹ ਚਾਹ ਪਾਣੀ ਪੀਓ ਭਾਅ ਜੀ, ਬਹੁਤਾ ਫਿਕਰ ਨਾ ਕਰੋ। ਕਿਆ ਬਾਤ ਹੈ ਜੀ, ਤੁਸੀਂ ਸਾਡੇ ਪ੍ਰਵਚਨ ਸਾਨੂੰ ਵੀ ਸੁਣਾ ਰਹੇ ਹੋ, ਠੀਕ ਹੈ। ਹਰਦੀਪ ਸਿੰਘ ਸੰਧੂ ਲਾਤੇ ਲਾਤੇ, ਠੀਕ ਹੈ ਜੀ। ਤੇ ਨਾਲੇ ਇੱਦਾਂ ਦੇ ਪਕੌੜੇ ਆ ਜਿਹਨਾਂ ਨਾਲ ਕੋਲੈਸਟਰੋਲ ਨਹੀਂ ਹੁੰਦੀ, ਇਹ ਕੋਲੈਸਟਰੋਲ ਫ੍ਰੀ ਪਕੌੜੇ ਆ ਜਿਹੜੇ ਇੱਦਾਂ ਇਸ ਸੁਨੇਹਾ ਰਾਹੀਂ ਆਉਂਦੇ ਆ, ਸੋ ਬਹੁਤ ਵਧੀਆ ਜੀ। ਲਾਈਕ ਕਰਦੇ ਪਰ ਮੈਂ ਖਾਂਦਾ ਨਹੀਂ ਹੈਗਾ, ਸੋ ਇਸ ਕਰਕੇ ਚਲ ਨਹੀਂ ਤੁਸੀਂ ਐ ਹੀ ਭੇਜੋ ਇਹਨਾਂ ਨੂੰ ਇੱਦਾਂ ਦੇ ਨਾਲ, ਫਿਰ ਮਠਿਆਈ ਮਠੁਈ ਵੀ ਭੇਜਦਿਆ ਕਰੋ, ਕਿਉਂਕਿ ਉਹ ਜਿਹੜੀ ਇਹ ਮਠਿਆਈ ਇੱਦਾਂ ਭੇਜਦੇ ਨੇ ਇਹਨਾਂ ਨਾਲ ਸ਼ੂਗਰ ਨਹੀਂ ਹੁੰਦੀ ਫਿਰ, ਅਤੇ
ਸ਼ੂਗਰ ਨਹੀਂ ਹੁੰਦੀ।
ਹਾਂਜੀ, ਹਰਦੀਪ ਸਿੰਘ ਸੰਧੂ ਵੀ ਜੁੜੇ ਹੋਏ ਨੇ, ਉਹ ਫੇਸਬੁੱਕ ਦੀ ਗੱਲ ਕਰਨਾ ਚਾਹੁੰਦੇ ਨੇ, ਆਪਾਂ ਕਰਨੀ ਹੈ ਇਹਦੇ ਬਾਰੇ ਚਿੰਤਨ ਕਰਨਾ ਹੈ ਫੇਸਬੁੱਕ 'ਤੇ। ਅਤੇ ਉੱਧਰ ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਅ ਜੀ ਕੁੜਤਾ ਪਜਾਮਾ ਜੀਵੀ ਬਾਰੇ ਵੀ ਗੱਲ ਕਰੋ ਕੁਛ, ਹੁਣ ਅੱਗੇ ਤੋਂ ਦਰਜੀ ਨੂੰ ਦੇਣ ਨੂੰ ਕੱਪੜਿਆਂ ਦੀ ਸਵਾਈ ਵੀ NRI ਤੋਂ ਹੀ ਮੰਗਿਆ ਕਰਨੀ ਇਹਨਾਂ ਨੇ। ਤੁਹਾਨੂੰ ਪਤਾ ਭਾਜੀ ਰਾਜੇ ਵੜਿੰਗ ਦਾ ਰੌਲਾ ਪਿਆ ਹੋਇਆ, ਕਾਂਗਰਸ ਦਾ ਬੜਾ ਮਤਲਬ ਧਨੰਤਰ ਲੀਡਰ ਬਣਨ ਦੀ ਕੋਸ਼ਿਸ਼ ਕਰ ਰਿਹਾ ਉਹ, ਅਤੇ ਉਹ ਵਿਚਾਰਾ ਛੋਟੀਆਂ ਛੋਟੀਆਂ ਇੱਦਾਂ ਦੀਆਂ ਗੱਲਾਂ ਦੇ ਵਿੱਚ ਫਸ ਜਾਂਦਾ ਆ। ਮੈਨੂੰ ਵੀ ਲੱਗਦਾ ਉਹਦੀ ਬੋਡੀ ਛੋਟੀ ਹੈ ਅਤੇ ਇੰਜਣ ਵੱਡਾ ਰੱਖਿਆ ਕੱਚਾ, ਤੂੰ ਉਹ ਵੀ ਮਾਰ ਜਾਂਦਾ ਕਿਤੇ ਕਿਤੇ, ਉਹ ਕਿਤੇ ਕਿਤੇ ਆਹੋ ਉਹਦਾ ਰੌਲਾ ਪੈ ਗਿਆ ਨਾ ਹੁਣ ਕੁੜਤੇ ਪਜਾਮੇ ਦਾ ਸਮਾਈ ਗਿਆ, ਉਹਨੂੰ ਬੜਾ ਸ਼ੌਕੀਨ ਹੈ ਕੁੜਤੇ ਪਜਾਮੇ ਪਾਉਣ ਦਾ ਲੀਡਰਾਂ ਵਾਲੇ। ਜਿੱਦਾਂ ਹੁਣ ਇੱਥੇ ਵੀ ਕੁੜਤੇ ਪਜਾਮੇ ਦਾ ਤੁਸੀਂ ਵੀ ਪਾਉਂਦੇ ਰਹੇ, ਅਸੀਂ ਵੀ ਪਾਉਂਦੇ ਰਹੇ, ਸਿੱਧੇ ਸਿੱਧੇ ਪਾਉਂਦੇ ਰਹੇ ਹਾਂ ਨੋਰਮਲ ਹੀ ਪਾਪਲੀ ਪਾਪਲੀਨ ਦੇ। ਅਤੇ ਅਸਲ ਦੇ ਵਿੱਚ ਕੀ ਹੈ ਕਿ ਇਹ ਇਹ ਜਿਹੜੇ ਅਸੀਂ ਸਿੱਧੇ ਕੁੜਤੇ ਪਾਈ ਦੇ ਨਾ, ਇਹਨਾਂ ਨੂੰ ਕਹਿੰਦੇ ਜੀ ਜੱਟਾਂ ਵਾਲੇ ਕੁੜਤੇ, ਪਿੰਡਾਂ ਵਾਲੇ ਕੁੜਤੇ ਆ ਨੋਰਮਲ ਹੀ। ਇੱਕ ਰਵਾਇਤ ਫਿਰ ਚੱਲੀ ਸੀਗੀ, ਅਸੀਂ ਜਦ ਆਏ ਉਦੋਂ ਤਾਂ ਹੈ ਨਾ, ਸੋ ਉਹ ਤੋਂ ਬਾਅਦ ਫਿਰ ਆਇਆ ਜੀ ਇਹ ਇਹ ਹੈਗੇ ਮੁਕਤਸਰੀ ਕੁੜਤੇ ਪਜਾਮੇ, ਇਹ ਹੈਗੇ ਲੀਡਰੀ ਮਤਲਬ ਪੋਲੀਟੀਸ਼ਨ ਵਾਲੇ ਕੁੜਤੇ ਪਜਾਮੇ। ਉਹ ਕੱਪੜਾ ਕੱਪੜਾ ਬੜਾ ਵਧੀਆ ਹੁੰਦਾ ਉਹਨਾਂ ਦਾ, ਉਹਨੂੰ ਐਨ ਪ੍ਰੋਪਰ ਜਿੱਦਾਂ ਦੇ ਲੀਡਰ ਪਾਉਂਦੇ ਹੀ ਆ ਕੁੜਤੇ ਪਜਾਮੇ, ਹੈ ਨਾ। ਤਾਂ ਉਹ ਮੈਨੂੰ ਫਿਰ ਬਾਅਦ 'ਚ ਪਤਾ ਲੱਗਾ ਵੀ ਇਹਦੀ ਸਮਾਈ ਇਹਦੀ ਸਾਰਿਆਂ ਦੇ ਵਿੱਚ ਫਰਕ। ਭਾਜੀ ਤੁਹਾਡੇ ਮਾਈਕ ਦੀ ਥੋੜ੍ਹੀ ਆਵਾਜ਼ ਆ ਰਹੀ ਜ਼ਰਾ ਧਿਆਨ ਨਾਲ, ਤਾਂ
ਮੈਂ ਠੀਕ ਗੱਲ
ਹਾਂਜੀ। ਅਤੇ ਇਸ ਕਰਕੇ ਉਹ ਨਾ ਮਤਲਬ ਮੈਨੂੰ ਬੜੀ ਹੈਰਾਨੀ ਹੋਈ ਵੀ ਇਹ ਕਿਸ ਤਰ੍ਹਾਂ ਚੱਲ ਰਿਹਾ ਕੰਮ, ਹੈ ਨਾ। ਅਤੇ ਮੈਂ ਉਹਦੀ ਰਿਸਰਚ ਕੀਤੀ ਵੀ ਇਹ ਤਾਂ ਭਾਈ ਕੱਪੜਾ ਵੀ ਬਹੁਤ ਮਹਿੰਗਾ ਆ, ਇਹਦੀ ਸਮਾਈ ਵੀ ਬਹੁਤ ਮਹਿੰਗੀ ਆ, ਈਵਨ ਕਿ ਕੋਟ ਪੈਂਟ ਨਾਲੋਂ ਵੀ ਕਈ ਕੁੜਤੇ ਪਜਾਮਿਆਂ ਦੀ ਸਮਾਈ ਮਹਿੰਗੀ। ਉਹ ਮਹਿੰਗੇ ਸੂਟ ਪੈਂਦੇ ਆ ਕਿਉਂਕਿ ਉਸ ਤੁਹਾਨੂੰ ਪਤਾ ਲੀਡਰਾਂ ਵਾਲੀ ਉੱਪਰ ਜੈਕਟ ਜੇ ਵੀ ਪਾਣੀ ਹੁੰਦੀ ਆ ਛੋਟੀ ਜਿਹੀ। ਅਤੇ ਉਹ ਵੀ ਰਾਜਾ ਵੜਿੰਗ ਵੀ ਇੱਦਾਂ ਹੀ ਕਰਦਾ ਸੀ, ਉਹ ਚੰਡੀਗੜ੍ਹ ਤੋਂ ਸਮਾਉਂਦਾ ਹੁੰਦਾ ਸੀ, ਹੈ ਨਾ। ਅਤੇ ਹੁਣ ਮੈਨੂੰ ਦਰਜੀ ਦਾ ਨਾਂ ਤਾਂ ਨਹੀਂ ਪਤਾ, ਪਰ ਉਹ ਉਹਦੇ ਨਾ ਪੈਸਿਆਂ ਦਾ ਰੌਲਾ ਪੈ ਗਿਆ, ਫੋਨ 'ਤੇ ਬਿੱਲ ਨਹੀਂ ਸੀ ਦਿੱਤਾ। ਅਤੇ ਕੱਲ੍ਹ ਮੈਂ ਇੱਕ ਨਾ ਵੀਡੀਓ ਦੇਖ ਰਿਹਾ ਸੀਗਾ, ਅਤੇ ਉਹ ਵੀਡੀਓ ਦੇ ਵਿੱਚ ਬੜਾ ਰੌਲਾ ਪਿਆ, ਲੋਕਾਂ ਨੇ ਲਿਆ ਵੀ ਇਹ ਗਿੱਦੜਬਾਹੇ ਤੋਂ ਬਣਿਆ ਹੋਇਆ, ਹੈ ਨਾ, ਇਹ ਸਾਰਾ ਗਿੱਦੜਬਾਹੇ ਬਦਨਾਮ ਕਰਤਾ। ਉਹ ਵਿਚਾਰਾ ਬੰਦਾ ਨਾ ਇੱਕ ਪੈਸਿਆਂ ਦੀ ਉਹਨੂੰ ਭਰੀ ਉਹ ਬੈਗ ਭਰਿਆ, ਅਤੇ ਉਹ ਦਰਜੀ ਕੋਲ ਗਿਆ, ਤੁਹਾਡੇ ਕਿੰਨੇ ਪੈਸੇ ਆ ਜੀ? ਉਹ ਕਹਿੰਦਾ ਜੀ ਮੇਰੇ 75,000 ਹੈ। ਤੁਹਾਡਾ ਕਿੰਨਾ ਜੀ? ਕਹਿੰਦਾ ਮੇਰਾ 25,000। ਉਹ ਪੈਸੇ ਵੰਡਦਾ ਫਿਰੇ, ਹੈ ਨਾ। ਕਹਿੰਦੇ ਇਹ ਇੱਕ ਤਰੀਕਾ ਦੇਖੋ ਪ੍ਰੋਟੈਸਟ ਦਾ, ਕਹਿੰਦਾ ਵੀ ਮੈਂ ਡਿਕਲੇਅਰ ਕਰਤਾ ਵੀ ਜਿਹਨੇ ਵੀ ਸਾਡੇ ਗਿੱਦੜਬਾਹੇ ਦੇ MLA ਦੇ ਕੰਮ ਕੀਤੇ ਹੋ ਆ ਔਰ ਉਹਨਾਂ ਨੂੰ ਪੈਸੇ ਨਹੀਂ ਮਿਲੇ, ਕੋਈ ਟੈਂਟਾਂ ਵਾਲਾ ਆ, ਕੋਈ ਦਰਜੀ ਆ, ਕੋਈ ਪੈਟਰੋਲ ਪੰਪਾਂ ਵਾਲਾ ਆ ਜਿਹਦੇ ਤੇਲ ਪਵਾ ਕੇ ਉਹਨੂੰ ਪੈਸੇ ਨਹੀਂ ਦਿੱਤੇ, ਪ੍ਰਿੰਸ ਟੇਲਰ ਜੀ, ਪ੍ਰਿੰਸ ਟੇਲਰ ਦੀ ਗੱਲ ਕਰੇ, ਉਹ ਗਿੱਦੜਬਾਹੇ ਦਾ ਨਾ ਇੱਕ ਨੌਜਵਾਨ ਹੈ, ਉਹ ਕਹਿੰਦਾ ਮੇਰਾ ਬਾਪੂ ਕਹਿੰਦਾ, ਉਹ ਉਹਨੂੰ ਪੱਤਰਕਾਰ ਪੁੱਛਦਾ ਵੀ ਤੂੰ ਸਮਾਏ ਰਾਜੇ ਵੜਿੰਗਨੇ ਆ ਕੱਪੜੇ, ਹੈ ਨਾ, ਵੰਡ ਪੈਸੇ ਉਹਨਾਂ ਦੇ ਬਿੱਲ ਤੂੰ ਦੇ ਰਿਹਾ। ਉਹ ਕਹਿੰਦਾ ਭਾਜੀ, ਕਹਿੰਦਾ ਸਾਡੇ ਸਾਰੇ ਗਿੱਦੜਬਾਹੇ ਦਾ ਨਾਂ ਬਦਨਾਮ ਹੋ ਰਿਹਾ ਉਹਦੇ ਕਰਕੇ, ਵੀ ਲੋਕ ਰਾਜੇ ਵੜਿੰਗ ਦੇ ਨਾਲ ਨਾਲ ਗਿੱਦੜਬਾਹਾ ਵੀ ਕਹਿੰਦੇ ਆ, ਵੀ ਭਾਈ ਉਹ ਨਾਲ ਇਲਾਕਾ ਵੀ ਬਦਨਾਮ। ਕਹਿੰਦਾ ਅਸੀਂ ਆਪਣੇ ਨਿਆਣੇ ਨਹੀਂ ਵਿਆਹੁਣੇ, ਕਹਿੰਦਾ ਲੋਕਾਂ ਨੇ ਤਾਂ ਸਾਡੇ ਨੂੰ ਰਿਸ਼ਤੇ ਨਹੀਂ ਕਰਿਆ ਕਰਨੇ, ਸਾਡੀਆਂ ਧੀਆਂ ਆ, ਸਾਡੀਆਂ ਮੁੰਡੇ ਆ, ਕਿਸੇ ਨੇ ਸਾਨੂੰ ਕੁੜੀ ਨਹੀਂ ਦਿਆ ਕਰਨੀ, ਕਿਸੇ ਨੇ ਸਾਡੀ ਕੁੜੀ ਲਿਆ ਨਹੀਂ ਕਰਨੀ, ਵੀ ਇਹ ਤਾਂ ਗਿੱਦੜਬਾਹੇ ਵਾਲੇ ਬਿੱਲ ਨਹੀਂ ਦਿੰਦੇ। ਇਸ ਕਰਕੇ ਕਹਿੰਦਾ ਮੇਰਾ ਬਾਪੂ ਕਹਿੰਦਾ ਬਾਕੀ ਕੰਮ ਬਾਅਦ ਚੋਂ ਕਰੀ, ਆਹ ਚੱਕ ਪੈਸੇ, ਤੂੰ ਚੰਡੀਗੜ੍ਹ ਜਾ ਕੇ ਸਾਰਿਆਂ ਦੇ ਬਿੱਲ ਦੇ ਕੇ ਆ, ਜਿਹੜੇ ਜਿਹੜੇ ਰਾਜੇ ਵੜਿੰਗ ਨੇ ਦਿੱਤੇ ਉਹਨਾਂ ਦੇ ਬਿੱਲ ਦਿੰਦਾ। ਉਹ ਵੀਡੀਓ ਮੈਨੂੰ ਇੰਨਾ ਹਾਸਾ ਆਇਆ ਨਾ, ਕਹਿੰਦੇ ਜੀ ਇਸ ਕਰਕੇ ਕਹਿੰਦਾ ਕਹਿੰਦਾ ਇਹਨਾਂ ਦੋਵਾਂ ਦਾ ਤਾਂ ਹੈਗਾ ਆ, ਇਹ ਦਰਜੀ ਆ, ਇਹਨਾਂ ਦੇ ਤਾਂ ਦੇ ਤੇ, ਤੁਹਾਨੂੰ ਹੋਰ ਵੀ ਕੋਈ ਫੋਨ ਆਏ ਆ? ਕਹਿੰਦਾ ਹਾਂਜੀ ਮੈਨੂੰ ਬਹੁਤ ਫੋਨ ਆਉਣ ਲੱਗ ਪਏ ਆ। ਕਹਿੰਦਾ ਕਈ ਪੰਪਾਂ ਵਾਲਿਆਂ ਦੇ ਆਉਣ ਲੱਗ ਪਏ, ਉੱਥੋਂ ਤੇਲ ਪਵਾਇਆ, ਉਹਦੇ ਤੇਲ ਦੇ ਪੈਸੇ ਨਹੀਂ ਦਿੱਤੇ ਉਹ, ਕਈਆਂ ਦੇ ਟੈਂਟਾਂ ਵਾਲਿਆਂ ਦੇ ਨਹੀਂ ਦਿੱਤੇ ਉਹ ਪੈਸੇ, ਅਤੇ ਉਹ ਕਈਆਂ ਦੇ ਕਹਿੰਦੇ ਫੁੱਲਾਂ ਵਾਲਿਆਂ ਦੇ ਨਹੀਂ ਦਿੱਤੇ ਉਹ। ਉਹ ਮਤਲਬ ਉਹ ਵੀ ਇੱਕ ਤਰੀਕਾ ਆ ਜਾਣੀ ਕਿ ਠਿੱਠ ਕਰਨ ਦਾ, ਹੈ ਨਾ, ਮਤਲਬ ਵੀ ਤੁਸੀਂ ਯਾਰ ਇਹ ਕਿਹੜੀਆਂ ਗੱਲਾਂ ਕਰ ਰਹੇ ਹੋ, ਤੁਸੀਂ ਬਿੱਲ ਤਾਂ ਦਿਓ, ਹੈ ਨਾ। ਜਿੱਦਾਂ ਹੁਣ ਸਬਜ਼ੀ ਹੈ, ਕਿਸੇ ਦੀ ਸਬਜ਼ੀ ਚੱਕ ਲੈਣੀ, ਹੁਣ ਜੇ ਲੀਡਰੀਆਂ ਕਰਨੀਆਂ, ਬੰਦੇ ਸੱਦਣੇ ਆ, ਉਹਨਾਂ ਨੂੰ ਖਿਲਾਣਾ ਪਿਲਾਉਣਾ ਵੀ ਆ, ਫਿਰ ਤੁਸੀਂ ਚਾਹ ਕੇ ਕਦੇ ਮੰਡੀ ਤੋਂ ਆੜਤੀਏ ਤੋਂ ਢਵਾ ਲਿਆ, ਕਦੇ ਕਿਸੇ ਤੋਂ ਢਵਾ ਲਿਆ, ਉਹ ਦੈਟਸ ਵੈਰੀ ਬੈਡ, ਹੈ ਨਾ। ਲੀਡਰੀ ਕਰਨੀ ਕੋਈ ਸੌਖੀ ਨਹੀਂ ਹੈਗੀ, ਸੋ ਇਸ ਕਰਕੇ ਬਿੱਲ ਵੀ ਦੇਣੇ ਪੈਂਦੇ ਆ, ਕੋਲੋਂ ਪੈਸੇ ਵੀ ਖਰਚਣੇ ਪੈਂਦੇ ਆ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਇਹਨੂੰ ਸਸਟੇਨ ਕਿੱਦਾਂ ਕਰਨਾ ਆ। ਸੋ ਇਹ ਸੀ ਜੀ ਕੁੜਤੇ ਪਜਾਮੇ ਵਾਲੀ ਗੱਲ, ਅਤੇ ਮੈਂ ਵੀ ਹੁਣ ਸੋਚਦਾ ਹਾਂ ਵੀ ਇੱਕ ਅੱਧਾ ਕੁੜਤਾ ਪਜਾਮਾ ਮੈਂ ਵੀ ਸੰਭਾਲ ਲਵਾਂ, ਅਤੇ ਦਰਜੀ
ਮੈਨੂੰ ਵੀ ਸਮਾ ਦਿਓ, ਮੈਂ ਕਦੇ ਪਾਇਆ ਨੀ ਇੱਦਾਂ ਕੁੜਤਾ ਪਜਾਮਾ ਜਿੱਦਾਂ।
ਚਲੋ ਆਪਾਂ ਹੁਣ ਆਪਾਂ ਜਦ ਜਾਣਾ ਹੈ ਨਾ, ਜਦ ਜਾਣਾ ਹੈ ਨਾ ਪ੍ਰਿੰਸ ਟੇਲਰ ਤੋਂ ਹੀ ਸਮਾਣਾ ਆ, ਤੇ ਆਪਾਂ ਰਾਜੇ ਵੜਿੰਗ ਦਾ ਹੀ ਨਾਂ ਲਿਖਾ ਕੇ ਆ ਜਾਣਾ, ਉਹਦਾ ਹੀ ਨਾਂ ਲਿਖਾ ਕੇ ਆ ਜਾਣਾ। ਸਾਨੂੰ ਪਤਾ ਵੀ ਉੱਥੇ ਗਿੱਦੜਬਾਹੇ ਦੇ ਲੋਕ ਬੜੇ ਚੰਗੇ ਨੇ, ਉਹਨਾਂ ਨੇ ਬਿੱਲ ਦੇ ਦੇਣਾ।
ਬਿਲ ਦੇ ਦੇਣਾ। ਹਾਂਜੀ, ਇਹ ਵੀ ਤੁਹਾਡੀ ਗੱਲ ਮੰਨਣ ਵਾਲੀ।
ਇੱਕ ਨਾ ਉਹ ਮੈਂ ਕੋਟ ਵੀ ਲਿਖਿਆ ਸੀਗਾ, ਇੱਕ ਵਿਚਾਰ ਵੀ ਸੀ ਸਾਡਾ, ਇੱਕ ਦਰਜੀ ਹੁੰਦਾ ਸੀਗਾ, ਉਹ ਬੜੇ ਪ੍ਰਵਚਨ ਵੀ ਕਰਦਾ ਹੁੰਦਾ ਸੀ ਦਰਜੀ। ਜਿੱਦਾਂ ਤੁਹਾਨੂੰ ਪਤਾ ਹੱਟੀਆਂ ਭੱਟੀਆਂ ਵਾਲੇ ਜਿਹੜੇ ਲੋਕ ਨੇ, ਉਹ ਸਾਰਾ ਦਿਨ ਬੈਠੇ ਰਹਿੰਦੇ ਨੇ, ਆਪਣੇ ਕੰਮ ਕਰਦੇ ਨੇ, ਹਨਾ, ਆਪਣੇ ਇੱਕ ਥਾਂ ਤੇ ਹੁੰਦਾ ਤੇ ਫਿਰ ਉੱਥੇ ਗੱਲਾਂ ਬਾਤਾਂ ਵੀ ਕਰਦੇ ਰਹਿੰਦੇ, ਕੋਈ ਆ ਗਿਆ ਕੋਈ ਚਲੇ ਗਿਆ, ਉਹਨਾਂ ਕੋਲ ਬੜਾ ਡਾਟਾ ਹੁੰਦਾ ਆ, ਖਾਸ ਕਰਕੇ ਨਾਈਆਂ ਕੋਲ, ਕਿਉਂਕਿ ਨਾਈਆਂ ਕੋਲ ਤਾਂ ਤਕਰੀਬਨ ਹਰੇਕ ਮਹੀਨੇ ਵਿੱਚ ਆਲੇ ਦੁਆਲੇ ਦੇ ਹਰੇਕ ਬੰਦੇ ਨੇ ਜਾਣਾ ਹੀ ਹੁੰਦਾ ਆ, ਉਹਨਾਂ ਕੋਲ ਬਹੁਤ ਡਾਟਾ ਹੁੰਦਾ, ਦਰਜੀਆਂ ਕੋਲ ਬਹੁਤ ਹੁੰਦਾ, ਹੱਟੀ ਵਾਲਿਆਂ ਕੋਲ ਬਹੁਤ ਹੁੰਦਾ, ਭੱਠੀ ਵਾਲਿਆਂ ਕੋਲ ਬਹੁਤ ਹੁੰਦਾ, ਵੀ ਤੁਸੀਂ
ਚੱਕੀ ਵਾਲਿਆਂ ਕੋਲ ਬਹੁਤ ਹੁੰਦਾ,
ਹਾਂ ਉੱਥੇ ਬਹਿ ਜਾਓ ਜਾ ਕੇ, ਤੁਸੀਂ ਦੋ ਤਿੰਨ ਘੰਟੇ ਬੈਠੋ ਨਾ, ਤੁਹਾਨੂੰ ਸਾਰੇ ਉਹ ਫੇਸਬੁੱਕ ਹੀ ਸਮਝੋ, ਫੇਸਬੁੱਕ ਨਾਲ ਵੀ ਫਾਸਟ ਉਹ ਸਰਵਿਸ ਹੈ, ਹਨਾ, ਤੇ ਛਪਦੀ ਹੈ ਨਿਊਜ਼ ਪੂਰੀ ਤਰ੍ਹਾਂ, ਤੇ ਉਹ ਬੜਾ ਪ੍ਰਵਚਨ ਮੈਨੂੰ ਉਹਦੀ ਬੜੀ, ਮੈਂ ਫੇਸਬੁੱਕ ਤੇ ਵੀ ਸ਼ੇਅਰ ਕੀਤਾ ਸੀ ਇਹ, ਉਹ ਕਹਿੰਦਾ ਹੁੰਦਾ ਜੀ, ਉਹ ਕਾਕਾ ਕਹਿੰਦਾ ਯਾਰੀ ਦੋਸਤੀ ਜਿਹੜੀ ਆ ਉਹ ਸੋਚ ਸਮਝ ਕੇ ਲਾਈ ਦੀ ਹੁੰਦੀ ਆ, ਗਿਣਤੀਆਂ ਮਿਣਤੀਆਂ ਚ ਲਾਈ ਦੀ ਹੁੰਦੀ ਆ, ਸੀਗਾ ਵੀ ਭਾਈ ਆ ਉਹ ਕਿੱਦਾਂ ਪਈ, ਵੀ ਕਿੱਦਾਂ, ਮਤਲਬ ਤੂੰ ਤੇਰੇ ਕਹਿਣ ਦਾ ਮਤਲਬ ਕੀ ਹੈ, ਤੂੰ ਹੁਣ ਫੀਤਾ ਲੈ ਕੇ ਮਿਣਦਾ ਰਹਿੰਦਾ, ਉਹ ਕਹਿੰਦਾ ਬਸ ਇਹ ਜਿਹੜੀ ਯਾਰੀ ਦੋਸਤੀ ਹੁੰਦੀ ਆ ਇਹ ਵੀ ਫੀਤਿਆਂ ਨਾਲ ਹੀ ਲਾਈ ਦੀ ਹੁੰਦੀ, ਹਾਣ ਮੰਗਲ 'ਚ ਲਾਈ ਦੀ ਹੁੰਦੀ ਆ, ਬਰਾਬਰਤਾ 'ਚ ਲਾਈ ਦੀ ਹੁੰਦੀ। ਮੈਂ ਕਿਹਾ ਅੱਛਾ ਕਿੱਦਾਂ, ਕਹਿੰਦਾ ਇੱਦਾਂ ਆ ਵੀ ਕਾਕਾ ਇਹ ਜਿਹੜਾ ਨਾ ਪਜਾਮੇ ਦਾ ਕਸ਼ਹਿਰਾ ਤਾਂ ਬਣ ਜਾਂਦਾ ਹੈ ਹਨਾ, ਪਰ ਕਸ਼ਹਿਰੇ ਦਾ ਪਜਾਮਾ ਨਹੀਂ ਬਣ ਸਕਦਾ, ਕਹਿੰਦਾ ਇਹ ਅਟਲ ਸੱਚਾਈ ਹੈ। ਮੈਂ ਕਿਹਾ ਠੀਕ ਹੈ, ਕਹਿੰਦਾ ਹੁਣ
ਕਸ਼ਹਿਰੇ ਦਾ ਪਜਾਮਾ,
ਹਾਂ ਕਹਿੰਦਾ ਕਸ਼ਹਿਰਾ ਪਜਾਮਾ ਨਹੀਂ ਬਣ ਸਕਦਾ, ਪਰ ਪਜਾਮੇ ਦਾ ਕਸ਼ਹਿਰਾ ਬਣ ਸਕਦਾ ਹੈ, ਨਾਲ ਦੋ ਤਿੰਨ ਰੁਮਾਲ ਵੀ ਨਿਕਲ ਸਕਦੇ ਆ। ਸੋ ਕਾਕਾ ਇਹ ਇਹ ਨਾ ਇਹ ਅਟਲ ਸੱਚਾਈ ਹੈ, ਇਸ ਕਰਕੇ ਨਾ ਮਤਲਬ ਗਿਣਤੀ ਮਿਣਤੀ ਚ ਹਿਸਾਬ ਤਾਬ ਚ ਬਰਾਬਰਤਾ ਚ ਯਕੀਨ ਰੱਖਣਾ ਚਾਹੀਦਾ। ਮੈਂ ਗੱਲ ਦੇਖੋ ਬੜੀ ਡੂੰਘੀਆਂ ਗੱਲਾਂ ਨੇ ਹਨਾ, ਵੀ
ਗੱਲ ਤਾਂ ਬਹੁਤ ਡੂੰਘੀ
ਹੈ, ਪ੍ਰਵਚਨ ਵਾਲੀ ਗੱਲ ਹੈ ਨਾ। ਸੋ ਇਹ ਦਰਜੀ ਬੜੇ ਮਹਾਨ ਹੁੰਦੇ ਨੇ, ਤੇ ਦਰਜੀਆਂ ਦੀ ਅੱਜ ਕੱਲ੍ਹ ਚੜ੍ਹਾਈ ਹੈ ਭਾਈ। ਠੀਕ ਹੈ, ਚਲੋ ਏਦਾਂ ਕਰਦੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਹੱਸ ਵੀ ਰਹੇ ਨੇ, ਆਪਾਂ ਗੱਲਬਾਤ ਜਾਰੀ ਰੱਖਾਂਗੇ। ਦਿਲ ਵਾਲੀ ਗੱਲ
ਅਮਨਦੀਪ, ਮੈਂ ਨਾ ਆਪਣੇ ਹਰਨਾਮ ਸਿੰਘ ਦੇ ਬ੍ਰਦਰ ਦਰਨਾਮ ਸਿੰਘ ਨੂੰ ਫੋਨ ਕੀਤਾ ਸੀ,
ਪਹਿਲਾਂ
ਵੀ ਇੱਕ ਵਾਰੀ ਗੱਲ ਹੋਈ ਸੀ, ਉਹ ਵੀ ਥੋੜੀ ਜਿਹੀ ਗੱਲ ਸੁਣਾਉਣੀ ਅੱਜ, ਉਹਨੇ ਵੀ ਗੱਲਾਂ ਕੀਤੀਆਂ ਕਿਸਾਨ ਅੰਦੋਲਨ ਦੇ ਬਾਰੇ, ਕਿਸਾਨ ਅੰਦੋਲਨ ਦੇ ਨਾਲ ਥੋੜੀਆਂ ਜਿਹੜੀਆਂ ਪ੍ਰੋਬਲਮਸ ਆ, ਪ੍ਰੋਬਲਮ ਬੀਜੇਪੀ ਨੂੰ ਆਈਆਂ ਉਹਦੇ ਦੁਆਰਾ, ਉਹਦੇ ਬਾਰੇ ਵੀ, ਤੇ ਉਹਨਾਂ ਨੂੰ ਬੀਜੇਪੀ ਤੇ ਥੋੜਾ ਫਾਇਦਾ ਵੀ ਹੋ ਰਿਹਾ ਇਸ ਅੰਦੋਲਨ ਦਾ, ਉਹਨਾਂ ਨੂੰ ਇਨਡਾਇਰੈਕਟਲੀ ਬੀਜੇਪੀ ਦੇ ਨਾਲ ਬਿਹੇਵ ਕਰ ਰਹੇ ਨਾ ਲੋਕ, ਤੇ ਉਹਦਾ ਉਹਨਾਂ ਨੂੰ ਫਾਇਦਾ ਕਾਫੀ ਹੋ ਰਿਹਾ।
ਸਾਡੇ ਸਰੋਤਿਆਂ ਦੇ ਮੈਸੇਜ ਆ ਰਹੇ, ਮੈਨੂੰ ਉਹਦਾ ਹਾਸਾ ਆਈ ਜਾ ਰਿਹਾ। ਚਲੋ ਬ੍ਰੇਕ ਲੈਣੀ, ਉਹ ਤੋਂ ਬਾਅਦ ਪੜ੍ਹਦੇ ਹਾਂ, ਸੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ। ਗ੍ਰਿਫਿਨ ਕਾਲਜ, ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਨ ਹੈ ਜੀ ਸ਼ਨਿਚਰਵਾਰ ਤੇ ਤਰੀਕ 20 ਫਰਵਰੀ 2021, ਸਮਾਂ 9:04 ਸੁਬਾਹ ਦੇ ਹੋ ਗਏ ਨੇ। ਪ੍ਰੋਗਰਾਮ ਦਿਲ ਵਾਲੀ ਗੱਲ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਕਾਫ ਸਾਰਬਰ ਤੋਂ ਸਿਡਨੀ ਤੋਂ ਅਮਰੀਕ ਫਲੋਰਾ ਭਾਜੀ ਸਾਡੇ ਨਾਲ ਜੁੜੇ ਹੋਏ ਨੇ ਤੇ ਗੱਲਾਂ ਬਾਤਾਂ ਚੱਲ ਰਹੀਆਂ, ਹਾਸਾ ਮਜ਼ਾਕ ਵੀ ਚੱਲ ਰਿਹਾ। ਤੇ ਅਮਰੀਕ ਭਾਜੀ ਵੀ ਪਿੰਦਰ ਕਿਸ਼ਨਪੁਰੀਆ ਜੀ ਜੁੜੇ ਨੇ ਸਾਡੇ ਨਾਲ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪ੍ਰੋਗਰਾਮ ਗੋਇੰਗ ਗੁੱਡ ਤੇ ਇੱਕ ਸੌਂਗ ਹੈ ਜੀ ਰੈੱਡ ਫੋਰਟ, ਚੰਨੀ ਢੱਡਾ ਦੀ ਆਵਾਜ਼ ਦੇ ਵਿੱਚ। ਇਹ ਜੀ ਕੱਲ੍ਹ ਨੂੰ ਸੁਣਾਵਾਂਗੇ ਕਿਉਂਕਿ ਸਵੇ ਦੋ ਪ੍ਰੋਗਰਾਮ, ਦੋ ਗੀਤ ਲੱਗਦੇ ਨੇ ਪ੍ਰੋਗਰਾਮ 'ਚ, ਪਰ ਤੁਹਾਡਾ ਸਵਾਗਤ ਹੈ। ਲੱਕੀ ਖਟੜਾ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਹਿੰਦੇ ਭਾਜੀ ਇੱਕ ਹੋਰ ਇੱਕ ਨਿਊਜ਼ ਪੇਪਰ ਹੈ, ਉਹਨੇ ਖਬਰ ਛਾਪੀ ਸੀ ਵਾਇਰ, ਉਸ ਦੇ ਵਿੱਚ ਨਾ ਤ੍ਰਿਪੁਰਾ ਦੇ ਜਿਹੜੇ ਸੀ ਐੱਮ ਹੈ ਬਿਪਲਾਬ ਦੇਵ, ਉਹਨਾਂ ਨੇ ਇਹ ਕਲੇਮ ਕੀਤਾ ਕਿ ਅਮਿਤ ਸ਼ਾਹ ਦੇ ਕੋਲ ਪਲੈਨ ਹੈ ਕਿ ਉਹ ਬੀਜੇਪੀ ਦੀ ਗੌਰਮੈਂਟ ਜਿਹੜੀ ਆ ਨੇਪਾਲ ਅਤੇ ਸ਼੍ਰੀ ਲੰਕਾ 'ਚ ਵੀ ਬਣਾਉਣਗੇ। ਮੈਂ ਕਹਿੰਦਾ ਪਹਿਲਾਂ ਪੰਜਾਬ 'ਚ ਨਾ ਟਰਾਈ ਕਰਕੇ ਦੇਖ ਲੈਣ, ਬਾਕੀ ਉੱਥੇ ਤਾਂ ਪੰਜਾਬ 'ਚ ਅਜੇ ਫੇਰ ਵੱਜ ਜੂਗੇ, ਸ਼੍ਰੀ ਲੰਕਾ 'ਚ ਲਿੱਟੇ ਵਾਲਿਆਂ ਨੇ ਚੱਕ ਲੈਣਾ, ਉੱਥੇ ਤਾਂ ਬਹੁਤ ਬੁਰਾ ਹਾਲ ਕਰਦੇ। ਉਹ ਵੈਸੇ ਨਾ ਕਈ ਜਿਹੜੇ ਹੁੰਦੇ ਐਵੇਂ ਜੱਬਲੀਆਂ ਮਾਰਦੇ ਰਹਿੰਦੇ ਆ, ਇਹ ਵੀ ਰਾਜੇ ਬੜਿੰਗਾ ਵਰਗਾ ਲੱਗਦਾ ਆ ਜਿਹੜਾ ਤ੍ਰਿਪੁਰਾ ਦਾ, ਵੀ ਐਵੇਂ ਜੱਬਲੀ ਛੱਡ ਦੇਣੀ ਆ। ਉਹ ਸੌਖੀ ਗੱਲ ਹੈ, ਮਤਲਬ ਆਪਣੇ ਦੇਸ਼ ਦੀ ਸਰਕਾਰ ਸੰਭਾਲ ਹੋ ਜਾਵੇ ਇੰਨਾ ਹੀ ਬਹੁਤ ਹੈ। ਤੇ ਚਲੋ ਹਾਂ, ਓਵਰ ਕੌਨਫੀਡੈਂਸ ਹੋ ਜਾਂਦਾ ਕਈ ਵਾਰੀ। ਤੇ ਇੱਧਰ ਜੀ ਐਸ ਚਾਹਲ ਹੁਣਾਂ ਨੇ ਖਬਰ ਭੇਜੀ ਹੈ। ਅਮਰੀਕ ਭਾਅ ਜੀ ਇੱਕ ਨਾ ਥੋੜ੍ਹੀ ਜਿਹੀ ਚਿੰਤਾ ਦੀ, ਕਿ ਬਹੁਤ ਵੱਡੀ ਚਿੰਤਾ ਦੀ ਗੱਲ ਸੀਗੀ ਪਿਛਲੇ ਹਫ਼ਤੇ ਨਾ, ਤੁਹਾਨੂੰ ਪਤਾ ਤੁਹਾਡੇ ਸ਼ਹਿਰ ਸਿਡਨੀ ਦੇ ਵਿੱਚ ਆਸਟ੍ਰੇਲੀਆ ਦਾ ਜਿਹੜਾ ਸਾਰਿਆਂ ਨੂੰ ਵੱਡਾ ਗੁਰੂ ਘਰ ਹੈ ਗਲੈਨਵੁੱਡ ਦੇ ਵਿੱਚ, ਏ ਐੱਸ ਏ ਜਾਣੀ ਕਿ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ, ਪਾਰਕਲੀ ਸਾਹਿਬ ਦੇ ਵਿੱਚ ਨਾ ਨਿਊ ਸਾਊਥ ਵੇਲਸ ਦੀ ਪੁਲਿਸ ਨੇ ਇੱਕ ਬਹੁਤ ਵੱਡੇ ਕਾਫਲੇ ਨੂੰ ਰੋਕਿਆ ਜਿਹੜਾ ਕਿ ਮਾਰਚ ਕਰ ਰਿਹਾ ਸੀਗਾ, ਮਤਲਬ ਡਰਾਈਵ ਕਰ ਰਿਹਾ ਸੀਗਾ ਗੁਰੂ ਘਰ ਵੱਲ ਨੂੰ ਪ੍ਰੋਟੈਸਟ ਕਰਨ ਦੇ ਲਈ। ਉਹਨਾਂ ਨੇ ਤਿਰੰਗੇ ਚੱਕੇ ਹੋਏ ਸੀ, ਝੰਡੇ ਚੱਕੇ ਹੋਏ ਸੀ, ਪਤਾ ਨਹੀਂ ਕੀ ਕਰਨਾ ਸੀ। ਪਹਿਲਾਂ ਸ਼ੁਰੂ ਅਸਲ 'ਚ ਕਹਿੰਦੇ ਹੈਰਿਸ ਪਾਰਕ ਤੋਂ ਹੋਇਆ ਸੀਗਾ ਅਤੇ ਉੱਥੋਂ ਫਿਰ ਇਹ ਪਹੁੰਚਿਆ, ਅਤੇ ਪਰ ਖਬਰ ਪਹੁੰਚ ਗਈ ਸੀ ਗੁਰੂ ਘਰ, ਉੱਥੇ ਫਿਰ ਭਾਰੀ ਸੰਗਤ ਜਿਹੜੀ ਭਾਰੇ ਨੰਬਰਸ ਦੇ ਵਿੱਚ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ, ਹੋ ਗਈ ਸੀ ਪਹਿਲਾਂ ਹੀ, ਅਤੇ ਪੁਲਿਸ ਨੂੰ ਵੀ ਇਤਲਾਹ ਹੋਈ ਹੋਈ ਸੀ। ਪੁਲਿਸ ਉਹਨਾਂ ਨੂੰ, ਮੇਰੇ ਖਿਆਲ 20-25 ਕਾਰਾਂ ਦਾ ਕਾਫਲਾ ਸੀਗਾ, ਉਹਨਾਂ ਨੂੰ ਫੋਲੋ ਕਰ ਰਹੀ ਸੀ ਅਤੇ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਨਾ ਗਲੈਨਵੁੱਡ ਤੋਂ ਬਾਹਰ ਹੀ ਉਹ ਪੁਲਿਸ ਵਾਲਿਆਂ ਨੇ ਪਾਸੇ ਨੂੰ ਕਰਕੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ। ਪਰ ਸੁਣਨ ਦੇ ਵਿੱਚ ਆਇਆ ਕਿ ਕਾਰਾਂ ਦੇ ਸ਼ੀਸ਼ੇ ਸ਼ੂਸ਼ੇ ਵੀ ਫੁੱਟੇ ਨੇ ਦੋ ਤਿੰਨਾਂ ਦੇ, ਥੋੜ੍ਹੀ ਬਹੁਤੀ ਹੋਈ ਆ, ਪਰ ਥੋੜ੍ਹਾ ਜਿਹਾ ਟਲ ਗਿਆ। ਅਤੇ ਰਵਿੰਦਰ ਸਿੰਘ ਧਨੀ ਕਹਿੰਦੇ ਨੇ ਕਿ ਭਾਅ ਜੀ ਮੈਂ ਵੀ ਗਿਆ ਸੀ ਗੁਰੂ ਘਰ ਨਾ ਜਦੋਂ ਮੈਨੂੰ ਪਤਾ ਲੱਗਿਆ, ਅਤੇ ਦੇਖੋ ਸਾਰੀ ਸੰਗਤ ਜਿਹਨਾਂ ਜਿਹਨਾਂ ਪਤਾ ਲੱਗਿਆ ਵੀ ਉਸ ਉਹਨਾਂ ਨੂੰ ਇੱਦਾਂ ਪਤਾ ਲੱਗਿਆ ਜੀ ਹਮਲਾ ਹੋ ਰਿਹਾ, ਵੀ ਗੁਰੂ ਘਰ 'ਤੇ ਨਾ ਹਮਲਾ ਹੋ ਰਿਹਾ, ਹੈਰਿਸ ਪਾਰਕ ਤੋਂ ਤੁਰ ਪਏ ਨੇ। ਅਤੇ ਦੇਖਣ ਦੇ ਵਿੱਚ ਆਇਆ, ਸੋਰੀ ਟੂ ਸੇ, ਜਦੋਂ ਹਰਿਆਣੇ ਦਾ ਆਪਾਂ ਨਾਂ ਲੈਂਦੇ ਹਾਂ, ਵੈਸੇ ਉਹ ਮਹਾਂ ਪੰਜਾਬ ਹੈ, ਸਾਡਾ ਪੰਜਾਬ ਹੀ ਹੈ, ਪਰ ਉਹ ਇਹ ਜਿਹੜੇ ਹਰਿਆਣੇ ਦੇ ਕੁਛ ਹਿੱਸੇ ਦੇ ਕੁਛ ਲੋਕ ਜਿਹੜੇ ਨੇ, ਸਾਰੇ ਨਹੀਂ, 95% ਬਹੁਤ ਵਧੀਆ ਨੇ, ਆਪਣੇ ਮਿੱਤਰ ਵੀ ਨੇ, ਪਰ ਫਿਰ ਵੀ ਜਿਹੜੇ ਸ਼ਰਾਰਤੀ ਤੱਤਵ ਹੈ, ਜਿੱਦਾਂ ਹੁਣ ਸਾਨੂੰ ਕਹਿੰਦੇ ਜੀ ਇਹ ਖਾਲਿਸਤਾਨੀ ਬੰਦੇ ਆ, ਸ਼ਰਾਰਤੀ ਆ, ਇਹ ਸ਼ਰਾਰਤੀ ਤਿਰੰਗਿਆਂ ਵਾਲੇ ਵੀ ਸ਼ਰਾਰਤੀ ਹੈਗੇ ਨੇ ਬਹੁਤ, ਜਿਹੜੇ ਕਿ ਅੱਗ ਲਾਉਣਾ ਚਾਹੁੰਦੇ ਨੇ ਤਿਰੰਗਾ ਚੱਕ ਕੇ। ਸੋ ਇਸ ਕਰਕੇ ਜਿਹੜੇ ਸਾਡੇ ਹਰਿਆਣੇ ਦੇ ਮਿੱਤਰ ਨੇ, ਮਹਾਂ ਪੰਜਾਬ ਦੇ ਮਿੱਤਰ ਨੇ ਨਾ, ਉਹ ਵੀ ਇਹਨਾਂ ਨੂੰ ਚੰਗਾ ਨਹੀਂ ਸਮਝਦੇ, ਜਿਹੜੇ ਆ ਚੱਕਵੀਆਂ ਗੱਲਾਂ ਕਰੀ ਜਾਂਦੇ, ਐਂ ਕਰ ਦਾਂਗੇ, ਉਹ ਕਰ ਦਾਂਗੇ, ਅਤੇ ਬਿਨਾਂ ਕਿਸੇ ਗੱਲ ਤੋਂ। ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਅਤੇ ਰਵਿੰਦਰ ਧਨੀ ਕਹਿੰਦੇ ਨੇ ਕਿ ਬਹੁਤ ਮੁੰਡੇ ਪਹੁੰਚ ਗਏ ਸੀ ਜੀ, 30 ਮਿੰਟਾਂ ਦੇ ਵਿੱਚ 500 ਤੋਂ ਜ਼ਿਆਦਾ ਮੁੰਡੇ ਇਕੱਠੇ ਹੋ ਗਏ ਸੀ ਗੁਰੂ ਘਰ ਦੇ ਵਿੱਚ, ਰੱਖਿਆ ਕਰਨ ਵਾਸਤੇ। ਪਰ ਜੇ ਦੇਖਿਆ ਜਾਵੇ ਉੱਧਰ 25-30 ਸੀਗੇ ਜਾਂ 40 ਹੋਊਗੇ 50 ਹੋਊਗੇ, ਹੈ ਨਾ, ਉਹ ਤਾਂ ਫਿਰ ਇਨ ਦਾ ਐਂਡ ਜਦੋਂ ਕੁੱਟ ਕਟਾਈ ਹੋਣੀ ਸੀ ਤਾਂ ਕੁੱਟ ਤਾਂ ਫਿਰ ਥੋੜ੍ਹੇ ਨੰਬਰ ਵਾਲਿਆਂ ਦੇ ਪੈਣੀ ਸੀਗੀ, ਫਿਰ ਉੱਥੇ ਬਦਨਾਮੀ ਹੋਣੀ ਸੀ, ਫਿਰ ਉਹਦਾ ਮਤਲਬ ਕਲੇਸ਼ ਪੈਣਾ ਸੀ, ਸੁਰਖੀਆਂ ਬਣਨੀਆਂ ਸੀ। ਅਸਲ ਦੇ ਵਿੱਚ ਜਿਹੜੀ ਇਹ ਅੱਗ ਲਾਊ ਗੁਰੂ ਘਰਾਂ ਦੇ ਹਮਲੇ, ਹੈ ਨਾ, ਇਹ ਕੋਈ ਸੋਝੀ ਵਾਲੀ ਗੱਲ ਨਹੀਂ। ਇਹ ਤਾਂ ਮੁਸਲਮਾਨ ਵੀ ਮੁਗਲ ਵੀ ਇੱਦਾਂ ਹੀ ਕਰਦੇ ਹੁੰਦੇ ਸੀ, ਮੰਦਰ ਢਾਹ ਤੇ ਗੁਰਦੁਆਰੇ ਢਾਹ ਤੇ, ਹੈ ਨਾ, ਅਤੇ ਇਹੀ ਕੰਮ ਇਹਨਾਂ ਨੇ। ਇਹ ਕਿਹੜਾ ਧਰਮ ਹੈ ਇਹਨਾਂ ਦਾ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਇਹ ਧਰਮ ਤਾਂ ਕੀ, ਇਹ ਤਾਂ ਮਤਲਬ ਜੇ ਦੇਸ਼ ਦੀ ਗੱਲ ਹੈ ਵੀ ਦੇਸ਼ ਜਿਹੜਾ ਤੁਸੀਂ ਕਿਤੇ ਕੌਂਸਲੇਟ ਦੇ ਮੂਹਰੇ ਜਾ ਕੇ ਪ੍ਰੋਟੈਸਟ ਕਰੋ ਜਾਂ ਹੋਰ ਕਰੋ, ਹੈ ਨਾ, ਕੋਈ ਮਤਲਬ ਇੱਦਾਂ ਥੋੜ੍ਹੀ ਹੁੰਦੀ ਹੈ ਵੀ ਤੁਸੀਂ ਕਿਸੇ ਧਾਰਮਿਕ ਸਥਾਨ ਨੂੰ ਜਾ ਕੇ ਹਮਲਾ ਕਰ ਲਓ ਦੇਸ਼ ਨੂੰ, ਨਾਲੇ ਪਾਰਕ ਲਈ ਗੁਰਦੁਆਰੇ ਦਾ ਕੀ ਲੈਣਾ।
ਅਮਨਦੀਪ, ਵਾਇਰਲ ਇਹ ਵੀਡੀਓ ਵਾਇਰਲ ਵੀ ਹੋਈ ਸੀ, ਮੈਨੂੰ ਵੀ ਕਿਸੇ ਨੇ ਭੇਜੀ ਸੀ, ਜਿਸ ਵੇਲੇ ਵੀਡੀਓ ਖੋਲ ਕੇ ਦੇਖੀ ਤਾਂ ਉੱਥੇ ਗ੍ਰੈਂਡ ਗੁਰਦੁਆਰਾ ਸਾਹਿਬ ਦੀਆਂ ਫੋਟੋਆਂ ਦਿਖਾਈਆਂ ਗਈਆਂ, ਅਤੇ ਉੱਥੇ ਇੱਕ ਸਰਦਾਰ ਜੀ ਆਪਣੇ ਦੱਸ ਵੀ ਰਹੇ ਸੀ ਇਸ ਘਟਨਾ ਦੇ ਬਾਰੇ, ਕੋਈ ਮੈਂਬਰ ਹੋਣਗੇ ਜਾਂ ਮੈਨੇਜਮੈਂਟ ਦੇ ਬੰਦੇ ਹੋਣਗੇ ਉਹ ਦੱਸ ਰਹੇ ਸੀ। ਲੇਕਿਨ ਜਿਸ ਵੇਲੇ ਉਸ ਵੀਡੀਓ ਵਿੱਚ ਇਹ ਫੋਟੋਆਂ ਉਹਨਾਂ ਦੂਜੀ ਧਿਰ ਦੀਆਂ ਦਿਖਾਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਬਲੈਕ ਆਉਂਦੀ ਸੀ, ਉਹਦੇ ਕੁਛ ਦਿਖਾਇਆ ਨਹੀਂ ਜਾਂਦਾ ਸੀ। ਮੇਰੇ ਖਿਆਲ ਵਿੱਚ ਕਿਸੇ ਨੇ ਕੋਈ ਸਟੰਟ
ਖੇਲਿਆ
ਏਦਾਂ,
ਸਾਨੂੰ ਆ ਗਈ ਹੈ ਜਾਣਕਾਰੀ, ਸਾਨੂੰ ਮਿਲੀ ਸੀ ਜਾਣਕਾਰੀ ਵਿਊ ਲੈਣ ਲਈ ਨੀ, ਇਹ ਜਿਹੜੇ ਨਾ ਸਟੰਟ ਖੇਡਿਆ ਗਿਆ, ਇਹ ਜਿਹੜੇ ਉਹ ਨੌਜਵਾਨ ਸੀਗੇ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਸੀ, ਜਿਹੜੇ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਨਾ, ਸੁਣਨ ਦੇ ਵਿੱਚ ਆਇਆ ਕਹਿੰਦੇ ਵੀ ਉਹ ਉਹਨਾਂ ਦੇ ਵੀਜ਼ੇ ਵੂਜ਼ੇ ਐਕਸਪਾਇਰ ਹੋਏ ਹੋਏ ਨੇ ਅਤੇ ਉਹ ਪ੍ਰੋਟੈਕਸ਼ਨ ਵੀਜ਼ਾ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇਹਨਾਂ ਨੂੰ ਇਹਨਾਂ ਹਾਲਾਤ ਇਹ ਹਾਲਾਤਾਂ ਦਾ ਫਾਇਦਾ ਉਠਾ ਕੇ ਵੀ ਇਹਨਾਂ ਨੂੰ ਚਾਰਜ ਕਰ ਲਿਆ ਜਾਵੇ ਜਾਂ ਕਿਸ ਤਰ੍ਹਾਂ ਉਹ ਹੋ ਜਾਣ ਕੁੱਟਮਾਰ ਹੋਈ ਜਾਵੇ ਵੀ ਦੇਖੋ ਜੀ ਸਾਨੂੰ ਤਾਂ ਇੰਡੀਆ ਗਿਆ ਨੂੰ ਖਤਰਾ ਆਇਆ, ਇਹਨੇ ਸਾਨੂੰ ਮਾਰ ਦੇਣਾ ਉਹ ਕਰ ਦੇਣਾ। ਅਤੇ ਮੇਰੇ ਹਿਸਾਬ ਨਾਲ ਜਿਹੜੀ ਆਸਟ੍ਰੇਲੀਆ ਦੀ ਪੁਲਿਸ ਹੈ ਨਾ, ਖਾਸ ਕਰਕੇ ਨਿਊ ਸਾਊਥ ਵੇਲਸ, ਬਹੁਤ ਅੱਥਰੀ ਆ। ਅਤੇ ਪਿੱਛੇ ਜੇ ਵੀ ਹੋਇਆ ਸੀ ਤਾਂ ਉਹ ਮੇਰਾ ਖਿਆਲ 20-25 ਜਣੇ ਰਿਪੋਰਟ ਕੀਤੇ ਸੀਗੇ, ਅਤੇ ਉਹ ਤੋਂ ਪਹਿਲਾਂ ਵੀ ਬਹੁਤ ਕੁਛ ਹੋ ਚੁੱਕਾ ਹੈ। ਇਹ ਸਬਕ ਲੈਣਾ ਚਾਹੀਦਾ ਹੈ, ਇਹਦੇ 'ਚੋਂ ਕੱਖ ਨਹੀਂ ਕੱਢਣਾ ਪੈਣਾ। ਸਾਡਾ ਸਾਰਾ ਹੀ ਇੱਥੇ ਭਾਈਚਾਰਾ ਸਾਊਥ ਤੋਂ ਲੈ ਕੇ ਈਸਟ ਤੋਂ ਲੈ ਕੇ ਸਾਰੇ ਗੁਰੂ ਘਰ ਆਉਂਦੇ ਜਾਂਦੇ ਨੇ, ਅਸੀਂ ਮੰਦਰਾਂ 'ਚ ਜਾਂਦੇ ਨੇ, ਅਸੀਂ ਜਾਈਦਾ ਆ, ਅਸੀਂ ਸਪੋਰਟ ਵੀ ਕਰੀਦੀ ਆ, ਸਾਰਾ ਕੁਛ ਕਰੀਦਾ ਆ। ਹੁਣ ਸਾਡੇ ਮਿੱਤਰ ਨੇ ਉਹ ਆਪਣੀ ਪੂਜਨ ਕਰਾਉਂਦੇ ਨੇ, ਸਾਰਾ ਕੁਛ ਕਹਿੰਦੇ, ਅਸੀਂ ਸਪੋਂਸਰ ਵੀ ਕਰਦੇ ਹਾਂ, ਉਹ ਵੀ ਕਰਦੇ ਆ, ਸਾਰਾ ਕੁਛ ਕਰਦੇ ਆ, ਇੱਕ ਦੂਜੇ ਨਾਲ ਭਾਈਬੰਦੀ ਆ ਸਾਡੀ, ਕੋਈ ਪ੍ਰੋਬਲਮ ਨਹੀਂ। ਇਹ ਅੱਗ ਲਾਊ ਜਿਹੜੇ ਤੰਤਰ ਖੇਡਦੇ ਨੇ, ਹੈ ਨਾ, ਇੱਦਾਂ ਨਹੀਂ ਕਹਿੰਦਾ ਵੀ ਉਹ ਹੀ ਖੇਡਦੇ ਨੇ, ਸਾਡੇ ਬੰਦੇ ਵੀ ਖੇਡਦੇ ਨੇ ਕਈ ਵਾਰੀ, ਅਸੀਂ ਉਹਨਾਂ ਨੂੰ ਵੀ ਲੰਬੇ ਹੱਥੀ ਲਈਦਾ ਜਿਹੜੇ ਫੁੱਟ ਪਾਊ ਗੱਲਾਂ ਕਰਦੇ ਨੇ, ਭੜਕਾ ਵਾਲੀਆਂ ਗੱਲਾਂ ਕਰਦੇ ਨੇ। ਸੋ ਇਸ ਕਰਕੇ ਇਹ ਅਸੀਂ ਆਪਣੇ ਬੰਦਿਆਂ ਨੂੰ ਵੀ ਪਹਿਲਾਂ ਤੋਂ ਨਿੰਦਦੇ ਹਾਂ, ਸਾਰਾ ਪਬਲਿਕ ਹੈ, ਅਸੀਂ ਸਾਡੇ ਪ੍ਰੋਗਰਾਮ ਕੱਢ ਕੇ ਸੁਣ ਲਓ, ਅਸੀਂ ਇਹਨਾਂ ਨੂੰ ਵੀ ਫੁੱਲੇ ਪਰ ਚੜ੍ਹਾਉਂਦੇ ਨੇ ਲਾਣਤਾਂ ਦੇ। ਫਿਰ ਇਹ ਗੱਲਾਂ ਬਹੁਤ ਮਾੜੀਆਂ ਨੇ, ਔਰ ਮੈਂ ਆਪਣੇ ਵੀਰਾਂ ਨੂੰ ਜਿਹੜੇ ਮਹਾਂ ਪੰਜਾਬ ਤੋਂ ਨੇ, ਹਰਿਆਣੇ ਤੋਂ ਨੇ, ਹਿਮਾਚਲ ਤੋਂ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਹਨਾਂ ਨੂੰ ਹਵਾ ਨਾ ਦਿਓ, ਇਹਨਾਂ ਨੂੰ ਸਮਾਂ ਕੇ ਫਿੱਟ ਲਾਣ ਤਾਂ ਪਾਓ ਜਿੱਦਾਂ ਅਸੀਂ ਆਪਣਿਆਂ ਦੇ ਪਾਈ ਦੀਆਂ, ਵੀ ਇਹ ਕੰਮ ਸਹੀ ਨਹੀਂ ਹੈਗੇ। ਸੋ ਜਿਹੜੀ ਕਮਿਊਨਿਟੀ ਹਾਰਮਨੀ ਹੈ, ਇੱਕ ਦੂਜੇ ਦੀ ਏਕਤਾ ਆ, ਇੱਕ ਦੂਜੀ ਹੋਂਦ ਹੈ, ਉਹਨੂੰ ਆਪਾਂ ਬਰਕਰਾਰ ਰੱਖੀਏ। ਔਰ ਇਹ ਜਿਹੜੇ 15-20-40-100 ਬੰਦਾ ਹੁੰਦਾ, ਇਹ ਆਪਣੇ ਮਫਾਦ ਦੇ ਲਈ, ਕਿਸੇ ਨੇ ਪ੍ਰੋਟੈਕਸ਼ਨ ਵੀਜ਼ਾ ਲੈਣਾ ਹੁੰਦਾ, ਕਿਸੇ ਨੇ ਸਿਕਿਉਰਿਟੀ ਲੈਣੀ ਹੁੰਦੀ ਆ, ਕਿਸੇ ਨੇ ਲੀਡਰ ਬਣਨਾ ਹੁੰਦਾ ਆ, ਅਤੇ ਵੰਡੀਆਂ ਇਹ ਪਾ ਦਿੰਦੇ ਆ, ਸਾਡੇ ਵਰਗਿਆਂ ਲਈ ਡਿਪੋਰਟ ਹੁੰਦੇ ਆ ਬੰਦੇ ਨੋਰਮਲ। ਸੋ ਇਸ ਕਰਕੇ ਇਹਨਾਂ ਨੇ ਆਰਾਮ ਨਾਲ ਲਾ ਕੇ ਖਾਣੀਆਂ ਹੁੰਦੀਆਂ, ਇਹਨਾਂ ਨੂੰ ਇੰਡੀਆ ਤੋਂ ਫੰਡਿੰਗ ਆਉਂਦੀ ਹੁੰਦੀ ਆ ਜਾਂ ਕਿਸੇ ਹੋਰ ਪਾਸਿਓਂ। ਸੋ ਇਸ ਕਰਕੇ ਇਹਨਾਂ ਨੂੰ ਧਿਆਨ ਆਪਾਂ ਨਾ ਦੇਈਏ। ਅਤੇ ਸੁਰਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਕਹਿੰਦੇ ਭਾਅ ਜੀ ਪੈਟਰੋਲ ਪ੍ਰਾਈਸ ਬਾਰੇ ਵੀ ਗੱਲ ਕਰਿਓ। ਇੰਡੀਆ ਦੇ ਵਿੱਚ 5 ਰੁਪਏ ਪ੍ਰਾਈਸ ਅਪ ਕਰਨਾ ਹੁੰਦਾ ਹੈ, ਅਤੇ ਉਹ ਪਹਿਲਾਂ ਹੀ 10 ਰੁਪਏ ਬਣਾ ਕੇ ਫਿਰ 2 ਮਹੀਨੇ ਬਾਅਦ 5 ਰੁਪਏ ਘਟਾ ਦਿੰਦੇ ਆ। ਜਦ ਤੁਸੀਂ ਪਹਿਲੀ ਵਾਰੀ ਆਸਟ੍ਰੇਲੀਆ ਆਏ ਸੀ ਤਾਂ ਮਿਲਕ ਦਾ ਕੀ ਪ੍ਰਾਈਸ ਰੇਟ ਸੀ ਅਤੇ ਹੁਣ ਕਿੰਨਾ ਡਿਫਰੈਂਸ ਹੈ? ਪ੍ਰੋਗਰਾਮ ਵਧੀਆ ਜੀ। ਭਾਅ ਜੀ ਦੱਸੋਗੇ ਵੀ ਤੁਸੀਂ ਦੁੱਧ ਦਾ ਭਾਅ ਕਿੰਨਾ ਸੀ ਜਦੋਂ ਤੁਸੀਂ ਆਏ?
ਤਾਂ ਨਹੀਂ ਅਮਨਦੀਪ, ਜਦੋਂ ਮੈਂ 1996 ਦੇ ਵਿੱਚ ਜਦੋਂ ਮੈਂ ਆਇਆ ਨਾ, ਉਦੋਂ ਪੈਟਰੋਲ ਦੀ ਪ੍ਰਾਈਸ ਜਿਹੜੀ ਆ ਉਹ $38 ਤੋਂ $40 ਦੇ ਕਰੀਬ ਸੀਗੀ,
38 ਸੈਂਟ
ਨਹੀਂ 38 ਰੁਪਈਏ ਇੰਡੀਆ ਦੇ ਵਿੱਚ ਉਦੋਂ ਪ੍ਰਾਈਸ ਦੀ, ਪੈਟਰੋਲ ਦੀ ਪ੍ਰਾਈਸ ਸੀ ਇੰਡੀਆ ਦੇ ਵਿੱਚ $38, 40 ਰੱਖ ਲਓ, ਤੇ ਉਦੋਂ ਲੱਗਦਾ ਸੀ ਕਿ 25 ਸਾਲ ਦੇ ਵਿੱਚ ਇਹ ਪ੍ਰਾਈਸ 200 ਰੁਪਈਆ ਜਾਂ 300 ਰੁਪਈਆ ਲੀਟਰ ਹੋ ਜਾਊਗੀ 25 ਸਾਲਾਂ ਦੇ ਵਿੱਚ। ਹੁਣ 25 ਸਾਲਾਂ ਦੇ ਵਿੱਚ ਪ੍ਰਾਈਸ ਜਿਹੜੀ ਆ ਉਹ ਲਗਭਗ 2 ਗੁਣੀ ਜਾਂ 2.5 ਗੁਣੀ ਪੈਟਰੋਲ ਦੀ ਇੰਡੀਆ ਦੇ ਵਿੱਚ ਹੋਈ ਆ। ਜਦੋਂ ਇੱਥੇ ਦੀ ਪ੍ਰਾਈਸ ਆ ਕੇ ਦੇਖੀ ਸੀ ਤਾਂ ਇੱਥੇ ਉਹ ਪ੍ਰਾਈਸ ਸੀਗੀ 55 ਸੈਂਟ ਜਾਂ ਉਹ 60 ਸੈਂਟ ਦੇ ਕਰੀਬ ਹੁੰਦੀ ਸੀ, 55 ਸੈਂਟ ਦੇ ਲਗਭਗ ਕਰੀਬ ਹੁੰਦੀ ਸੀ। ਇੱਥੇ ਵੀ ਪ੍ਰਾਈਸ ਜਿਹੜੀ ਆ 2.5 ਗੁਣਾ ਪੈਟਰੋਲ ਦੀ ਪ੍ਰਾਈਸ ਵਧੀ ਆ 25 ਸਾਲ ਦੇ ਵਿੱਚ, ਤਾਂ ਇੰਡੀਆ ਦੇ ਵਿੱਚ ਵੀ 2.5 ਗੁਣਾ 25 ਸਾਲ ਦੇ ਵਿੱਚ ਪ੍ਰਾਈਸ ਵਧੀ ਆ। ਇਹ ਇੱਕ ਇੰਟਰਨੈਸ਼ਨਲ ਫੀਨੋਮੀਨਨ ਆ, ਇੱਕ ਇੰਟਰਨੈਸ਼ਨਲ ਡਿਮਾਂਡ ਸਪਲਾਈ ਤੇ ਪ੍ਰਾਈਸਾਂ ਜਿਹੜੀਆਂ ਆ ਉਹ ਵਧਦੀਆਂ ਘਟਦੀਆਂ ਰਹਿੰਦੀਆਂ। ਹੁਣ ਹਿੰਦੁਸਤਾਨ ਦੇ ਵਿੱਚ ਜਿਹੜੀ ਪ੍ਰਾਈਸ ਉਹ ਵੀ ਲਿੰਕ ਕਰ ਦਿੱਤੀ ਇਹਦੇ ਨਾਲ, ਤੇ ਜਿਹੜੀਆਂ ਪ੍ਰਾਈਸਿਸ ਇਲੈਕਟ੍ਰੋਨਿਕਸ ਆਈਟਮਸ ਦੀਆਂ ਹੁੰਦੀਆਂ ਸੀ ਉਦੋਂ, ਜਾਂ ਜਿਹੜੀਆਂ ਕੱਪੜੇ ਦੀਆਂ ਪ੍ਰਾਈਸਿਸ ਹੁੰਦੀਆਂ ਸੀ ਬਹੁਤ ਜ਼ਿਆਦਾ ਹੁੰਦੀਆਂ ਸੀ। ਇੱਥੇ ਛੋਟੇ ਛੋਟੇ ਟੀਵੀ ਤੁਹਾਨੂੰ 7-7, 8-8 ਸੌ ਡਾਲਰ ਦੇ ਮਿਲਦੇ ਹੁੰਦੇ ਸੀ, ਜਿਹੜੇ ਕਿ ਮਸੀ ਚੱਲਦੇ ਹੁੰਦੇ ਸੀ, ਤੇ ਉਹ ਟੀਵੀ ਵੀ ਦੇਖੇ ਆ। ਤੇ ਇਲੈਕਟ੍ਰੋਨਿਕ ਘੜੀਆਂ ਬੜੀਆਂ ਮਹਿੰਗੀਆਂ ਹੁੰਦੀਆਂ ਸੀ, ਕੈਮਰੇ ਬੜੇ ਮਹਿੰਗੇ ਹੁੰਦੇ ਸੀ, ਕੱਪੜੇ ਬੜੇ ਮਹਿੰਗੇ ਹੁੰਦੇ ਸੀ। ਇਹਨਾਂ ਦੀ ਪ੍ਰਾਈਸਿਸ ਦੇ ਵਿੱਚ ਡਰਮੈਟਿਕ ਚੇਂਜ ਆਈ ਆ, ਕਿਉਂਕਿ ਇਹ ਜਿਹੜੀਆਂ ਵੱਡੀ ਵੱਡੀਆਂ ਕਾਰਪੋਰੇਸ਼ਨਸ ਨੇ ਇਹਨਾਂ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ, ਉਹ ਇੰਟਰਨੈਸ਼ਨਲ ਲੈਵਲ 'ਤੇ ਆਦਾਨ ਪ੍ਰਦਾਨ ਹੋਣ ਲੱਗ ਪਿਆ, ਟੈਕਸ ਘੱਟ ਗਏ ਇਹਨਾਂ 'ਤੇ, ਅਤੇ ਇਹਦੇ ਨਾਲ ਜਿਹੜੇ ਲੋਕਾਂ ਦੀ ਐਕਸੈਸ ਹੈ ਨਾ, ਕਾਰਾਂ ਬੜੀਆਂ ਸਸਤੀਆਂ ਹੋਈਆਂ, ਅਤੇ ਬਹੁਤ ਸਾਰੀਆਂ ਜਿਹੜੀਆਂ ਇਲੈਕਟ੍ਰੋਨਿਕ ਆਈਟਮ ਜਾਂ ਮਕੈਨੀਕਲ ਜਿਹੜੇ ਪ੍ਰੋਡਕਟਸ ਆ ਉਹ ਪਿਛਲੇ 25 ਸਾਲ ਦੇ ਵਿੱਚ ਬਹੁਤ ਮਹਿੰਗੇ ਸਸਤੇ ਹੋਏ ਆ। ਲੇਕਿਨ ਦੂਜੇ ਪਾਸੇ ਜਿਹੜੀਆਂ ਇਲੈਕਟ੍ਰੀਸਿਟੀ ਬਿੱਲਸ ਆ ਉਹ ਕਾਫੀ ਮਹਿੰਗੇ ਹੋਏ ਆ, ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਕਾਫੀ ਮਹਿੰਗੀਆਂ ਹੋਈਆਂ, ਐਗਰੀਕਲਚਰ ਪ੍ਰੋਡਕਟਸ ਕਾਫੀ ਮਹਿੰਗੇ ਹੋਏ ਆ, ਜਿਹੜੇ ਕਿ 3-3, 4-4 ਗੁਣਾ ਵੀ ਉਹਨਾਂ ਦੇ ਪ੍ਰਾਈਸ ਵਿੱਚ ਵਾਧਾ ਆਇਆ। ਜਦੋਂ ਅਸੀਂ ਆਏ ਦਾ ਜਿਹੜਾ ਮੈਕਡੋਨਲਡ ਦਾ ਮੀਲ ਹੁੰਦਾ ਸੀ, ਬਰਗਰ ਹੁੰਦਾ ਮੀਲ ਹੁੰਦਾ ਸੀ, ਦੁਪਹਿਰ ਦਾ ਖਾਣਾ ਜਿਹੜਾ ਕਹਿੰਦੇ ਉਹ $3 ਸਮਥਿੰਗ ਦਾ ਹੁੰਦਾ ਸੀ, ਹੁਣ ਉਹ 12-13, $14 ਦੇ ਕਰੀਬ ਪਹੁੰਚ ਗਿਆ ਆ। ਅਤੇ ਈਟੇਬਲ ਪ੍ਰੋਡਕਟਸ ਦੇ ਵਿੱਚ ਜਿਹੜੀਆਂ ਪ੍ਰਾਈਸਿਸ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਆ, ਕਿਉਂਕਿ ਇਹ ਪੈਰੀਸ਼ੇਬਲ ਗੁੱਡਸ ਹੁੰਦੀਆਂ, ਇਹਨਾਂ ਨੂੰ ਤੁਸੀਂ ਸਟੋਰ ਨਹੀਂ ਕਰ ਸਕਦੇ, ਤੇ ਇਹਨਾਂ ਦਾ ਜਿਹੜਾ ਇੰਟਰਨੈਸ਼ਨਲਿਜ਼ਮ ਵੀ ਨਹੀਂ ਹੋਇਆ
ਭਾਜੀ,
ਇੱਕ ਥਾਂ ਤੋਂ ਦੂਜੀ ਥਾਂ ਜਿਹੜੀਆਂ।
ਭਾਜੀ ਮੈਂ ਤੁਹਾਡੀ ਗੱਲ ਕੱਟ ਰਿਹਾ, ਆਪਾਂ ਪੈਟਰੋਲ ਦੀ ਗੱਲ ਕਰ ਰਹੇ ਹਾਂ, ਅਤੇ ਇਹ ਨਾ ਜਿੱਦਾਂ ਹੁਣ ਆਪਾਂ ਆਸਟ੍ਰੇਲੀਆ ਦੇ ਵਿੱਚ ਦੇਖੀਏ, ਮੈਂ ਹੁਣੇ ਕੱਲ੍ਹੇ ਪਰਸੋਂ ਬ੍ਰਿਸਬਨ ਤੋਂ ਡਰਾਈਵ ਕਰਕੇ ਆਇਆ, ਕੰਮ ਸੀਗਾ, ਅਤੇ ਤਕਰੀਬਨ $1-25 ਦੇ ਦੁਆਲੇ ਘੁੰਮ ਰਿਹਾ ਇੱਥੇ ਆਸਟ੍ਰੇਲੀਅਨ ਡਾਲਰ ਦੇ ਹਿਸਾਬ ਨਾਲ ਲੀਟਰ, ਹੈ ਨਾ, ਪੰਪ ਪ੍ਰਾਈਸ ਇਹੀ ਹੈ, ਬਾਕੀ ਸਰੋਤੇ ਦੱਸ ਸਕਦੇ ਨੇ। ਇਸ ਹਿਸਾਬ ਦੇ ਨਾਲ ਜਿਹੜਾ ਐਕਸਚੇਂਜ ਰੇਟ ਹੈ ਇੰਡੀਆ ਦੇ 70 ਰੁਪਏ ਬਣਦਾ ਆ, ਚਲੋ 71 ਰੁਪਏ ਲਾ ਲਓ, ਠੀਕ ਹੈ। ਫਿਰ ਇੰਡੀਆ ਦੇ ਵਿੱਚ ਜੇ ਆਪਾਂ ਇੰਟਰਨੈਸ਼ਨਲ ਦੀ ਗੱਲ ਕਰਦੇ ਹਾਂ ਤੇ 30 ਰੁਪਏ ਐਕਸਟਰਾ ਆ, ਮਤਲਬ ਆਲਮੋਸਟ ਮਤਲਬ 2.25 ਡਾਲਰ ਨੂੰ, $1.75 ਨੂੰ ਇੰਡੀਆ ਦੇ ਵਿੱਚ ਪੈਟਰੋਲ ਹੈ, ਆਸਟ੍ਰੇਲੀਆ ਨਾਲੋਂ 20-30-40% ਮਹਿੰਗਾ ਆ ਇਹ।
ਪਰ ਯੂਰਪ ਨਾਲ ਸਸਤਾ ਹੈ ਨਾ
ਭਾਜੀ, ਯੂਰਪ ਦੀ ਗੱਲ ਨਾ ਕਰੋ ਜੀ, ਗੱਲ ਤਾਂ ਇਹ ਹੈ ਵੀ ਜਿਹੜੀ ਇੰਡੀਆ ਦੇ ਵਿੱਚ ਕੰਜ਼ਮਪਸ਼ਨ ਬਹੁਤ ਜ਼ਿਆਦਾ ਆ, ਇੰਡੀਆ ਦੇ ਵਿੱਚ ਵਹੀਕਲ ਜ਼ਿਆਦਾ ਆ, ਲੋਕ ਜ਼ਿਆਦਾ ਆ,
ਨਹੀਂ
ਡਿਮਾਂਡ ਜ਼ਿਆਦਾ, ਤੇ ਉੱਥੇ ਸਸਤਾ ਹੋਣਾ ਚਾਹੀਦਾ ਕਿਉਂਕਿ ਵੋਲਿਊਮ ਨਿਕਲਦਾ ਆ ਜਿਹੜੇ ਕੰਟਰੀਆਂ ਦੇ ਵਿੱਚ। ਜਿੱਦਾਂ ਭਾਜੀ ਇੱਦਾਂ ਨਹੀਂ ਹੈਗਾ, ਜਿੱਦਾਂ ਹੁਣ ਇੰਗਲੈਂਡ ਹੈ ਨਾ, ਜਿੱਦਾਂ ਅਮਰੀਕਾ ਆ,
ਉੱਥੇ ਪੈਟਰੋਲ ਬਹੁਤ ਮਹਿੰਗਾ ਆ,
ਅਮਰੀਕਾ
ਦੇ ਵਿੱਚ ਸਾਡੇ ਤੋਂ 3 ਗੁਣਾ ਜ਼ਿਆਦਾ ਮਹਿੰਗਾ ਆ,
ਮਹਿੰਗਾ ਆ, ਪਰ ਅਮਰੀਕਾ ਦੇ ਵਿੱਚ ਸਸਤਾ ਆ ਕਿਉਂਕਿ ਉੱਥੇ ਲੱਗਦਾ ਵੀ ਜ਼ਿਆਦਾ ਤੇ ਇੱਥੇ ਵੀ ਜ਼ਿਆਦਾ ਲੱਗਦਾ। ਹੁਣ ਪਹਿਲਾਂ ਇਹ ਇੰਡੀਆ
ਅਮਰੀਕਾ ਦੇ ਵਿੱਚ ਸਸਤਾ ਪਤਾ ਕਾਹਤੇ ਆ, ਸਰਪੰਚਾਂ ਦੇ ਘਰ ਚੀਜ਼ ਫ੍ਰੀ ਦੀ ਮਿਲ ਜਾਂਦੀ ਆ, ਚੱਲੇ ਨਹੀਂ ਜਾਂਦੀ, ਸਾਰੇ ਦੇ ਆਉਂਦੇ ਆ, ਅਮਰੀਕਾ ਦੀ ਗੱਲ ਛੱਡੋ ਤੁਸੀਂ
ਨਹੀਂ, ਪਰ ਫਿਰ ਵੀ ਭਾਜੀ
ਮੰਨੋ ਜਾਂ ਨਾ ਮੰਨੋ,
ਭਾਜੀ ਆਸਟ੍ਰੇਲੀਆ ਨਾਲੋਂ ਜਿਹੜਾ ਆ, ਕਿਉਂਕਿ ਇਹ ਨਾ ਇਹਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਗਿਆ ਇੰਡੀਆ ਦੇ ਵਿੱਚ ਵੀ, ਆਲਮੋਸਟ ਪ੍ਰਾਈਵੇਟਾਈਜ਼ ਕਰ ਦਿੱਤਾ ਗਿਆ ਆ, ਤੇ ਇਸ ਕਰਕੇ ਉਹ ਆਪਣੀ ਮਨਮਰਜ਼ੀ ਦੇ ਨਾਲ ਇਹ ਪ੍ਰਾਈਸ ਜਿਹੜਾ ਲਾਉਂਦੇ ਨੇ।
ਅਮਨਦੀਪ ਜੇ ਇਹਨੂੰ ਪ੍ਰਾਈਵੇਟਾਈਜ਼ ਨਾ ਕਰਦੇ ਨਾ, ਪਤਾ ਇੰਡੀਆ ਦੇ ਵਿੱਚ ਪ੍ਰਾਈਸ ਕਿੰਨੀ ਹੋਣੀ ਸੀ, 400 ਰੁਪਏ ਵੀ ਡਾਲਰ, 400 ਰੁਪਏ ਲੀਟਰ ਵੀ ਹੋ ਸਕਦਾ ਸੀ। ਤੁਹਾਨੂੰ ਪਤਾ ਕਿ ਜਿਹੜੀਆਂ ਸਰਕਾਰੀ ਏਜੰਸੀਆਂ ਪੈਟਰੋਲ ਨੂੰ ਕਿੱਦਾਂ ਸਟੋਰ ਕਰਦੀਆਂ, ਉਹਦੀ ਡਿਲੀਵਰੀ ਕਿੱਦਾਂ ਕਰਦੀਆਂ, ਸਿਫਾਰਿਸ਼ ਨਾ ਮਿਲਿਆ ਕਰਨਾ ਸੀ ਪਹਿਲਾਂ ਸੀਮੈਂਟ 1960 ਦੇ ਵਿੱਚ, ਜੇ ਤੁਸੀਂ ਘਰ ਬਣਾਉਣਾ ਹੁੰਦਾ ਬੋਰੀ ਸੀਮੈਂਟ ਦੀ ਕਿੰਨੀ ਹਾਈ ਪ੍ਰਾਈਸ ਤੇ ਸਾਨੂੰ ਲੈਣੀ ਪੈਂਦੀ ਚੂਨੇ ਨਾਲ, ਜੇ ਲੋਕ ਨਾ ਉਦੋਂ ਕੰਨਾਂ ਆਪਣੀਆਂ ਚੁਣਦੇ ਹੁੰਦੇ ਸੀ, ਚੁਣਾਉਂਦੇ ਸੀ ਚੂਨੇ ਨਾਲ। ਅਸੀਂ ਆਪਣਾ ਘਰ ਜਿਹੜੇ 60 ਦੇ ਵਿੱਚ ਸਾਡੇ ਫਾਦਰ ਨੇ ਬਣਾਇਆ ਸੀ, ਤਾਂ ਸੀਮੈਂਟ ਨਹੀਂ ਮਿਲਦਾ ਸੀ ਉਦੋਂ, ਚੂਨਾ ਜਿਹੜਾ ਨਾ ਚਿੱਟਾ ਚੂਨਾ ਹੁੰਦਾ ਸੀ ਉਹਦੇ ਨਾਲ ਕੰਨਾਂ ਚਿਣੀਆਂ ਸੀਗੀਆਂ। ਇੱਕ ਸੀਮੈਂਟ ਦੀ ਬੋਰੀ ਲੈਣ ਦੇ ਲਈ MLA ਤੋਂ ਸਾਈਨ ਕਰਾਉਣੇ ਪੈਂਦੇ ਸੀ, ਕਈ ਕਈ ਦਿਨ ਉਹਦੇ ਦਰਬਾਰ ਵਿੱਚ ਜਾ ਕੇ ਬਹਿਣਾ ਪੈਂਦਾ ਸੀ, ਫਿਰ ਸਾਈਨ ਕਰਦਾ ਸੀ, ਫਿਰ ਮਿਲਦੀ ਨਹੀਂ ਸੀ ਜਾ ਕੇ,
ਫਿਰ ਮਿਲਦੇ
ਨਹੀਂ, ਇੰਨੀ ਸ਼ੋਰਟੇਜ ਹੁੰਦੀ,
ਨਹੀਂ ਨਹੀਂ ਸ਼ੋਰਟੇਜ ਨਹੀਂ, ਇਹ ਜਿਹੜਾ ਸਰਕਾਰੀ ਤੰਤਰ ਦੇ ਹਿਸਾਬ ਨਾਲ ਤਾਂ ਇੱਦਾਂ ਹੀ ਮਿਲਣਾ ਸੀ,
ਸਰਕਾਰੀ ਤੰਤਰ ਦੀ ਡਿਲੀਵਰੀ ਚ ਤੇ ਜਿਹੜੀ ਪ੍ਰਾਈਵੇਟ ਡਿਲੀਵਰੀ ਚ ਬਹੁਤ ਫਰਕ ਆ। ਪ੍ਰਾਈਵੇਟ ਨੇ ਦੇਖਣਾ ਹੁੰਦਾ ਵੀ ਅਸੀਂ ਥੋੜੇ ਮਾਰਜਨ ਤੇ ਪ੍ਰੋਫਿਟ ਲੈ ਕੇ ਵੀ ਚੀਜ਼ ਵੇਚ ਦੇਈਏ, ਸਟੋਰ ਨਾ ਕਰੀਏ। ਸਰਕਾਰੀ ਤੰਤਰ ਨੇ ਸਟੋਰ ਕਰਨੀ ਹੁੰਦੀ ਆ ਉਹਨੂੰ, ਕਿਸੇ ਦੀ ਕਿਸੇ ਨਾਲ ਫਰਕ।
ਮੈਨੂੰ ਆਸਾ ਆਉਂਦਾ ਭਾਜੀ, ਗੌਰਵ ਸ਼ਰਮਾ ਕਹਿੰਦੇ ਕਿ ਮੰਨ ਗਏ ਜੀ ਭਾਜਪਾ ਦੇ ਸਿਡਨੀ ਦੇ ਪ੍ਰਵਕਤਾ ਨੂੰ, ਪੱਕਾ ਪੈਂਚਰ ਲਗਾਉਂਦੇ ਨੇ, ਸਲਾਮ ਹੈ ਅਮਰੀਕ ਭਾਜੀ ਦੇ ਜਜ਼ਬੇ। ਭਾਜੀ
ਗੌਰਵ ਸ਼ਰਮਾ ਦੀ ਹੁੰਦਾ ਜੀ,
ਛੱਡਣ ਦੀ ਆਦਤ ਹੁੰਦੀ ਜੁਮਲੇ, ਤੇ ਪੁਰਾਣੇ ਸਮੇਂ ਦੀ ਗੱਲ ਹੈ। ਉਹ ਨਾ ਉਹ ਨਾ ਪਤਾ ਕੀ ਆ, ਉਹ ਕਿਤੇ ਨਾ ਕਿਤੇ ਨੇ ਜੱਬਲੀ ਮਾਰ ਦਿੰਦਾ ਹੁੰਦਾ ਦਰਬਾਰ ਦੇ ਵਿੱਚ, ਹਜੇ ਯੰਗ ਹੁੰਦਾ ਆ ਜਾਂ ਕਹਿ ਲਓ ਕੋਈ ਨਿਦਾਨ ਹੁੰਦਾ, ਤੇ ਨਾ ਉਹਦੇ ਮਿਨਿਸਟਰ ਕਹਿੰਦੇ ਵੀ ਇਹ ਨਾ ਜ਼ਿਆਦਾ ਇਹ ਆਪਾਂ ਨੂੰ ਕੋਈ ਬੰਦਾ ਚਾਹੀਦਾ ਜਿਹੜੀ ਇਹਦੀ ਗੱਲ ਨੂੰ ਨਾ ਮਤਲਬ ਫੇਰ ਕਰ ਤਵੇ ਸਹੀ। ਉਹ ਫਿਰ ਇੱਕ ਬੰਦਾ ਹਾਇਰ ਕਰਦੇ, ਜਿੱਦਾਂ ਫੋਰ ਐਗਜ਼ਾਮਪਲ ਤੁਹਾਨੂੰ ਹਾਇਰ ਕਰ ਲਿਆ ਜਿੱਦਾਂ ਪ੍ਰਵਕਤਾ, ਤੇ ਹਾਂ ਇੱਕ ਵਾਰੀ ਨਾ ਉਹ ਸ਼ਿਕਾਰ ਖੇਡ ਕੇ ਆਏ ਵੀਕਐਂਡ 'ਤੇ, ਤਾਂ ਦੂਜੇ ਦਿਨ ਸੋਮਵਾਰ ਨੂੰ ਦਰਬਾਰ ਲੱਗਾ ਆ, ਚਲੋ ਉਦੋਂ ਕਿਹੜੇ ਸੋਮਵਾਰ ਹੁੰਦੇ ਸੀ, ਚਲੋ ਮੈਂ ਉੱਦਾਂ ਹੀ ਕਹਿ ਦਿੰਦਾ, ਤਾਂ ਦਰਬਾਰ ਲੱਗਾ ਆ ਅਤੇ ਉਹ ਉੱਠ ਕੇ ਰਾਜਾ ਕਹਿੰਦਾ ਬਈ ਕੱਲ੍ਹ ਅਸੀਂ ਸ਼ਿਕਾਰ ਖੇਡਣ ਗਏ, ਕਹਿੰਦਾ ਮੈਂ ਤੀਰ ਮਾਰਿਆ, ਤੀਰ ਮਾਰ ਕੇ ਨਾ ਕਹਿੰਦਾ ਹਿਰਨ ਕਹਿੰਦਾ ਥਾਈ ਚਿੱਤ ਹੋ ਗਿਆ, ਕਹਿੰਦਾ ਜਦੋਂ ਅਸੀਂ ਗਏ ਕੋਲ ਦੇਖਿਆ ਕਹਿੰਦਾ ਹਿਰਨ ਦੇ ਨਾ ਗਿੱਟੇ ਦੇ ਵਿੱਚ ਦੀ ਲੰਘ ਕੇ ਖੁਰ ਦੇ ਵਿੱਚ ਦੀ ਲੰਘ ਕੇ ਕਹਿੰਦਾ ਕੰਨ ਪਾੜ ਕੇ ਤਾਂ ਉਹਦੀ ਅੱਖ 'ਚ ਤੀਰ ਵੱਜਿਆ ਅਤੇ ਉਹ ਮਰ ਗਿਆ, ਮਰਿਆ ਹੋਇਆ ਸੀ। ਅਤੇ ਉਹ ਸਾਰੇ ਨਾ ਬੜੇ ਹੈਰਾਨ ਹੋਏ, ਇੱਕਦਮ ਹੋਰੇ ਤਰ੍ਹਾਂ ਹੋ ਗਏ ਵੀ ਭਾਈ ਇੱਦਾਂ ਕਿੱਦਾਂ ਹੋ ਸਕਦੀ ਹੈ, ਖੁਰ ਕਿਤੇ, ਕੰਨ ਕਿਤੇ, ਅੱਖ ਕਿਤੇ, ਤੀਰ ਮਤਲਬ ਸੀਗਾ ਮਤਲਬ ਜਿਹੜਾ ਘੁੰਮਦਾ ਘੁੰਮਦਾ ਗਿਆ ਵੀ ਉਹ ਤਾਂ ਸਿੱਧਾ ਹੀ ਜਾਂਦਾ ਵੀ ਇਹ ਕਿੱਦਾਂ ਹੋ ਸਕਦੀ ਹੈ। ਉਹ ਜਿਹੜਾ ਫਿਰ ਬੰਦਾ ਨਾ ਪ੍ਰਵਕਤਾ ਸੀ ਪੈਂਚਰ ਲਾਉਣ ਵਾਲਾ, ਉਹ ਕਹਿੰਦਾ ਉਹ ਠਹਿਰੋ ਠਹਿਰੋ, ਤੁਸੀਂ ਕਹਿੰਦਾ ਐਵੇਂ ਨਾ ਕਹਿੰਦਾ ਪਰੇਸ਼ਾਨ ਹੋਵੋ, ਕਹਿੰਦਾ ਇਹ ਸਾਡੇ ਮਹਾਰਾਜਾ ਜਿਹੜੇ ਨੇ ਬੜੇ ਮਹਾਨ ਨੇ, ਕਹਿੰਦੇ ਮਹਾਨ, ਕਹਿੰਦਾ ਮੈਂ ਤੁਹਾਨੂੰ ਦੱਸਦਾ ਕਹਿੰਦਾ ਉਹ ਤੀਰ ਕਿੱਦਾਂ ਲੱਗਿਆ, ਕਹਿੰਦਾ ਇੱਦਾਂ, ਕਹਿੰਦਾ ਅਸਲ ਦੇ ਵਿੱਚ ਜਦੋਂ ਰਾਜਾ ਜੀ ਨੇ ਤੀਰ ਮਾਰਿਆ ਨਾ, ਉਹ ਜਿਹੜਾ ਹਿਰਨ ਸੀਗਾ ਉਹ ਕਹਿੰਦਾ ਕੰਨ 'ਤੇ ਖਾਜ ਕਰ ਰਿਹਾ ਸੀ ਖੁਰ ਦੇ ਨਾਲ, ਤੀਰ ਕਹਿੰਦਾ ਖੁਰ 'ਚ ਲੱਗ ਕੇ ਕੰਨ 'ਚ ਲੱਗ ਕੇ, ਕਹਿੰਦਾ ਕੰਨ ਫਿਰ ਟੇਢਾ ਹੋਇਆ ਸੀ, ਅੱਖ ਦੇ ਮੂਹਰੇ ਆਇਆ ਹੋਇਆ ਸੀ। ਉਹ ਕਹਿੰਦਾ ਵੀ ਖੁਰ, ਕੰਨ ਅਤੇ ਅੱਖ ਇੱਕੋ ਲਾਈਨ 'ਚ ਸੀਗੇ ਖਾਜ ਕਰਦੇ ਵਕਤ, ਉਹ ਕਹਿੰਦਾ ਉਦੋਂ ਤੀਰ ਮਾਰਿਆ ਫਿਰ ਤਾਂ ਕਰਕੇ ਉਹ ਇੱਦਾਂ ਲੱਗ ਗਿਆ। ਅਤੇ ਚਲੋ ਜੀ, ਮਹਾਰਾਜ ਕੀ ਜੈ, ਮਹਾਰਾਜ ਕੀ ਜੈ, ਬੱਲੇ ਬੱਲੇ ਹੋ ਗਏ, ਬੱਲੇ ਬੱਲੇ ਹੋ ਗਈ। ਅਤੇ ਦੂਜੇ ਦਿਨ ਨਾ ਉਦਣੇ ਰਾਤ ਨੂੰ ਉਹ ਨਾ ਹਨੇਰਾ ਜਿਹਾ ਹੋਇਆ, ਅਤੇ ਹੁਣ ਤੁਹਾਡੇ ਮੰਗਰ ਦਾ ਟੈਚੀ ਜਿਹੇ ਬੰਨੇ ਆਪਣੇ ਪ੍ਰਵਕਤਾ ਨੇ, ਅਤੇ ਉਹ ਟੈਚੀ ਜਿਹੇ ਬੰਨ ਕੇ ਨਾ ਮਤਲਬ ਪਿਛਲੇ ਦਰਵਾਜ਼ੇ 'ਚੋਂ ਨਿਕਲਣ ਲੱਗਾ, ਭੱਜਣ ਲੱਗਾ, ਅਤੇ ਉਹਨੂੰ ਮਹਾਂਮੰਤਰੀ ਮਤਲਬ ਅਮਿਤ ਸ਼ਾਹ ਨੇ ਫੜ ਲਿਆ। ਉਹ ਕਹਿੰਦਾ ਤੂੰ ਕਿੱਧਰ ਨੂੰ ਚੱਲਿਆ, ਤੇਰੀ ਤਾਂ ਜੋਬ ਹੈ ਬਹੁਤ ਜ਼ਬਰਦਸਤ, ਤੂੰ ਤਾਂ ਇੱਦਾਂ। ਉਹ ਕਹਿੰਦਾ ਜੀ ਮੇਤੇ ਨਹੀਂ ਹੁੰਦੀ, ਕਹਿੰਦਾ ਕੀ ਗੱਲ, ਕਹਿੰਦਾ ਮੈਂ ਛੋਟੇ ਮੋਟੇ ਪੈਂਚਰ ਤਾਂ ਲਾ ਸਕਦਾ ਪਰ ਐਡੇ ਐਡੇ ਵੱਡੇ ਪਟਾਕੇ ਨਹੀਂ ਲਾ ਸਕਦਾ, ਇਸ ਕਰਕੇ ਮੈਨੂੰ ਦਿਓ ਛੁੱਟੀ।
ਅਮਨਦੀਪ, ਗੌਰਵ ਸ਼ਰਮਾ ਨੇ ਨਾ, ਗੌਰਵ ਸ਼ਰਮਾ ਜਿੱਦਾਂ ਛੱਡ ਦਿੰਦੇ ਕਈ ਵਾਰੀ ਗੱਲ, ਕਹਿੰਦੇ ਮੇਰੇ ਘਰ ਦੇ ਮੋਹਰੇ ਨਾ ਗੋਬਰ ਦੀ ਢੇਰੀ ਨਾ ਲਵਾ ਦੇਣ,
ਤੁਹਾਡੇ ਮੋਹਰੇ ਹੁਣ ਟਰਾਲੀ ਸਿੱਟਣ ਵਾਲੀ ਹੈ ਗੋਏ ਦੀ, ਹੋਰ ਕੁਛ ਨੀ। ਆ ਸਿਡਨੀ ਵਾਲੇ ਕਰੋ ਜਰਾ ਮੇਹਰ, ਟਰੱਕ ਤਾਂ ਆਪਣੇ ਹਰੀਸ਼, ਟਰੱਕ ਤਾਂ ਹਰੀਸ਼ ਅਰੋੜਾ ਜੀ ਕੋਲ ਹੈਗਾ ਆ,
ਆਪਾਂ ਕੋਰੀਅਰ ਕਰ ਦੇਣਾ ਤੁਹਾਨੂੰ, ਬੈਰੀਅਨ ਪਾ ਲਿਓ।
ਨਹੀਂ ਉਹ ਤਾਂ ਮਹਿੰਗਾ ਪੈਣਾ ਆ ਕੋਰੀਅਰ ਕਰਕੇ, ਤੁਸੀਂ ਤਾਂ ਫਿਰ ਉਹਦਾ ਫਾਇਦਾ ਉਠਾ ਜਾਣਾ, ਤੁਹਾਡੇ ਘਰ ਦੇ ਮੂਹਰੇ ਸਿੱਟਣੀ ਟਰਾਲੀ ਭਰ ਕੇ ਗੋਬਰ। ਚਲੋ ਤੇ ਸਰ ਮਾਬਾ ਜੀ ਸਾਡੇ ਨਾਲ ਜੁੜੇ ਨੇ, ਕੀ ਹਾਲ ਹੈ ਪਿਆਰਿਓ? ਕਹਿੰਦੇ ਭਾਜੀ ਭਾਈ ਇਲੈਕਟ੍ਰਿਕ ਕਾਰਸ ਦਾ ਜਿਹੜਾ ਸਕੈਂਡੀਨੇਵੀਆ ਇਲਾਕਾ ਹੈ ਨਾ, ਜਿਹੜਾ ਡੈਨਮਾਰਕ, ਫਿਨਲੈਂਡ ਐਂਡ ਸਵੀਡਨ, ਇਹਦੇ ਵਿੱਚ ਨਾ ਕਹਿੰਦੇ 50% ਜਿਹੜੀ ਮਾਰਕੀਟ ਸ਼ੇਅਰ ਹੈ, ਜਾਣੀ ਕਿ ਇਹਨਾਂ ਇਲਾਕਿਆਂ ਦੇ ਵਿੱਚ 50% ਕਾਰਾਂ ਜਿਹੜੀਆਂ ਨੇ ਉਹ ਇਲੈਕਟ੍ਰਿਕ ਕਾਰਸ ਨੇ, ਓਵਰਆਲ ਜਿਹੜਾ ਰਿਨਿਊਏਬਲ ਸਟਰਕਚਰ ਹੈ ਉਹ ਯੂਰਪ ਦੇ ਵਿੱਚ ਲੱਗਾ ਹੋਇਆ। ਕਾਰ ਓਨਰਸ਼ਿਪ ਜਿਹੜੀ ਹੈ ਘਟਦੀ ਜਾ ਰਹੀ ਹੈ ਕਿਉਂਕਿ ਪਬਲਿਕ ਟਰਾਂਸਪੋਰਟ ਅਤੇ ਜਿਹੜੇ ਬਾਈਸਾਈਕਲ ਲੇਨਸ ਨੇ ਉਹ ਵੱਧਦੀਆਂ ਜਾ ਰਹੀਆਂ ਨੇ। ਇੰਡੀਆ ਹੈਜ਼ ਨਨ ਆਫ ਦੀਜ਼, ਹਾਓ ਕੈਨ ਅਮਰੀਕ ਭਾਅ ਜੀ ਕੰਪੇਅਰ ਵਿਦ ਯੂਰਪ? ਭਾਅ ਜੀ ਦਿਓ ਜਵਾਬ ਹੁਣ, ਲਾਓ ਪੈਂਚਰ।
ਨਹੀਂ ਯੂਰਪ ਦੇ ਨਹੀਂ ਇੰਫਰਾਸਟ੍ਰਕਚਰ ਦੀ ਕੰਪੈਰੀਜ਼ਨ ਨਹੀਂ ਅਸੀਂ ਕਰਦੇ ਸੀਗੇ ਹੁੰਦੀ, ਤਾਂ ਯੂਰਪ ਦੇ ਜਿਹੜੀਆਂ ਪੈਟਰੋਲ ਪ੍ਰਾਈਸਿਸ ਹੈ ਨਾ ਉਹਦੀ ਜਿਹੜੇ ਪ੍ਰਾਈਸ ਪੈਰਿਟੀ ਆ ਉਹ ਉਹਦੀ ਗੱਲ ਕਰਦੇ ਸੀ। ਪ੍ਰਾਈਸਿਸ ਯੂਰਪ ਵਿੱਚ ਮੈਨੂੰ ਮੈਂ $2 ਇੰਗਲੈਂਡ ਦੇ ਵਿੱਚ 2 ਪੌਂਡ ਦੇ ਕਰੀਬ ਹੋਣਾ ਪੈਟਰੋਲ, ਜਾਂ 1.5 ਪੌਂਡ ਦੇ ਹੋਊਗਾ ਕਰੀਬ ਪੈਟਰੋਲ, ਤੇ 1.5 ਪੌਂਡ ਦਾ ਮਤਲਬ $3 ਦੇ ਕਰੀਬ ਉੱਥੇ ਪੈਟਰੋਲ ਹੈਗਾ ਆ। ਤੇ ਇਹ ਜੇ ਕੰਪੈਰੀਜ਼ਨ ਤੁਸੀਂ ਇੰਡੀਆ ਦੇ ਨਾਲ ਕਰੋ ਤਾਂ ਫਿਰ ਇੰਡੀਆ ਦਾ ਪੈਟਰੋਲ ਸਸਤਾ ਲੱਗਦਾ ਹੈ, ਜੇ ਤੁਸੀਂ ਆਸਟ੍ਰੇਲੀਆ ਦੇ ਨਾਲ ਕੰਪੈਰੀਜ਼ਨ ਕਰੋ ਫਿਰ ਸਸਤਾ ਲੱਗਦਾ।
ਭਾਜੀ ਨਹੀਂ 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 ਉਹ ਤਾਂ ਠੀਕ ਹੈ, ਮੈਂ ਤੁਹਾਡੇ ਜਿਹੜੇ ਕੰਪੈਰੀਜ਼ਨ ਹੈ ਇਕਨੋਮਿਕ ਸਾਈਡ ਤੋਂ ਮੈਂ ਸਮਝਦਾ ਹਾਂ, ਠੀਕ ਹੈ, ਪਰ ਫਿਰ ਵੀ ਨਾ ਇਹ ਗੱਲ ਬਿਲਕੁਲ ਗਲਤ ਹੈ। ਹੁਣ ਇੱਕ ਪਾਸੇ ਤਾਂ ਮੋਦੀ ਸਾਹਿਬ ਕਹਿ ਰਹੇ ਨੇ, ਉਹਨਾਂ ਦੇ ਮਿਨਿਸਟਰ ਤੋਮਰ ਕਹਿ ਰਹੇ ਨੇ ਕਿ ਜੀ ਖੇਤੀਬਾੜੀ ਦੀ ਜਿਹੜੀ ਇਨਕਮ ਹੈ ਉਹ ਡਬਲ ਹੋ ਜਾਏਗੀ 1-2 ਸਾਲਾਂ ਦੇ ਵਿੱਚ, ਡਬਲ ਹੋ ਜਾਏਗੀ ਜੀ, ਡਬਲ ਹੋ ਜਾਏਗੀ, ਕੀ ਡਬਲ ਹੋ ਜਾਏਗੀ ਹੈ ਨਾ, ਜਿਹੜਾ ਉਹ ਤਾਂ ਬਾਅਦ ਚੋਂ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਉਹ ਤਾਂ ਬਾਅਦ ਚੋਂ ਹੋਏਗੀ ਨਾ, ਪਰ ਜਿਹੜੀ ਪਿਛਲੇ 2014 ਤੋਂ ਜਦੋਂ ਸਰਕਾਰ ਆਈ ਹੈ ਉਦੋਂ ਤੋਂ ਲੈ ਕੇ 2020 ਤੱਕ ਜਿਹੜੇ ਡੀਜ਼ਲ ਦੇ ਭਾਅ ਨੇ ਉਹ ਡਬਲ ਹੋ ਗਏ ਨੇ, ਠੀਕ ਹੈ। ਇਹਦਾ ਮਤਲਬ ਜਿਹੜੀ ਕਿਸਾਨ ਦੀ ਲਾਗਤ ਹੈ ਬਿਜਲੀ ਦੀ, ਇੰਜਣ ਦੀ, ਟਰੈਕਟਰਾਂ ਦੀ, ਉਹ ਡਬਲ ਹੋ ਗਈ ਹੈ। ਜੇ 1 ਲੱਖ ਰੁਪਈਆ ਖਰਚਾ ਆਉਂਦਾ ਸੀ ਤਾਂ ਹੁਣ 2 ਲੱਖ ਹੋ ਰਿਹਾ ਆ, ਠੀਕ ਹੈ। ਐਮ ਐਸ ਪੀ ਜਾਂ ਕਿਹੜਾ ਪ੍ਰਾਈਜ਼ 50 ਰੁਪਏ 60 ਰੁਪਏ ਇੰਨਾ ਕੁ ਵੱਧ ਰਿਹਾ ਹੈ। ਸੋ ਖਰਚਾ ਤਾਂ ਆਲਰੇਡੀ ਡਬਲ ਹੋ ਗਿਆ ਆ, ਖਾਦਾਂ ਦੇ ਵੀ ਆਲਮੋਸਟ 1.5 ਹੋ ਗਏ ਨੇ, ਠੀਕ ਹੈ। ਜੇ ਇਨਕਮ ਡਬਲ ਹੋ ਵੀ ਗਈ ਤਾਂ ਵੀ ਉਹਦਾ ਫਾਇਦਾ ਨਹੀਂ ਹੋਣਾ। ਸੋ ਇਸ ਕਰਕੇ
ਜੇ ਤੁਸੀਂ ਨਾ ਇਹ ਸੋਚੋ, ਤੁਸੀਂ ਵੀ ਤਾਂ ਖੇਤੀਬਾੜੀ ਕਰਦੇ ਆ ਤੇ ਇੱਕ ਮਾਡਲ ਵੀ ਖੇਤੀਬਾੜੀ ਦੇ ਹੁੰਦੇ, ਹੁਣ ਟ੍ਰੈਡੀਸ਼ਨਲ ਜਿਹੜੇ ਪ੍ਰੋਡਕਟਸ ਆ, ਟ੍ਰੈਡੀਸ਼ਨਲ ਫਸਲਾਂ ਆ, ਜਿੱਦਾਂ ਜੀਰੀ ਆ ਜਿਹਨੂੰ ਝੋਨਾ ਕਹਿੰਦੇ ਆ, ਜਾਂ ਕਣਕ ਆ, ਇਹਨਾਂ ਦੀ ਜੇ ਇਹਨਾਂ ਤੇ ਡਿਪੈਂਡੈਂਟ ਰਵਾਂਗੇ ਤੇ ਫਿਰ ਡਬਲ ਨਹੀਂ ਹੋਊਗੀਆਂ, ਤੁਹਾਡੀ ਪ੍ਰਾਈਸ ਡਬਲ ਨਹੀਂ ਹੋ ਸਕਦੀਆਂ, ਕਿਉਂਕਿ ਇਹਨਾਂ ਵਿੱਚ ਥੋੜੀ ਬਹੁਤੀ ਪ੍ਰਾਈਸ ਵਧਾ ਸਕਦੇ ਆ।
ਭਾਜੀ
ਇਸ ਵੇਲੇ ਤੁਸੀਂ ਕਮਰਸ਼ੀਅਲ ਸਾਈਡ ਲਓਗੇ, ਜਿੱਦਾਂ ਉਹਨਾਂ ਦੀ ਸੋਚ ਹੋਊਗੀ, ਪਤਾ ਨੀ ਕੀ ਸੋਚ ਆ। ਹੁਣ ਕਮਰਸ਼ੀਅਲ ਸਾਈਡ ਦੇ ਵਿੱਚ ਕਈ ਵਾਰੀ ਆਲੂ ਜਿਹੜਾ ਉਹ 6 ਰੁਪਏ ਕਿਲੋ ਵੀ ਹੁੰਦਾ, ਕਈ ਵਾਰੀ ਉਹ 60 ਰੁਪਏ, ਕਈ ਵਾਰ 200 ਰੁਪਏ ਕਿਲੋ ਵੀ ਹੋ ਜਾਂਦਾ। ਉਹ ਕੈਲਕੂਲੇਸ਼ਨਾਂ ਕਰਨੀਆਂ ਪਊਗੀਆਂ, ਤੁਸੀਂ ਕਿਹੜੀ ਪ੍ਰੋਡਕਟ ਬੀਜਣੀ ਆ, ਉਹਦੇ ਵਿੱਚ ਤੁਹਾਡੀ ਇਨਕਮ ਜਿਸ ਵੇਲੇ ਫ੍ਰੀ ਮਾਰਕੀਟ ਹੋਊਗੀ ਉਹਦੇ ਵੀ ਡਬਲ ਹੋਣ ਦੇ ਜਾਂ ਟ੍ਰਿਪਲ ਹੋਣ ਦੇ ਚਾਂਸਸ ਹੋ ਸਕਦੇ ਆ। ਕਿਉਂਕਿ ਜੇ ਤੁਸੀਂ ਇੱਕੋ ਇਹੀ ਫਸਲਾਂ ਵੇਚੋਗੇ, ਟ੍ਰੈਡੀਸ਼ਨਲ ਫਸਲਾਂ ਵੇਚੋਗੇ, ਲੇਟ ਬੈਕ ਰਹੋਗੇ, ਫਿਰ ਉੱਥੇ ਥੋੜ੍ਹੀ ਮੁਸ਼ਕਲ ਆਉਂਦੀ ਹੈ। ਹੁਣ ਟਮਾਟਰ ਆ, ਹੁਣ ਟਮਾਟਰ ਜੇ ਤੁਸੀਂ ਕੈਲਕੂਲੇਸ਼ਨ ਕਰਕੇ ਲਾਓਗੇ ਜਾਂ ਮਿਰਚਾਂ ਲਾਓਗੇ ਤਾਂ ਉਹਦੇ ਵਿੱਚ ਡਬਲ ਤੋਂ ਵੀ ਟ੍ਰਿਪਲ ਪ੍ਰਾਈਸਿਸ ਹੋ ਸਕਦੀ ਹੈ। ਇੱਦਾਂ ਕਈ ਕਰ ਰਹੇ ਆ ਇਸ ਵੇਲੇ, ਕਈ ਜਿਹੜੇ ਕਿਸਾਨ ਆ, ਜਿਹੜੇ ਕਲੈਵਰ ਕਿਸਾਨ ਆ, ਜਿਹੜੇ ਐਗਰੋ ਬਿਜ਼ਨਸ ਉਹਨਾਂ ਦੀ ਅਪਰੋਚ ਹੈ, ਐਗਰੋ ਬਿਜ਼ਨਸ ਦੇ ਤੌਰ 'ਤੇ ਕਰਦੇ ਆ ਪੰਜਾਬ ਦੇ ਵਿੱਚ, ਉਹ ਟ੍ਰੈਡੀਸ਼ਨਲ ਫਸਲਾਂ ਬੀਜਦੇ ਹੀ ਨਹੀਂ ਹੈ। ਜਿਹਨਾਂ ਦੇ ਕੋਲ 2-3 ਏਕੜ ਜ਼ਮੀਨ ਆ, 5 ਏਕੜ ਜ਼ਮੀਨ ਆ, ਉਹ ਬੜੀ ਕਲੈਵਰ ਫਾਰਮਿੰਗ ਕਹਿੰਦੇ ਉਹਨੂੰ, ਕਲੈਵਰ ਫਾਰਮਿੰਗ ਕਰਦੇ ਆ, ਉਹ ਡਬਲ ਤੋਂ ਵੀ ਟ੍ਰਿਪਲ ਇਨਕਮ ਕਰ ਰਹੇ ਆ ਇਸ ਵੇਲੇ। ਤੁਸੀਂ ਵੀ ਹੁਣ ਕਿਸਾਨ ਆ, ਤੁਸੀਂ ਵੀ ਸਮਝਦੇ ਇਸ ਗੱਲ ਨੂੰ,
ਇੱਕ ਟਾਈਮ ਸੀ ਜਦੋਂ ਕਣਕ, ਮੱਕੀ, ਝੋਨਾ, ਕਮਾਦ ਇਹ ਸਪੈਸ਼ਲਾਈਜ਼ਡ ਖੇਤੀਆਂ ਹੁੰਦੀਆਂ ਸੀਗੀਆਂ। ਪੰਜਾਬ ਤੋਂ ਬਹੁਤ ਸਾਰੇ ਜਿਹੜੇ ਕਿਸਾਨ ਹੈ ਉਹ ਗੋਰੇ ਲੈ ਕੇ ਜਾਂਦੇ ਹੁੰਦੇ ਸੀਗੇ ਇਹਨਾਂ ਖੇਤੀਆਂ ਨੂੰ ਕਰਵਾਉਣ ਵਾਸਤੇ ਦੁਨੀਆ ਦੇ ਵਿੱਚ, ਪਰ ਹੁਣ ਇਹ ਕਾਮਨ ਹੋ ਗਈਆਂ ਨੇ, ਹੁਣ ਐਵਰੀਬਡੀ ਇਜ਼ ਡੂਇੰਗ ਇਟ, ਕਿਉਂਕਿ ਨੌਲੇਜ ਹੋ ਗਈ ਹੈ, ਯੂਨੀਵਰਸਿਟੀਆਂ ਆ ਗਈਆਂ। ਹੁਣ ਜਿਹੜੀਆਂ ਖੇਤੀਆਂ ਨੇ ਇਹ ਕੌਂਸਟੈਂਟ ਤੁਹਾਨੂੰ ਨਵੀਂ ਫਸਲ ਲੱਭਣੀ ਪੈਂਦੀ ਹੈ, ਨਵੀਂ ਮਾਰਕੀਟ ਲੱਭਣੀ ਪੈਂਦੀ ਹੈ, ਤੁਹਾਨੂੰ ਐਜ ਰੱਖਣੀ ਪੈਂਦੀ ਹੈ। ਇਹੀ ਜਿਹੜਾ ਆ ਹੁਣ ਐਪਲ ਕੀ ਕਰ ਰਿਹਾ, ਐਪਲ ਜਿਹੜਾ ਆ 15-18% ਆਪਣਾ ਜਿਹੜਾ ਟੋਟਲ ਬਜਟ ਹੈ ਉਹ ਰਿਸਰਚ ਚ ਲਾ ਰਿਹਾ, ਗੂਗਲ ਲਾ ਰਿਹਾ, ਨਵੇਂ ਪ੍ਰੋਡਕਟ ਬਣਾ ਰਿਹਾ, ਨਵੇਂ ਸਿਸਟਮ ਦੇਖ ਰਿਹਾ, ਉਹਨਾਂ ਚੋਂ 20 ਫੇਲ ਵੀ ਹੋ ਜਾਂਦੇ ਨੇ, 80 ਕਾਮਯਾਬ ਹੁੰਦੇ ਨੇ। ਸੋ ਇਸ ਕਰਕੇ ਜੇ ਕਹਿ ਲਓਗੇ ਮਤਲਬ ਸਰਚ ਇੰਜਨ ਹੀ ਹੈ ਤੇ ਬਸ ਇਹੀ ਸਰਚ ਇੰਜਨ ਹੀ ਰੱਖਣਾ ਆ, ਫਿਰ ਤਾਂ ਉਹ ਤਾਂ ਕੰਮ ਖਤਮ ਹੈ। ਸੋ ਇਸ ਕਰਕੇ ਇਹ ਜਿਹੜੀ ਰਿਸਰਚ ਹੈ ਕਿਸਾਨਾਂ ਦੇ ਅੰਦਰ ਜਿਹੜਾ ਜਜ਼ਬਾ ਉਹ ਥੋੜ੍ਹਾ ਘੱਟ ਹੈ। ਖੈਰ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਤੇਲ ਹੈ ਨਾ ਭਾਅ ਜੀ, ਮੈਨੂੰ ਹਜੇ ਵੀ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਆਸਟ੍ਰੇਲੀਆ ਦੇ ਵਿੱਚ ਤੇਲ ਇੰਡੀਆ ਦੇ ਹਿਸਾਬ ਦੇ ਨਾਲ 70 ਰੁਪਏ ਆ ਅਤੇ ਇੰਡੀਆ ਦੇ ਵਿੱਚ 100 ਰੁਪਏ ਕਿਵੇਂ ਆ। ਮੈਨੂੰ ਨਹੀਂ ਸਮਝ ਆਉਂਦੀ। ਪਹਿਲਾਂ ਇਹ ਘੱਟ ਹੁੰਦਾ ਸੀ, ਮੈਂ ਤੁਹਾਨੂੰ ਦੱਸਾਂ ਅੰਕੜੇ ਜਿਹੜੇ 2-3 ਸਾਲ ਪਹਿਲਾਂ ਦੇ ਆ। ਆਸਟ੍ਰੇਲੀਆ ਦੇ ਵਿੱਚ ਮਹਿੰਗਾ ਹੁੰਦਾ ਸੀ ਅਤੇ ਇੰਡੀਆ ਦੇ ਵਿੱਚ ਕੰਪੈਰੇਟਿਵਲੀ ਕੁਛ ਸੈਂਟ ਕੁਛ ਰੁਪਈਏ ਸਸਤਾ ਹੁੰਦਾ ਸੀ। ਇਹ ਇਨਫਰਾਸਟ੍ਰਕਚਰ ਤਾਂ ਵਾਧੂ ਲੱਗਾ ਨਹੀਂ, ਵਾਧੂ ਹੀ ਲੱਗਾ ਇੰਡੀਆ ਦੇ ਵਿੱਚ, ਆਸਟ੍ਰੇਲੀਆ 'ਚ ਤਾਂ ਬਹੁਤਾ ਲੱਗਾ ਨਹੀਂ। ਇਹ ਹੋਣਾ ਨਹੀਂ ਚਾਹੀਦਾ, ਇਹ ਪ੍ਰੋਫਿਟੇਅਰਿੰਗ ਹੈ, ਇਹ ਖੱਜਲ ਖੁਆਰੀ ਆ, ਇਹ ਟੈਕਸ ਜਿਹੜੀ ਆ ਟੈਕਸ ਓਵਰ ਟੈਕਸਿੰਗ ਹੈ, ਇਹਦੇ ਵਿੱਚ ਹੋਰ ਕੁਛ ਨਹੀਂ ਐਡ ਹੋਇਆ, ਇਹਦੇ ਵਿੱਚ ਪ੍ਰੋਫਿਟੇਅਰਿੰਗ ਐਡ ਹੋਈ ਹੈ ਅਤੇ ਟੈਕਸੇਸ਼ਨ ਐਡ ਹੋਇਆ ਆ। ਸਿੰਪਲ ਹੈ ਮੇਰੇ ਹਿਸਾਬ ਦੇ ਨਾਲ ਗੱਲਾਂ, ਪਰ ਇਹ ਜਿਹੜੀ ਮਿਸਮੈਨੇਜਮੈਂਟ ਹੋ ਰਹੀ ਆ ਬਹੁਤ ਵੱਡੇ ਪੱਧਰ 'ਤੇ, ਸਰਕਾਰ ਦਾ ਕੋਈ ਹੈਂਡਲ ਨਹੀਂ ਇਹਦੀ। ਮੈਂ ਭਾਜੀ ਤੁਹਾਨੂੰ ਐਗਜ਼ਾਮਪਲ ਦਿੰਦਾ, ਜਦੋਂ ਜੌਨ ਹਾਵਰਡ ਅਤੇ ਪੀਟਰ ਕਸਟੈਲੋ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਖਜ਼ਾਨਚੀ ਹੁੰਦੇ ਸੀ, ਉਦੋਂ ਬੈਂਕਾਂ ਵਾਲੇ ਉਹਨਾਂ ਨੂੰ ਸਲਾਮ ਕਰਦੇ ਹੁੰਦੇ ਸੀ। ਤੁਹਾਨੂੰ ਯਾਦ ਹੋਣਾ ਆ ਕਿ ਰਿਜ਼ਰਵ ਬੈਂਕ ਨੇ ਰੇਟ ਘਟਾਉਣਾ 25 ਪੁਆਇੰਟ, ਮਤਲਬ 0.25% ਘਟਾਉਣਾ, ਤਾਂ ਬੈਂਕਾਂ ਨੇ ਪੂਰਾ ਉਹ ਘਟਾਉਂਦੀਆਂ ਹੁੰਦੀਆਂ ਸੀਗੀਆਂ ਆਪਣਾ ਰੇਟ, ਠੀਕ ਹੈ,
ਤੇ
ਪਾਸ ਔਨ ਕਰਦੀਆਂ ਸੀ। ਉਹ ਦਬਕਾ ਵੀ ਮਾਰਦਾ ਹੁੰਦਾ ਸੀ ਸਾਡਾ ਖਜ਼ਾਨਚੀ ਟ੍ਰੇਜਰਰ ਜਿਹੜਾ ਸੀਗਾ ਪੀਟਰ ਕਸਟੈਲੋ, ਵੀ ਜੇ ਨਾ ਕੀਤਾ ਤਾਂ ਤੁਹਾਡੀ ਅਸੀਂ ਜੇ ਨਾ ਕੀਤਾ ਤਾਂ ਤੁਹਾਡੀਆਂ ਅਸੀਂ ਚੂੜੀਆਂ ਕੱਸਾਂਗੇ ਬੈਂਕਾਂ ਵਾਲਿਆਂ ਦੀਆਂ। 4 ਬੈਂਕਾਂ ਸੀਗੀਆਂ, ਉਹ ਡਰਦੇ ਕਰਦੇ ਹੁੰਦੇ ਸੀ। ਤੇ ਜਦੋਂ 2006 ਦੇ ਵਿੱਚ ਉਹ ਹਾਰ ਗਏ, ਕੈਵਨ ਰੱਡ ਦੀ ਸਰਕਾਰ ਆ ਗਈ, ਵੇਨ ਸਵਾਨ ਖਜ਼ਾਨਚੀ ਬਣ ਗਿਆ, ਉਹਦੀ ਮੰਨਦਾ ਹੀ ਕੋਈ ਨਹੀਂ ਸੀ, ਠੀਕ ਹੈ, ਉਹਨੇ ਰੇਟ ਘਟਾਉਣੇ, ਉਹਨੇ ਘਟਾਉਣੇ ਨਾ ਬੈਂਕ ਵਾਲਿਆਂ ਨੇ, ਬਹੁਤ ਰੌਲਾ ਪਿਆ ਸੀਗਾ। ਇਹ ਇੱਦਾਂ ਕਿੱਦਾਂ ਹੋ ਗਿਆ ਵੀ 2 ਮਹੀਨਿਆਂ ਦੇ ਵਿੱਚ ਉਹ ਪਿਛਲੇ 12 ਸਾਲ ਤਾਂ ਰੇਟ ਘਟਾਏ ਗਏ, 2 ਮਹੀਨਿਆਂ ਦੇ ਵਿੱਚ ਉਹਨੇ ਘਟਾਉਣਾ ਹੀ ਬੰਦ ਕਰਤਾ। ਕੀ ਡਿਫਰੈਂਸ, ਵਟ ਇਜ਼ ਦ ਡਿਫਰੈਂਸ? ਡਿਫਰੈਂਸ ਸਿਰਫ ਸਰਕਾਰ ਦਾ ਹੀ ਪਿਆ, ਹੋਰ ਕੁਛ ਨਹੀਂ ਸੀਗਾ। ਜਾਂ ਤਾਂ ਉਹਨਾਂ ਦੀ ਮਿਲੀ ਭੁਗਤ ਸੀ
ਜਿਹੜਾ ਤੁਸੀਂ ਪਹਿਲਾਂ ਨਾ ਸਵਾਲ ਕੀਤਾ ਸੀ ਕਿ ਇੱਥੇ ਪੈਟਰੋਲ ਸਸਤਾ ਤੇ ਇੰਡੀਆ ਵਿੱਚ ਪੈਟਰੋਲ ਕਾਹਤੇ ਮਹਿੰਗਾ ਆ, ਉਹਦਾ ਤਾਂ ਸਿੱਧਾ ਸਿੱਧਾ ਹੀ ਜਵਾਬ ਆ, ਇਸ ਇਹ ਇਹਦਾ ਆਂਸਰ ਆ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਆ ਸਕੌਟ ਮੋਰਿਸਨ ਆ, ਤੇ ਇੰਡੀਆ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਹੁਣ ਤੁਸੀਂ ਆਪੇ ਸਮਝੋ
ਮੋਦੀ ਆ ਤਾਂ ਮੁਮਕਿਨ ਹੈ। ਤੇ ਉਹ ਸ਼ਰਮਾ ਬਦ ਕਹਿ ਰਹੇ ਨੇ ਕਿ ਭਾਜੀ ਇੰਡੀਅਨ ਆਇਲ ਐਂਡ ਗਵਰਨਮੈਂਟ ਰਿਫਾਇਨਰੀਜ਼ ਆਰ ਗੋਇੰਗ ਟੂ ਬੀ ਪ੍ਰਾਈਵੇਟਾਈਜ਼ਡ, ਬਸ ਕਾਰਪੋਰੇਟ ਫਰੈਂਡਸ ਦੀ ਇਨਕਮ ਵਧਾਉਣੀ ਆ, ਦੈਟਸ ਆ ਹੋਲ ਪੁਆਇੰਟ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ।
ਮੈਨੂੰ ਤਾਂ ਵੈਸੇ ਲੱਗਦਾ ਨਹੀਂ ਹੈ ਕੋਈ ਚੀਜ਼ ਜਾਂਦੀ ਹੈ ਨਾ, ਇਸ ਲਈ ਕਾਰਪੋਰੇਟ ਸੈਕਟਰ ਜ਼ਿਆਦਾ ਐਫੀਸ਼ੀਐਂਟ ਹੁੰਦਾ, ਉੱਥੇ ਜਿਹੜੇ ਰਿਸੋਰਸਿਸ ਆ ਉਹਨਾਂ ਨੂੰ ਜ਼ਿਆਦਾ ਐਫੀਸ਼ੀਐਂਟ ਤਰੀਕੇ ਦੇ ਨਾਲ ਯੂਜ਼ ਹੁੰਦਾ, ਅਤੇ ਜਿਹੜੀਆਂ ਲਾਰਜ ਸਕੇਲ ਇਕੋਨਮੀਜ਼ ਹੈ ਨਾ ਉਹ ਓਪਰੇਟ ਹੁੰਦੀਆਂ ਬਿਜ਼ਨਸ ਦੇ ਵਿੱਚ, ਉਹਦੇ ਨਾਲ ਪ੍ਰਾਈਸਿਸ ਡਾਊਨ ਹੁੰਦੀਆਂ। ਹੁਣ ਜਿੰਨੀਆਂ ਵੀ ਕਾਰਪੋਰੇਟ ਵੱਡੇ ਵੱਡੇ ਘਰਾਣੇ ਆ, ਜਿੱਦਾਂ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ, ਟੈਲੀਫੋਨ ਸੈਕਟਰ ਦੇ ਵਿੱਚ ਇੱਦਾਂ ਹੋਇਆ ਆ, ਹੁਣ ਜਿੱਦਾਂ ਟੈਕਸਟਾਈਲ ਇੰਡਸਟਰੀ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਜਿਹੜੀਆਂ ਇਕੋਨਮੀਜ਼ ਆਫ ਆਪਰੇਸ਼ਨ ਜਿਹੜੀਆਂ ਉਹ ਮਿਲੀਆਂ ਨੇ, ਐਕਸਟਰਨੈਲਿਟੀ ਜਿਹੜੀਆਂ ਇਕਨੋਮਿਕਸ ਦੇ ਵਿੱਚ ਹੁੰਦੀਆਂ ਉਹਨਾਂ ਦਾ ਉਪਯੋਗ ਬਿਲਕੁਲ ਠੀਕ ਢੰਗ ਦੇ ਨਾਲ ਹੋਇਆ, ਇਹ ਸਾਰੀਆਂ ਚੀਜ਼ਾਂ ਸਸਤੀਆਂ ਹੋਈਆਂ ਆ। ਅਤੇ ਅਗਰ ਪੈਟਰੋਲ ਵੀ ਇੱਦਾਂ ਜ਼ਿਆਦਾ ਪ੍ਰਾਈਵੇਟ ਸੈਕਟਰ ਵਿੱਚ ਜਾਊਗਾ, ਇਹ ਇਹ ਜਿਹੜੀ ਚੀਜ਼ਾਂ ਪ੍ਰਾਈਵੇਟ ਸੈਕਟਰ ਵਿੱਚ ਜਾਊਗੀਆਂ ਇਹ ਜ਼ਿਆਦਾ ਐਫੀਸ਼ੀਐਂਟ ਹੋਊਗੀਆਂ, ਇਹਨਾਂ ਦੀ ਪ੍ਰਾਈਸ ਇਨ ਦਾ ਲੌਂਗ ਟਰਮ ਘੱਟ ਸਕਦੀ ਹੈ। ਜੇ ਫਿਰ ਇੱਕ
ਮੋਨੋਪਲੀ ਨਾ ਹੋਵੇ, ਮੋਨੋਪਲੀ ਨੋ ਮੋਨੋਪਲੀ ਭਾਜੀ, ਇਸ ਵੇਲੇ ਮੋਨੋਪਲੀ ਆਲਮੋਸਟ ਮਤਲਬ ਇੱਕ ਜਾਂ ਦੋ ਕੰਪਨੀਆਂ ਉਹਨਾਂ ਦੀ ਆਪਸ ਦੇ ਵਿੱਚ ਕਾਰਟਲ ਬਣਿਆ ਹੋਇਆ ਆ। ਸੋ ਇਸ ਕਰਕੇ ਜਦੋਂ ਮਲਟੀ ਸਾਡਾ ਤਾਂ ਤੇਲ ਮੁੱਕਣ ਵਾਲਾ ਆਪਣਾ ਹੋ ਗਿਆ ਇਹਨਾਂ ਗੱਲਾਂ, ਤੇਲ ਦੀਆਂ ਗੱਲਾਂ ਕਰਦੇ ਕਰਦੇ। ਤੇ
ਪਹਿਲਾਂ ਸਵੇਰੇ ਸਵੇਰੇ ਜਿਹੜੇ ਪ੍ਰੋਗਰਾਮ ਸ਼ੁਰੂ ਕੀਤਾ ਉਸ ਵੇਲੇ
ਹੁਣ ਐਵੇਂ ਆਪਾਂ ਤੇਲ ਫੂਕੀ ਜਾਂਦੇ ਆਪਣਾ। ਇਹ ਨਾ ਇਹ ਸੁਖਦੀਪ ਉਹਨਾਂ ਨੇ ਇੱਕ ਫੋਟੋ ਭੇਜੀ ਆ ਡੈਡੀਕੇਟਡ ਟੂ ਅਮਰੀਕ ਭਾਜੀ, ਕਹਿੰਦੇ ਵੀ ਮੋਦੀ ਸਾਹਿਬ ਲੈਕਚਰ ਦੇ ਰਹੇ ਨੇ, ਦੋਸਤੋ ਮਿੱਤਰੋ GDP ਵੱਧ ਰਿਹਾ ਹੈ ਵੱਧ ਰਿਹਾ ਹੈ, ਅਤੇ ਥੱਲੇ ਕਰ ਰਹੇ ਨੇ ਮਾਸਟਰਪੀਸ ਮੋਦੀ ਜੀ ਜਿੰਦਾਬਾਦ। ਉਹ ਕਹਿੰਦੇ GDP ਦਾ ਮਤਲਬ ਹੈ ਗੈਸ ਡੀਜ਼ਲ ਅਤੇ ਪੈਟਰੋਲ ਵੱਧ ਰਿਹਾ ਹੈ। ਉਹ ਦੂਜੇ ਪਾਸੇ ਨਾ ਦੋ ਸ਼ੇਖ ਖੜੇ ਸੜਕ ਦੇ ਕੰਢੇ, ਸੌਦੀ ਅਰਬ ਦਾ ਸੀਨ, ਦੋ ਸ਼ੇਖ ਨਾ ਸੜਕ ਦੇ ਕੰਢੇ ਖੜੇ ਆ ਆਪਣੇ ਚਿੱਟੇ ਜਿਹੇ ਪਾ ਕੇ ਰੇਤੇ ਦੇ ਉੱਤੇ ਖੜੇ ਆ, ਤੇ ਹਨਾ ਤਾਂ ਉੱਥੇ ਨਾ ਕੋਲ ਇੱਕ ਕਾਰ ਖੜੀ ਆ ਕੇ, ਸੋਨੇ ਦੀ ਕਾਰ ਖੜੀ, ਉਹਦੇ ਵਿੱਚ ਇੱਕ ਬੰਦਾ ਉਤਰਦਾ, ਉਹਨੇ ਮਤਲਬ ਕੋਟ ਪੈਂਟ ਪਾਇਆ, ਉਹਦੀ ਐਨਕਾਂ ਵੀ ਸੋਨੇ ਦੀਆਂ, ਸੋਨੇ ਨਾਲ ਭਰਿਆ ਪਿਆ ਹਨਾ, ਉਹ ਕਹਿੰਦਾ ਇੱਕ ਸ਼ੇਖ ਦੂਜੇ ਨੂੰ ਕਹਿੰਦਾ ਸ਼ੇਖ ਸਾਹਿਬ ਕਹਿੰਦਾ ਵੀ ਅਸੀਂ ਕਹਿੰਦਾ ਚਿੱਟੇ ਕੱਪੜੇ ਪਾ ਕੇ ਖੜੇ ਰੇਤੇ ਦੇ ਉੱਤੇ ਖੜੇ, ਕਹਿੰਦਾ ਇਹ ਕਹਿੰਦਾ ਕਾਰ ਸੋਨੇ ਦੀ ਲੈ ਕੇ ਆਇਆ, ਸੋਨੇ ਦੀ ਐਨਕਾਂ ਹਨਾ, ਕਹਿੰਦਾ ਵੀ ਇਹ ਇੰਡੀਆ ਤੋਂ ਆਇਆ ਆ, ਸਾਡੇ ਕਹਿੰਦੇ ਇੱਥੇ ਤੇਲ ਦੇ ਖੂਹ ਹੈ, ਅਸੀਂ ਇੰਨੇ ਅਮੀਰ ਨਹੀਂ, ਇਹ ਕਿੱਦਾਂ ਅਮੀਰ ਹੈ ਇੰਨਾ, ਕਹਿੰਦਾ ਭਾਈ ਇਹਦੇ ਉੱਤੇ ਪੈਟਰੋਲ ਪੰਪ ਇੰਡੀਆ, ਰਾਜਨਦੀਪ ਵਸ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਰਨੇਕ ਸਿੰਘ ਵੀ ਜੁੜੇ ਹੋਏ ਨੇ, ਤੇ ਕਹਿੰਦੇ ਓਨਲੀ ਵਨ ਫੈਮਿਲੀ ਟੇਕ ਓਵਰ ਆਲ ਪੈਟਰੋਲੀਅਮ ਇੰਡਸਟਰੀ, ਤੇ ਮੌਲੀ ਜੋਨ ਭੈਣ ਜੀ ਦੇ ਸਰੂਪ ਸਿੰਘ ਜੁੜੇ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਇੰਜੋਏ ਕਰ ਰਹੇ ਹਾਂ, ਗੁੱਡ ਸਟੋਰੀ ਅਮਨਦੀਪ ਜੀ, ਟਰੱਕ ਤੇ ਆਰਸ਼ ਮੱਲੀ ਤੇ ਰਵਿੰਦਰ ਧਨੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਇਓ, ਤੇ ਹੈਵ ਅ ਗੁੱਡ ਡੇ, ਤੇ ਠੀਕ ਹੈ ਜੀ, ਬਾਕੀ ਸਾਡੇ ਨਾਲ ਹੋਰ ਸੱਜਣ ਵੀ ਜੁੜੇ ਸੀ, ਮੈਂ ਉਹਨਾਂ ਦਾ ਕਿਤੇ ਮੈਸੇਜ ਮਿਸ ਨਾ ਕਰ ਜਾਵਾਂ ਇਸ ਕਰਕੇ। ਹਾਂਜੀ ਅਜਮੇਰ ਸਿੰਘ ਜੀ ਹੁਣੀ ਕਹਿੰਦੇ ਨੇ ਕਿ ਦੋਸਤੀ ਤੇ ਦੁਸ਼ਮਣੀ ਸਮਾਨ ਨਾਲ ਸੋਭਦੀ ਹੈ, ਦੋਸਤੀ ਤਕੜੇ ਨਾਲ ਨਿਭਿਆ ਨਹੀਂ ਜਾਣਾ, ਦੋਸਤੀ ਮਾੜੇ ਨਾਲ ਗਿਰ ਜਾਓਗੇ, ਦੁਸ਼ਮਣੀ ਤਕੜੇ ਨਾਲ ਮਾਰੇ ਜਾਓਗੇ, ਦੁਸ਼ਮਣੀ ਕਮਜ਼ੋਰ ਨਾਲ ਜ਼ੁਲਮ ਕਰੋਗੇ, ਸੱਚਾ ਮਿੱਤਰ ਕੌਣ ਜੋ ਸਿਰਫ ਤੁਹਾਡੇ ਕੰਨ ਵਿੱਚ ਤੁਹਾਡੀ ਗਲਤੀ ਦੱਸੇ, ਕੰਨ ਵਿੱਚ ਨਾ ਕਿ ਭੰਡ ਕੇ ਫੇਸਬੁੱਕ ਤੇ। ਗੱਲ ਆਉਂਦੀ ਆ ਭਾਜੀ ਹੁਣ ਫੇਸਬੁੱਕ ਦੀ ਕਰਦੇ ਹਾਂ, ਫੇਸਬੁੱਕ ਸੋਸ਼ਲ ਮੀਡੀਆ ਬਣਿਆ ਆ ਆਪਸ ਦੇ ਵਿੱਚ ਫਰੈਂਡਾਂ ਨੂੰ ਮੈਨੇਜ ਕਰਨ ਵਾਸਤੇ, ਸਿੱਧੀ ਜੀ ਗੱਲ ਹੈ, ਮਤਲਬ ਆਪਾਂ
ਬਣਾਉਣ ਦੇ ਲਈ,
ਹਾਂ ਮਤਲਬ ਆਪਾਂ 15-20 ਦੋਸਤ ਹੈ, ਠੀਕ ਹੈ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਹੁੰਦਾ ਸੀ ਚਲੋ ਕਿਸੇ ਦੀ ਸ਼ਾਦੀ ਹੋਈ, ਕਿਸੇ ਦੇ ਬੱਚੇ ਦੀ ਪਾਰਟੀ ਹੋਈ, ਕੁਛ ਹੋਇਆ, ਦੁੱਖ ਹੋਇਆ, ਮਰਗ ਹੋਇਆ, ਸੋਗ ਹੋਇਆ, ਖੁਸ਼ੀ ਹੋਈ, ਕੀ ਕਰਦੇ ਹੁੰਦੇ ਸੀ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ, ਕਿਉਂਕਿ ਦੇਸ਼ਾਂ ਵਿਦੇਸ਼ਾਂ 'ਚ ਰਹਿਣ ਲੱਗ ਗਏ ਸੀ, ਫੋਨ ਕਰਦੇ ਹੁੰਦੇ ਸੀ 6 ਮਹੀਨਿਆਂ ਬਾਅਦ, ਹਾਂਜੀ ਭਾਈ ਸੁੱਖ ਸਾਂਦ, 25-25 ਮਿੰਟ ਘੰਟਾ ਘੰਟਾ ਫੋਨ ਕਰਨਾ, ਉਹਦੇ ਵੀ ਬਹੁਤ ਪੈਸੇ ਪੈਣੇ, ਅਤੇ ਇੱਕ ਦੂਜੇ ਨੂੰ ਫਿਰ ਸਰਕਲ ਦੇ ਵਿੱਚ 25-30 ਦੋਸਤ ਹੀ ਹੁੰਦੇ ਅਸਲ ਦੇ ਵਿੱਚ, ਕਿ ਤੁਸੀਂ 25-30 ਬੰਦਿਆਂ ਨਾਲ ਰਿਸ਼ਤੇਦਾਰਾਂ ਨਾਲ ਇਮੀਡੀਏਟ ਸੰਪਰਕ ਰੱਖ ਸਕਦੇ ਹਾਂ। ਹੁਣ ਇਸ ਚੀਜ਼ ਤੋਂ ਨਿਜਾਤ ਪਾਈ ਜਾਂ ਕਹਿ ਲਓ ਕੁਛ ਸੁੱਖ ਹੋਇਆ ਕਿ ਜਦੋਂ ਚਲੋ ਸੋਸ਼ਲ ਮੀਡੀਆ ਬਣਿਆ ਤਾਂ ਅਸੀਂ ਸੋਚਿਆ ਵੀ ਚਲੋ ਇੱਕ ਥਾਂ ਫੋਟੋ ਪਾਤੀ, ਉਹ ਸਾਰਿਆਂ ਨੂੰ ਚਲੇ ਗਈ, ਸਾਰਿਆਂ ਨੇ ਦੇਖ ਲਏ ਵੀ ਅੱਜ ਮੈਂ ਕੌਫੀ ਪੀ ਰਿਹਾ ਫਲਾਨੇ ਕੈਫੇ ਦੇ ਵਿੱਚ, ਹੈ ਨਾ, ਇਹੀ ਦੱਸਣਾ ਮਤਲਬ, ਆਹੋ ਮਤਲਬ ਜ਼ਿਆਦਾਤਰ ਤਾਂ ਕੌਫੀਆਂ ਵਾਲੇ ਸ਼ੇਅਰ, ਆਈ ਐਮ ਹੈਵਿੰਗ ਕੌਫੀ ਐਟ ਫਲਾਨਾ ਕੈਫੇ, ਹੈ ਨਾ, ਆਈ ਐਮ ਚੈਕਿੰਗ ਇਨ ਐਟ ਮੈਕਡੋਨਲਡ, ਆਈ ਐਮ ਚੈਕਿੰਗ ਇਨ ਐਟ ਏਅਰਪੋਰਟ, ਹੈ ਨਾ, ਗੋਇੰਗ ਟੂ ਇੰਡੀਆ ਟਰੈਵਲਿੰਗ, ਹੈ ਨਾ, ਹਾਂ, ਤੇ ਉਹ ਨਾ ਮਤਲਬ ਇਹਦੇ ਨਾਲ ਇਹ ਹੋ ਗਿਆ ਵੀ ਚਲੋ ਮੈਂ ਮੈਸੇਜ ਪਾ ਦਿੱਤਾ ਵੀ ਸਿਡਨੀ ਏਅਰਪੋਰਟ ਦਾ ਵੀ ਮੈਂ ਲੱਗਾ ਵੀ ਚੜ੍ਹਨ ਇੰਡੀਆ ਨੂੰ ਚੱਲਿਆ, ਉਹ ਜਿੰਨੇ ਮੇਰੇ ਮਿੱਤਰ ਸੀ ਸਾਰਿਆਂ ਨੂੰ ਪਤਾ ਲੱਗ ਗਿਆ, ਇਹ ਮੇਰੇ ਨਾਲ ਹੋਇਆ, ਮੈਂ ਮੈਸੇਜ ਪਾਇਆ, ਮੈਂ ਫੋਟੋ ਪਾਈ ਆਪਣੇ ਸੀਚੇ ਉੱਥੇ ਜਾ ਕੇ ਸੁਲਤਾਨਪੁਰ ਲੋਧੀ, ਹੈਂ, ਵੇਈ ਦੇ ਉੱਤੇ ਮੈਂ ਬੈਠ ਕੇ ਫੋਟੋ ਪਾਈ ਵੀ ਮੈਂ ਇੱਥੇ ਬੈਠਾ ਹਾਂ, ਹੈ ਨਾ, ਮੈਨੂੰ ਬਹੁਤ ਚੰਗਾ ਲੱਗਿਆ ਉੱਥੋਂ, ਅਤੇ ਜਦੋਂ ਮੇਰੀ ਫੋਟੋ ਦੇਖੀ ਅਤੇ ਮੈਨੂੰ ਉਸੇ ਵੇਲੇ ਮੈਸੇਜ ਆ ਗਿਆ, ਭਾਅ ਜੀ ਤੁਸੀਂ ਕਿੱਥੇ ਹੋ, ਹੈ ਨਾ, ਮੈਂ ਕਿਹਾ ਕਮਾਲ, ਆਪਣੇ ਦੋਸਤ ਮੇਰੇ ਫੇਸਬੁੱਕ ਦੋਸਤ ਸੀਗੇ ਕਮਲਜੀਤ, ਅਤੇ ਵੈਸੇ ਉਹ ਮੁਕਤਸਰ ਦੇ ਸੀਗੇ, ਤਾਂ ਇੱਕ ਦੂਜੇ ਨਾਲ ਅਸੀਂ ਲਿਖਤਾਂ ਆਦਾਨ ਪ੍ਰਦਾਨ ਕਰਦੇ, ਭਾਅ ਜੀ ਤੁਸੀਂ ਕਿੱਥੇ ਹੋ, ਮੈਂ ਕਿਹਾ ਮੈਂ ਤਾਂ ਸੁਲਤਾਨਪੁਰ ਲੋਧੀ ਹਾਂ, ਕਹਿੰਦਾ ਮੈਂ ਵੀ ਸੁਲਤਾਨਪੁਰ ਲੋਧੀ ਹਾਂ, ਮੇਰੀ ਤਾਂ ਇੱਥੇ ਬਦਲੀ ਹੋਈ ਹੈ, ਮੈਂ ਟੀਚਰ ਹਾਂ, ਤੁਸੀਂ ਕਿੱਥੇ ਹੋ, ਮੈਂ ਕਿਹਾ ਮੈਂ ਇੱਥੇ ਗੁਰੂ ਘਰ ਨੂੰ ਚੱਲਿਆ ਸੀ, ਹੈ ਨਾ, ਬੇਰ ਸਾਹਿਬ ਨੂੰ, ਕਹਿੰਦੇ ਭਾਅ ਜੀ ਮੈਂ ਉੱਥੇ ਹੀ ਹਾਂ, ਨਾਲ ਹੀ ਹੋ ਮੇਰਾ ਘਰ, ਮੈਂ ਉੱਥੇ ਆਉਣਾ ਮਿਲਣਾ, ਸੋ ਜਾਣੀ ਕਿ ਉਸ ਪੋਸਟ ਨੇ ਮੈਨੂੰ ਉਹ ਮੇਰਾ ਮਿੱਤਰ ਮਿਲਾ ਦਿੱਤਾ, ਅਸੀਂ ਗੱਲਾਂ ਕੀਤੀਆਂ, ਬੜਾ ਚੰਗਾ ਲੱਗਿਆ, ਹੈ ਨਾ, ਸੋ ਇਹ ਹੈਗੀਆਂ ਪੋਜ਼ਿਟਿਵ ਚੀਜ਼ਾਂ, ਹੁਣ ਇਸੇ ਕੰਮ ਲਈ ਇਹ ਵਰਤਣਾ ਚਾਹੀਦਾ ਆ ਵੈਸੇ, ਹੈ ਨਾ, ਕਿਸੇ ਦੇ ਮਰਗ ਹੋ ਗਿਆ, ਦੁੱਖ ਹੋ ਗਿਆ, ਚਲੋ ਅਫਸੋਸ ਉੱਦਾਂ ਨਹੀਂ ਹੁੰਦਾ, ਉਹਦੇ 'ਤੇ ਕਰ ਦੇਈਦਾ। ਹੁਣ ਜਿਹੜੀਆਂ ਇਹਦੇ ਵਿੱਚ ਹੋਰ ਅਲਾਮਤਾਂ ਆ ਗਈਆਂ, ਸਾਡੇ ਵਰਗੇ ਵਿੱਚ ਰੇਡੀਓ ਪਸਾ ਲੈ ਆ ਕੇ, ਕਿਸੇ ਨੇ ਖਬਰਾਂ ਪਸਾ ਲਈਆਂ, ਕਿਸੇ ਨੇ ਮੀਡੀਆ ਚਲਾਉਣ ਲੱਗ ਗਏ, ਕੋਈ ਬਿਜ਼ਨਸ ਕਰਨ ਲੱਗ ਗਿਆ, ਇਹ ਥੋੜ੍ਹਾ ਜਿਹਾ ਔਡ ਲੱਗਦਾ ਆ। ਲੋਕ ਆਪਣੇ ਵੈਬਸਾਈਟ ਛੱਡ ਕੇ, ਆਪਣਾ ਸਿਸਟਮ ਛੱਡ ਕੇ, ਹੈ ਨਾ, ਉਹ ਧੱਕੇ ਨਾਲ ਅਟੈਕ ਕਰੀ ਜਾਂਦੇ ਆ, ਜੀ ਮੈਂ ਆਹ ਫਲਾਨੀ ਚੀਜ਼ ਵੇਚ ਰਿਹਾ, ਆਹ ਫਲਾਨਾ ਕਰ ਰਿਹਾ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਵੈਸੇ ਮੈਂ ਪਹਿਲਾਂ ਹੀ ਸੋਚਦਾ ਸੀਗਾ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਹੁਣ ਆਸਟ੍ਰੇਲੀਆ ਦੇ ਵਿੱਚ ਫੇਸਬੁੱਕ ਨੇ ਜਿੰਨੇ ਵੀ ਅਖਬਾਰ ਹੈ, ਮੀਡੀਆ ਨਿਊਜ਼ ਹੈ, ਮੀਡੀਆ ਹਾਊਸ ਹੈ, ਉਹਨਾਂ ਦੀਆਂ ਖਬਰਾਂ ਬਲੈਂਕਟ ਬੈਨ ਹੀ ਕਰਤੀਆਂ ਵੀ ਤੁਸੀਂ ਸ਼ੇਅਰ ਹੀ ਨਹੀਂ ਕਰ ਸਕਦੇ। ਉਹਦਾ ਕਾਰਨ ਇਹ ਕੀ ਹੋਇਆ ਕਿ ਖਬਰਾਂ ਕੋਈ ਲੋਕ ਸ਼ੇਅਰ ਕਰਦੇ ਨੇ ਜਾਂ ਆਪ ਸ਼ੇਅਰ ਕਰਦੇ ਨੇ ਤਾਂ ਖਬਰ ਲੱਗਦੀ ਹੈ ਉੱਥੇ, ਅਤੇ ਉਹਦੇ ਜਿਹੜੇ ਪੈਸੇ ਹੈ ਉਹਦੇ ਖਬਰ ਦੇ ਨਾਲ, ਜਿਹੜੀਆਂ ਪੰਜ ਸੱਤ ਫੇਸਬੁੱਕ ਵਾਲੇ ਐਡਾਂ ਲਾਉਂਦੇ ਆ, ਉਹ ਜਿਹੜੀਆਂ ਐਡਾਂ ਦੇ ਪੈਸੇ ਸਾਰੇ ਫੇਸਬੁੱਕ ਨੂੰ ਜਾਂਦੇ ਆ, ਅਤੇ ਜਿਹੜਾ ਕੰਟੈਂਟ ਹੈ ਉਹ ਕੰਟੈਂਟ ਕ੍ਰੀਏਟ ਕਰ ਰਹੇ ਨੇ ਪਬਲਿਸ਼ਰ, ਜਰਨਲਿਸਟ ਉਹਨਾਂ ਨੇ ਰੱਖੇ ਹੋਏ ਆ, ਮਿਲੀਅਨਸ ਉਹਨਾਂ ਦਾ ਖਰਚਾ ਆ ਰਿਹਾ, ਉਹਨਾਂ ਨੂੰ ਕੁਛ ਵੀ ਨਹੀਂ ਮਿਲ ਰਿਹਾ। ਲੋਕੀ ਉਹਨਾਂ ਦੀਆਂ ਅਖਬਾਰਾਂ ਨਹੀਂ ਖਰੀਦ ਰਹੇ, ਸਿਰਫ ਵੈਬਸਾਈਟ 'ਤੇ ਆ ਕੇ ਪੜ੍ਹ ਕੇ ਆ ਜਾਂਦੇ ਨੇ, ਦੈਟਸ ਇਟ, ਕੰਮ ਖਤਮ। ਸੋ ਉਹ ਜਿਹੜੀ ਰੈਵਨਿਊ ਸ਼ੇਅਰਿੰਗ ਦਾ ਜਿਹੜੀ ਤਰਾਸਦੀ ਹੈ ਉਹ ਬਣੀ ਹੋਈ ਹੈ। ਸਰਕਾਰ ਨੇ ਇਹਨਾਂ ਨੂੰ ਕਹਿਤਾ, ਗੂਗਲ ਵਾਲਿਆਂ ਨੂੰ ਵੀ, ਵੱਡੇ ਵੱਡੇ ਸੋਸ਼ਲ ਮੀਡੀਆ ਨੂੰ, ਵੀ ਤੁਸੀਂ ਆਪਸ 'ਚ ਸਮਝੌਤਾ ਕਰ ਲਓ, ਸ਼ੇਅਰਿੰਗ ਦਾ ਸਮਝੌਤਾ ਕਰ ਲਓ, ਜੇ ਤੁਹਾਡਾ ਨਹੀਂ ਹੁੰਦਾ ਤਾਂ ਫਿਰ ਅਸੀਂ ਤੁਹਾਨੂੰ ਕਰਾਂਗੇ, ਜੋ ਅਸੀਂ ਵੀ ਕਰਨਾ ਵੀ ਤੁਹਾਨੂੰ ਕਰਨਾ ਪੈਣਾ ਆ। ਵਧੀਆ ਗੱਲ ਸੀਗੀ। ਹੁਣ ਫੇਸਬੁੱਕ ਨੇ ਦਿੱਤੀ ਹੈ ਧਮਕੀ, ਬੰਦ ਕਰਤਾ ਵੀ ਅਸੀਂ ਤੁਹਾਨੂੰ ਦੇਣੇ ਨਹੀਂ, ਅਸੀਂ ਤਾਂ ਨਿਊਜ਼ ਹੀ ਨਹੀਂ ਲੱਗਣ ਦੇਣੀ। ਠੀਕ ਹੈ ਅਮਰੀਕ ਭਾਜੀ, ਇਹ ਉਹ ਗੱਲ ਹੋਈ, ਇਹ ਉਹ ਗੱਲ ਹੋਣੀ ਆ। ਇਹ ਇੰਡੀਆ ਦੇ ਵਿੱਚ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਨਾ, ਇਹ ਉਹਦੀ ਇੱਕ ਐਗਜ਼ਾਮਪਲ ਹੈ। ਇੱਦਾਂ ਹੋਣੀ ਹੈ ਫਿਰ ਇਹਦਾ ਐਂਡ, ਜਦੋਂ ਸਾਰਾ ਹੱਥ ਬਸ ਤੁਸੀਂ ਇੱਕ ਬੰਦਿਆਂ ਦੇ ਦੇ ਦੇਣਾ ਨਾ, ਇਹ ਹੁਣ ਗੂਗਲ ਅਤੇ ਗੂਗਲ ਵਾਲੇ ਵੀ ਇਹੀ ਕੁਛ ਕਰਨ ਲੱਗੇ ਆ। ਜਦੋਂ ਤੁਸੀਂ ਇੱਕ ਜਾਂ ਦੋ ਘਰਾਣਿਆਂ ਨੂੰ ਇਹ ਸਾਰੀ ਮਨੋਪਲੀ ਜਾਂ ਡੂਓਪੋਲੀ ਦੇ ਕਰ ਦੇਣੀ ਆ, ਉਹ ਫਿਰ ਦੋਵੇਂ ਜਣੇ ਆਪਸ ਦੇ ਵਿੱਚ ਸਲਾਹ ਕਰ ਲੈਣ, ਫਿਰ ਸਾਰੇ ਆਸਟ੍ਰੇਲੀਆ ਦੇ ਮੀਡੀਆ ਦੀ ਫੱਟੀ ਪਹੁੰਚਦੀ, ਇਨਕਲੂਡਿੰਗ ਗਵਰਨਮੈਂਟ ਡਿਪਾਰਟਮੈਂਟਸ। ਇਹ ਇੱਕ ਐਗਜ਼ਾਮਪਲ ਲੈ ਲੈਣੀ ਚਾਹੀਦੀ ਹੈ ਇੰਡੀਆ ਵਾਲਿਆਂ ਨੂੰ, ਜਿਹੜੇ ਜਿਹੜੇ ਕਹਿੰਦੇ ਵੀ ਹੈ ਨਾ ਉਹ ਕੁਛ ਨਹੀਂ ਹੋਣਾ ਕੁਛ ਨਹੀਂ ਹੋਣਾ, ਇਨ ਦਾ ਐਂਡ ਇੱਦਾਂ ਹੋਣੀ ਹੈ ਜਿੱਦਾਂ ਫੇਸਬੁੱਕ ਨੇ ਆਸਟ੍ਰੇਲੀਆ 'ਚ ਕੀਤੀ ਆ। ਇੱਦਾਂ ਹੀ ਕਿਸਾਨ ਸ਼ੱਟ ਡਾਊਨ ਕਰਨੇ ਆ, ਇੱਦਾਂ ਹੀ ਉਹਨਾਂ ਨੇ ਛੋਟੇ ਛੋਟੇ ਕੋਪਰੇਟਿਵ ਖਾਣੇ ਆ, ਇੱਦਾਂ ਹੀ ਫਿਰ ਜ਼ਮੀਨਾਂ ਖਾਣੀਆਂ ਇਹਨਾਂ ਨੇ, ਇਹਨਾਂ ਨੇ ਬਲੈਕਮੇਲਿੰਗ ਕਰਨੀ ਆ ਇਨ ਦਾ ਐਂਡ। ਹੁਣ ਅੱਜ ਦੀ ਘੜੀ ਦੇ ਵਿੱਚ ਖਜ਼ਾਨਚੀ ਨੇ, ਐਜੂਕੇਸ਼ਨ ਮਿਨਿਸਟਰ ਨੇ, ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਕਿਹਾ ਆਸਟ੍ਰੇਲੀਆ ਦੇ ਵਿੱਚ ਵੀ ਇਹ ਬਦਮਾਸ਼ੀ ਆ, ਇਹ ਧੱਕਾ ਆ, ਵੀ ਇਹ ਧੱਕਾ ਅਸੀਂ ਚੱਲਣ ਨਹੀਂ ਦੇਣਾ, ਇਹ ਇਮੀਡੀਏਟਲੀ ਇਹਨਾਂ ਨੂੰ ਰਿਸਟੋਰ ਕਰਨ, ਨਹੀਂ ਤਾਂ ਫਿਰ ਅਸੀਂ ਦੇਖਾਂਗੇ। ਕੀ ਇੰਨੇ ਗੱਟਸ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਹੋਊਗੇ? ਆਈ ਡੋਂਟ ਥਿੰਕ ਸੋ, ਕਿਉਂਕਿ ਉਹਨਾਂ ਨੂੰ ਫੰਡਿੰਗ ਸਾਰੀ ਉਹ ਕਰ ਰਹੇ ਨੇ।
ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਗੱਟਸ ਹੋਣਗੇ ਮੇਰੇ ਖਿਆਲ ਦੇ ਵਿੱਚ, ਜਿੱਦਾਂ ਅੰਦੋਲਨ ਚੱਲ ਰਿਹਾ ਆ ਉਹਦੇ ਵਿੱਚ ਨਾ ਕਿਸਾਨਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ, ਜਿਹੜੇ ਕਿਸਾਨ ਲੀਡਰ ਆ, ਜਿਹੜੇ ਬੜੇ ਬੜੇ ਲੀਡਰ ਆ। ਹੁਣ ਕੋਨਸੈਪਟ ਇਹ ਆ ਰਹੀ ਹੈ ਮੇਰੇ ਖਿਆਲ ਦੇ ਵਿੱਚ, ਮੋਦੀ ਸਾਹਿਬ ਨੂੰ ਲੱਗ ਰਿਹਾ ਕਿ ਉਹਨਾਂ ਦਾ ਜਿਹੜਾ ਵੋਟ ਬੈਂਕ ਬੇਸ ਹੈ ਨਾ ਘੱਟਦਾ ਜਾ ਰਿਹਾ। ਸੋ ਬਹੁਤ ਛੇਤੀ ਜਿਹੜੇ ਇਹ ਤਿੰਨੇ ਕਾਨੂੰਨ ਆ ਰਿਪੀਲ ਕੀਤੇ ਜਾਣ ਦੀ ਸੰਭਾਵਨਾ ਆ, ਤੇ ਇਹ ਜਿਹੜਾ ਐਮ ਐਸ ਸੀ ਤੇ ਕਾਨੂੰਨ ਵੀ ਬਹੁਤ ਛੇਤੀ ਬਣ ਜਾ ਰਿਹਾ ਆ, ਕਿਉਂਕਿ ਉਹਨਾਂ ਨੇ ਆਪਣੀ ਰਾਜਨੀਤਿਕ ਚਾਲ ਵੀ ਖੇਡਣੀ ਹੁੰਦੀ ਆ, ਰਾਜਨੀਤਿਕ ਤੌਰ ਤੇ ਵੀ ਦੇਖਣਾ ਹੁੰਦਾ ਕਿ ਕਿਸਾਨਾਂ ਨੂੰ ਕਿੱਦਾਂ ਖੁਸ਼ ਕਰਕੇ ਉਹਨਾਂ ਤੋਂ ਵੋਟਾਂ ਲਈਆਂ ਜਾ ਸਕਦੀਆਂ। ਲੇਕਿਨ ਖੁਸ਼ ਕਰਨ ਦੀ ਇੱਥੇ ਗੱਲ ਨਹੀਂ ਹੁੰਦਾ, ਵੈਸੇ ਜੇ ਦੇਖਿਆ ਜਾਵੇ ਤਾਂ ਜੇ ਕਾਨੂੰਨ ਵਾਪਸ ਲੈ ਵੀ ਲੈਣ ਤਾਂ ਕੋਈ ਬਹੁਤ ਫਰਕ ਨਹੀਂ ਪੈਂਦਾ, ਤੇ ਉਹਦੇ ਨਾਲ ਕਿਸਾਨ ਜਿਹੜਾ ਉਹ ਵਾਪਸ ਜਾ ਸਕਦਾ ਆ। ਲੇਕਿਨ ਇਹ ਇਸ ਵੇਲੇ ਜਿਹੜੀ ਕਿਸਾਨ ਲੀਡਰਸ਼ਿਪ ਆ ਨਾ, ਉਹ ਕਾਨੂੰਨ ਵਾਪਸ ਹੋਣ ਦੇ ਹੱਕ ਦੇ ਵਿੱਚ ਨਹੀਂ ਆ, ਕਿਉਂਕਿ ਉਹਦੇ ਵਿੱਚ ਸਰਕਾਰ ਜਿੱਤਦੀ ਹੈ, ਇਹ ਹਾਰਦੇ ਆ। ਤੁਸੀਂ ਕੀ ਕਹੋਗੇ?
ਨਹੀਂ ਨਹੀਂ, ਉਹ ਤਾਂ ਬਿਆਨ ਦੇ ਹੀ ਜਾ ਰਹੇ ਨੇ, ਕਹਿੰਦੇ ਅਸੀਂ ਇਹ ਬੰਦੇ ਨਹੀਂ ਕਰਨਾ, ਅਸੀਂ ਕਹਿੰਦੇ ਕੰਟੀਨਿਊ ਹੀ ਰੱਖਣਾ ਆ। ਵੀ ਜੇ ਕਿਸਾਨਾਂ ਦੇ
ਸਰਕਾਰ ਜਿਹੜੀ ਜਿਹੜਾ ਕਿਸਾਨ ਆ ਨਾ, ਉਹ ਭੋਲਾ ਬਣਿਆ, ਉਹ ਕਿਸਾਨ ਜਿਹੜਾ ਆ ਉਹ ਆਪਣੇ ਲਈ ਕੰਮ ਨਹੀਂ ਕਰ ਰਿਹਾ, ਉਹ ਜਿਹੜੇ ਐਜੂਟੇਸ਼ਨ ਆਪਣੇ ਲਈ, ਉੱਥੇ ਉਹਨਾਂ ਦੀਆਂ ਸ਼ਹੀਦੀਆਂ ਵੀ ਹੋ ਰਹੀਆਂ, ਉਹਨਾਂ ਦਾ ਨੁਕਸਾਨ ਵੀ ਹੋ ਰਿਹਾ ਫਸਲਾਂ ਦਾ, ਉੱਥੇ ਖੱਜਲ ਖੁਆਰ ਵੀ ਹੋ ਰਹੇ ਆ, ਉਹ ਇਹਨਾਂ ਲਈ ਅਲਟੀਮੇਟਲੀ ਜੇ ਉਹ ਵਾਪਸ ਨਹੀਂ ਲਊਗਾ ਤੇ ਇਹਨਾਂ ਨੇ ਫਿਰ ਸਰਕਾਰ ਦੇ ਨਾਲ ਕੋਈ ਫੈਸਲਾ ਕਰਕੇ ਨਾ ਕਿਸਾਨਾਂ ਦੇ ਜਿੱਦਾਂ ਕਹਿੰਦੇ ਹੁੰਦੇ ਬੈਕ ਸਟੈਬਿੰਗ ਕਰਨ ਦੀ ਕੋਸ਼ਿਸ਼ ਕਰੂਗਾ। ਲੇਕਿਨ ਕਿਸਾਨ ਜੇ ਹੁਣ ਇਸ ਵੇਲੇ ਬੀਜੇਪੀ ਇੰਟੈਲੀਜੈਂਟ ਹੋਵੇ ਤਾਂ ਕਾਨੂੰਨ ਜਿਹੜੇ ਵਾਪਸ ਲੈ ਲੈਣੇ ਚਾਹੀਦੇ ਆ।
ਹਾਂ, ਉਹ ਤਾਂ ਤੁਹਾਡੀ ਗੱਲ ਮੈਂ ਸਮਝਦਾ ਹਾਂ, ਤੇ ਉਹ ਤਾਂ ਹੋ ਸਕਦੇ ਆ, ਪਰ ਗੱਲ ਇਹ ਆ ਵੀ ਜੇ ਆਹੀ ਸਿਚੁਏਸ਼ਨ, ਮਤਲਬ ਕੱਲ੍ਹ ਨੂੰ ਅਦਾਨੀ ਅੰਬਾਨੀ ਜਾਂ ਤਿੰਨ ਚਾਰ ਕੰਪਨੀਆਂ ਜਿਹੜੀਆਂ ਆਪਸ 'ਚ ਕਾਰਟਲ ਬਣਾ ਲੈਣ, ਜਿਹੜੀਆਂ ਆਸਟ੍ਰੇਲੀਆ 'ਚ ਵੀ ਬਣਦੀਆਂ ਕਾਰਟਲ, ਇਕੱਠੇ ਹੋ ਜਾਂਦੇ ਨੇ ਪਿੱਛੋਂ, ਹੈ ਨਾ, ਇੱਦਾਂ ਕਹਿ ਲਓ ਕਿ ਪੰਜਾਬੀ ਭਾਸ਼ਾ 'ਚ ਇਹ ਕਹਿੰਦੇ ਬਾਣੀਏ ਰਲ ਜਾਂਦੇ ਆ, ਹੈ ਨਾ, ਉਹ ਰਲ ਕੇ ਪਿਆਜ਼ਾਂ ਨੂੰ ਸਟੋਰ ਕਰ ਲੈਂਦੇ ਨੇ, ਹੈ ਨਾ, ਖੱਜਲ ਕਰਦੇ ਨੇ ਪੂਰੀ, ਹੈ ਨਾ, ਉੱਥੇ ਬਣਦੇ ਨੇ, ਇੱਦਾਂ ਦੇ ਮਾਫੀਆ ਜਿਹਨੂੰ ਕਹਿੰਦੇ ਨੇ, ਗੁੱਟ ਬਣਦੇ ਨੇ, ਹੁਣ ਉਹ ਬਣੇ ਹੋਈ ਆ। ਹੁਣ ਇਹੀ ਤਰਾਸਦੀ ਆ ਵੀ ਜੇ ਸਾਰਾ ਅੰਨ ਦਾਣਾ ਉਹਨਾਂ ਦੇ ਸਿਸਟਮਾਂ ਦੇ ਰਾਹੀਂ ਜਾਣ ਲੱਗ ਪਿਆ, ਸਰਕਾਰ ਦਾ ਤੰਤਰ ਟੁੱਟ ਗਿਆ, ਤੋਂ ਚੌਂ ਸਾਲਾਂ ਟੁੱਟੇ ਜਾਣਾ, ਜਿੱਦਾਂ BSNL ਟੁੱਟ ਗਈ, ਇੰਡੀਅਨ ਆਇਲ ਟੁੱਟ ਗਿਆ, ਉੱਦਾਂ ਵੀ ਟੁੱਟ ਜਾਣੇ ਨੇ, ਉਹ ਵੀ ਟੁੱਟ ਜਾਣੀਆਂ, ਮੰਡੀਆਂ ਵੀ ਟੁੱਟ ਜਾਣੀਆਂ, ਅਤੇ ਸਰਕਾਰੀ ਜਿਹੜੇ ਰਿਜ਼ਰਵਰ ਹੈ ਜਾਂ ਰਿਜ਼ਰਵ ਹੈ ਉਹ ਵੀ ਟੁੱਟ ਜਾਣੇ ਨੇ, ਫਿਰ ਸਾਰਾ ਕੁਛ ਇਹਨਾਂ ਦੇ ਹੱਥ ਤਾਂ ਆਉਣਾ ਹੀ ਆਉਣਾ ਚਾਹੋ ਪੰਜਾਂ ਸਾਲਾਂ ਦੇ ਵਿੱਚ। ਫਿਰ ਜੇ ਖੜ ਕੇ ਧਮਕੀ ਦੇਣ ਪਏ, ਲੈ ਵੇ ਅਸੀਂ ਨਹੀਂ ਦਿੰਦੇ ਅੰਨ ਦਾਣਾ, ਕੋਈ ਚੱਕਰ ਨਹੀਂ, ਸਾਨੂੰ ਤਾਂ ਉਦੋਂ ਤੇਲ 'ਚੋਂ ਬਥੇਰੇ ਪੈਸੇ ਬਣਦੇ, ਅਸੀਂ ਦੇਣਾ ਹੀ ਨਹੀਂ ਤੁਹਾਨੂੰ, ਸਾਰੇ ਇੰਡੀਆ ਨੂੰ ਇਹ ਭੁੱਖੇ ਮਾਰ ਸਕਦੇ ਆ। ਜਾਂ ਇਹ ਕਹਿਣ ਪਈ ਅਸੀਂ ਤਾਂ ਜੀ ਇਹ ਜਿਹੜਾ ਸਾਰਾ ਹੀ ਮੈਂ ਅਸੀਂ ਤਾਂ ਇੰਗਲੈਂਡ ਨੂੰ ਐਕਸਪੋਰਟ ਕਰਨ ਲੱਗੇ ਹਾਂ, ਤੁਸੀਂ ਸਾਨੂੰ ਰੋਕ ਹੀ ਨਹੀਂ ਸਕਦੇ। ਇਹ ਗੱਲ ਹੋਈ ਸੀਗੀ, ਇਹ ਗੱਲ ਵਿੰਸਟਨ ਚਰਚਲ ਨੇ ਜਦੋਂ ਲੜਾਈ ਲੱਗੀ ਸੀਗੀ, ਹੈਂ 1940 ਦੀ ਗੱਲ ਹੈ, 45 ਦੀ ਵਿਚਾਲੇ ਬੰਗਾਲ ਦੇ ਕਰੋੜਾਂ ਲੋਕ ਜਿਹੜਾ ਮੈਨ ਮੇਡ ਫੈਮਿਨ ਸੀਗਾ, ਉੱਥੋਂ ਸਾਰਾ ਅੰਨ ਦਾਣਾ ਚੱਕ ਕੇ ਇੰਗਲੈਂਡ ਲੈ ਕੇ ਪਿਆ ਸੀ, ਆਪਣੇ ਫੌਜੀ ਪਾਲਣੇ ਪਹਿਲਾਂ, ਲੋਕ ਮਰ ਜਾਣ ਹੈਨਾ। ਇਹ
ਉਸ ਪਰਿਸਥਿਤੀ ਦੇ ਵਿੱਚ
ਉਹ ਆ ਜਾਣੀ ਹੈ
ਪਰਿਸਥਿਤੀ ਦੇ ਵਿੱਚ, ਉਸ ਤੇ ਕੀ ਹੋ ਸਕਦਾ, ਉੱਥੇ ਫੇ ਮੋਦੀ ਸਕਾਟ ਮੋਰਿਸਨ ਵੀ ਤਾਂ ਬਣ ਸਕਦਾ,
ਬਣੇ ਨਹੀਂ ਸਕਦਾ ਭਾਜੀ, ਮੇਰੇ ਭਾਜੀ ਬਣੇ ਨਹੀਂ ਸਕਦਾ। ਉਹ ਕਿਉਂ ਨਹੀਂ ਬਣ ਸਕਦਾ, ਕਿਉਂਕਿ ਜਿਹੜੀ 500 ਕਰੋੜ 1000 ਕਰੋੜ ਦੀ ਫੰਡਿੰਗ ਹੁੰਦੀ ਹੈ ਬੀਜੇਪੀ ਨੂੰ, ਉਹ ਕਰਦੇ ਨੇ, ਉਹਨਾਂ ਨੇ ਪੈਸੇ ਦਿੱਤੇ ਹੁੰਦੇ ਨੇ, ਉਹ ਕਹਿੰਦੇ ਅਸੀਂ ਫਿਰ ਤੁਹਾਨੂੰ ਨਹੀਂ ਕਰਨੀ, ਅਸੀਂ ਦੂਜਿਆਂ ਨੂੰ ਕਰ ਦੇਣੀ ਹੈ। ਸਕਾਟ ਮੋਰਿਸਨ ਤਾਂ ਬਣ ਸਕਦਾ ਆ ਜੇ ਫੇਸਬੁੱਕ ਤੋਂ ਪੈਸੇ ਨਾ ਲਵੇ ਸਕਾਟ ਮੋਰਿਸਨ। ਜਿੱਦਣ ਸਕਾਟ ਮੋਰਿਸਨ ਨੇ ਵੀ ਆਸਟ੍ਰੇਲੀਆ ਦੇ ਵਿੱਚ ਫੰਡਿੰਗ ਲੈ ਲਈ, ਇਲੈਕਸ਼ਨ ਫੰਡਿੰਗ, ਉਹ ਇਹ ਧਮਕੀ ਦੇ ਹੀ ਨਹੀਂ ਸਕਦਾ, ਠੀਕ ਹੈ। ਇਸ ਕਰਕੇ ਜਿਹੜੀ ਸੈਪਰੇਸ਼ਨ ਇਹ ਬਹੁਤ ਜ਼ਰੂਰੀ ਹੈ, ਠੀਕ ਹੈ। ਮਤਲਬ ਹੁਣ ਫੇਸਬੁੱਕ ਹੈ ਇੱਥੇ, ਉਹ ਹੁਣ ਸਾਰਿਆਂ ਨੇ ਧਮਕੀਆਂ ਦਿੱਤੀਆਂ ਉਹਨਾਂ ਨੂੰ, ਗੌਰਮੈਂਟ ਨੇ ਵੀ, ਗੂਗਲ ਨੇ ਧਮਕੀ ਦਿੱਤੀ, ਗੂਗਲ ਨੂੰ ਵੀ ਕਹਿਤਾ ਜਾਓ ਕੰਮ ਕਰੋ ਆਪਣਾ, ਅਸੀਂ 10 ਦਿਨਾਂ 'ਚ ਹੋਰ ਖੜ੍ਹਾ ਕਰ ਲਾਂਗੇ, ਠੀਕ ਹੈ। ਇਹ ਹੁੰਦੇ ਗੱਟਸ, ਚਾਹੇ ਫੰਡਿੰਗ ਲਈ ਹੋਵੇ ਚਾਹੇ ਨਾ ਲਈ ਹੋਵੇ, ਸੱਚ ਨੂੰ ਸੱਚ ਕਹਿਣਾ ਗੱਟਸ ਹੁੰਦੇ ਆ। ਹੁਣ ਇਹ ਗੱਟਸ ਜਿਹੜੇ ਆ, ਇੰਨੇ ਪ੍ਰੋਟੈਸਟ ਚੱਲ ਰਹੇ ਨੇ, ਇੰਨੇ ਲੋਕ ਮਰ ਰਹੇ ਨੇ, ਅਤੇ ਮੋਦੀ ਸਾਹਿਬ ਨੇ ਇੱਕ ਵੀ ਸ਼ਰਧਾਂਜਲੀ ਵੀ ਨਹੀਂ ਭੇਂਟ ਕੀਤੀ, ਉਹਨਾਂ ਦੇ ਵਿੱਚ ਗੱਟਸ ਹੈ ਨਹੀਂ। ਉਹ ਸਾਰੇ ਟੋਟਲ ਐਂਡ ਟੋਟਲ ਮਨੀ ਮਾਈਂਡਡ ਬੰਦੇ ਨੇ, ਗੁਜਰਾਤ ਮਾਡਲ ਇਹਨੂੰ ਹੀ ਕਹਿੰਦੇ ਆ, ਵੀ ਪੈਸੇ ਨਾਲ ਹੀ ਚੱਲਣਾ ਸਾਰਾ ਕੁਛ। ਨਿਊ ਲਿਬਰਲਿਜ਼ਮ ਅਮਰੀਕਾ ਦੇ ਵਿੱਚ ਵੀ ਇਹੀ ਹੈ, ਅਮਰੀਕਾ ਦੇ ਵਿੱਚ ਵੀ ਨਿਊ ਲਿਬਰ, ਪੈਸੇ ਹੈਗੇ ਤਾਂ ਕੰਮ ਹੋਊਗਾ, ਨਹੀਂ ਤਾਂ ਨਹੀਂ ਹੋਊਗਾ। ਦੇਰ ਇਜ਼ ਹਾਰਡਲੀ ਐਨੀ ਕੰਪੈਸ਼ਨ ਗੋਇੰਗ ਔਨ। ਸਾਡਾ ਧਰਮ, ਸਾਡਾ ਸਮਾਜ, ਸਾਡਾ ਖਿੱਤਾ ਇਹ ਸਾਰੇ ਦਇਆ ਦੇ ਉੱਤੇ ਚੱਲਦਾ, ਧਰਮ ਦੇ ਉੱਤੇ ਚੱਲਦਾ ਆ, ਠੀਕ ਹੈ। ਇਹ ਹਰ ਚੀਜ਼ ਪੈਸੇ ਨਾਲ ਚਲਾਉਣਾ ਚਾਹੁੰਦੇ ਆ, ਇਹ ਰੋਂਗ ਮੈਥਡ ਇਹਨਾਂ ਨੇ ਅਪਣਾਏ ਹੋਏ ਆ। ਜਿਹੜੀ ਫੇਸਬੁੱਕ ਦੀ ਆਪਾਂ ਗੱਲ ਕਰਦੇ ਹਾਂ, ਮੇਰੇ ਹਿਸਾਬ ਨਾਲ ਬਹੁਤ ਚੰਗੀ ਹੋਈ ਹੈ, ਨੈਚੁਰਲੀ ਚੰਗੀ ਹੋ ਗਈ ਆ। ਹੁਣ ਮੈਂ ਕੱਲ੍ਹ ਹੀ ਦੇਖ ਰਿਹਾ ਸੀਗਾ, ਸੈਨੇਟ ਹੇਅਰਿੰਗ ਚੱਲ ਰਹੀ ਸੀਗੀ ਮੀਡੀਆ ਦੀ, ਉਹਦੇ ਵਿੱਚ ਨਿਊਜ਼ ਕਾਰਪ ਦੇ CEO ਅਤੇ ਉਹਨਾਂ ਦੇ ਜਿਹੜੇ ਚੀਫ ਐਡੀਟਰ ਹੈ ਉਹ ਪੇਸ਼ੀ ਦੇ ਵਿੱਚ ਆਏ ਹੋਏ ਸੀ, ਅਤੇ ਉਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਸੀ। ਵੈਸੇ ਉਹਨਾਂ ਨੇ ਬਹੁਤ ਮੰਜੀ ਠੋਕੀ ਇਹਨਾਂ ਦੀ, ਅਤੇ ਉਹ ਕਹਿ ਰਹੇ ਸੀਗੇ ਵੀ ਤੁਹਾਡੀ ਟ੍ਰੈਫਿਕ ਨੂੰ ਕਿੰਨਾ ਫਰਕ ਪਿਆ, ਜਿਹੜੀਆਂ ਖਬਰਾਂ ਪੜ੍ਹਨ ਦੀ ਆ ਵੈਬਸਾਈਟ 'ਤੇ ਤੁਸੀਂ ਦਿੰਦੇ ਹੋ, ਉਹਦਾ ਕਿੰਨਾ ਕੁ ਫਰਕ ਪਿਆ ਫੇਸਬੁੱਕ ਦੇ ਬੰਦ ਕਰਨ ਦੇ ਨਾਲ। ਉਹ ਕਹਿੰਦੇ ਵੀ ਫੇਸਬੁੱਕ ਤੋਂ ਸਾਨੂੰ 0 ਟ੍ਰੈਫਿਕ ਆਈ ਆ, ਇੱਕ ਵੀ ਬੰਦਾ ਨਹੀਂ ਆਇਆ, ਠੀਕ ਹੈ। ਅਤੇ ਕਹਿੰਦੇ ਪਰ ਉੱਦਾਂ ਤੁਹਾਡੀ ਜਿਹੜੀ ਵਿਊਅਰਸ, ਜਿਹੜੀ ਰੀਡਰਸ਼ਿਪ ਹੈ ਉਹ ਕਿੰਨੀ ਸੀ, ਉਹ ਕਹਿੰਦੇ ਵੀ ਆਲਮੋਸਟ ਤਕਰੀਬਨ 19 ਸੀਗੀ, ਮੇਰਾ ਖਿਆਲ 5 ਜਾਂ 10% ਹੀ ਸਿਰਫ ਘੱਟ ਸੀਗੀ। ਕਹਿੰਦੇ ਫਿਰ ਇਹ ਕਿੱਦਾਂ ਹੋ ਗਿਆ, ਕਹਿੰਦੇ ਵੀ ਦੇਖੋ ਜਿਹੜੇ ਅਸੀਂ ਨਿਊਜ਼ ਪੇਪਰ ਕੱਢਦੇ ਹਾਂ, ਸਾਡੀ ਕੁਆਲਿਟੀ ਆ, ਸਾਡੇ ਜਰਨਲਿਸਟ ਹੈ, ਅਸੀਂ ਆਪਣੇ ਵੈਬਸਾਈਟਾਂ 'ਤੇ ਪਾਉਂਦੇ ਹਾਂ, ਮੀਡੀਆ ਔਨਲਾਈਨ ਚਲਾਉਂਦੇ ਹਾਂ, ਵੀ ਲੋਕ ਉਹਨਾਂ ਨੂੰ ਪੜ੍ਹਦੇ ਆ, ਫੇਸਬੁੱਕ ਦੇ ਰਾਹੀਂ ਆਉਂਦੇ ਸੀਗੇ ਜਾਂ ਹੋਰ ਸੋਸ਼ਲ ਮੀਡੀਆ ਰਾਹੀਂ ਆਉਂਦੇ ਸੀ, ਪਰ ਕਹਿੰਦੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਆਡੀਅੰਸ ਹੈ, ਉਹਨਾਂ ਨੂੰ ਪਤਾ ਲੱਗਾ ਵੀ ਫੇਸਬੁੱਕ 'ਤੇ ਨਹੀਂ ਹੈਗੇ ਸਾਡੇ ਲਿੰਕ, ਉਹ ਕਹਿੰਦੇ ਸਿੱਧੇ ਆਉਣ ਲੱਗ ਗਏ।
ਹਾਂਜੀ,
ਉਹਨਾਂ ਨੂੰ ਸਾਰਾ ਹੀ ਪਤਾ, ਦੀ ਆਸਟ੍ਰੇਲੀਅਨ, ਦੀ ਹੈਰਲਡ, ਸਿਡਨੀ ਮਾਰਨਿੰਗ ਹੈਰਲਡ ਜਾਂ ਜਿਹੜੇ ਹੋਰ ਹੈ ਪੇਪਰ, ਵੀ ਉਹਨਾਂ ਦੇ ਆਪਣੇ ਵੈਬਸਾਈਟ ਹੈ, ਤੁਸੀਂ ਫੇਸਬੁੱਕ ਦੀ ਬਜਾਏ ਸਿੱਧਾ ਉੱਥੇ ਟਾਈਪ ਕਰੋ, ਉੱਥੇ ਪਹੁੰਚ ਜਾਣਾ। ਇਹ ਕੋਈ ਰੋਕਟ ਸਾਇੰਸ ਨਹੀਂ ਹੈਗੀ, ਜਿਹੜੇ ਜਿਹੜੇ ਵਿਊਅਰ ਹੈ, ਲਿਸਨਰ ਹੈ, ਰੀਡਰ ਹੈ, ਉਹ ਇੰਟੈਲੀਜੈਂਟ ਹੈ, ਵੀ ਉਹ ਜਿਹੜੇ ਖਬਰਾਂ ਪੜ੍ਹਨਾ ਚਾਹੁੰਦੇ ਉਹ ਸਿੱਧੇ ਆਸਟ੍ਰੇਲੀਅਨ ਟਾਈਪ ਕਰਦੇ, ਉੱਥੇ ਪਹੁੰਚ ਜਾਂਦੇ ਆ। ਕਹਿੰਦੇ ਫੇਸਬੁੱਕ ਨੂੰ ਬਹੁਤ ਵੱਡਾ ਤਕੜਾ ਭੁਲੇਖਾ ਆ ਇਹ, ਵੀ ਅਸੀਂ ਪਤਾ ਨਹੀਂ ਕੀ ਕਰ ਦੇਣਾ ਆ, ਵੀ ਸਾਡੇ ਅਸੀਂ ਤਾਂ ਕੰਟਰੀ ਚਲਾਉਣ ਲੱਗ ਗਏ, ਉਹ ਕਰਨ ਲੱਗ ਗਏ, ਉਹ ਕਰਨ ਲੱਗ ਗਏ। ਕਹਿੰਦੇ ਸਿਰਫ 10% ਟ੍ਰੈਫਿਕ ਘਟੀ ਹੈ, ਉਹ ਵੀ ਵੱਧ ਜਾਣੀ ਆ ਜਦ ਲੋਕਾਂ ਨੂੰ ਪਤਾ ਲੱਗਣਾ ਨਾ, 2-4 ਦਿਨਾਂ 'ਚ ਉਹ ਨੋਰਮਲ ਹੀ ਹੋ ਜਾਣੀ ਆ। ਉਹਨਾਂ ਨੂੰ ਫਾਇਦਾ ਹੋ ਗਿਆ
ਜੀ,
ਉਹਨਾਂ ਨੂੰ ਇਹ ਫਾਇਦਾ ਹੋ ਗਿਆ ਕਿ ਟ੍ਰੈਫਿਕ ਉਹਨਾਂ ਦੇ ਡਾਇਰੈਕਟ ਆਉਣ ਲੱਗ ਗਈ। ਹੁਣ ਇੱਥੇ ਫੰਡਾ ਇਹ ਆਉਂਦਾ ਆ ਭਾਜੀ, ਵੀ ਤੁਸੀਂ ਸ਼ੋਰੂਮ ਦੇ ਵਿੱਚ ਚੀਜ਼ਾਂ ਰੱਖੀਆਂ ਹੋਈਆਂ ਨੇ, ਠੀਕ ਹੈ, ਮਤਲਬ ਨਹੀਂ ਚੀਜ਼ਾਂ ਕਿਤੇ ਹੋਰ ਪਈਆਂ ਨੇ, ਤੁਸੀਂ ਉਹਨਾਂ ਦੀ ਫੋਟੋਆਂ ਰੱਖੀਆਂ ਹੋਈਆਂ ਆ, ਵੀ ਆਹ ਦੇਖੋ ਜੀ,
ਹੈ
ਨਾ, ਵੀ ਇਹ ਉਹ ਚੀਜ਼ਾਂ ਰੱਖਣ ਦੇ ਨਾਲ ਉਹ ਪੈਸੇ ਲੈ ਰਹੇ ਨੇ, ਵੀ ਆਹ ਚੀਜ਼ਾਂ ਦੀ ਨਮਾਇਸ਼ ਅਸੀਂ ਕਰਨੀ ਆ ਇਹਨਾਂ ਦੀ ਫੋਟੋਆਂ ਦੀ ਸੈਂਪਲਾਂ ਦੀ ਤੇ ਇਹ ਅਸੀਂ ਸਪੋਂਸਰ ਕਰੋ ਸਾਨੂੰ ਬੰਦੇ ਉੱਥੇ ਬਹੁਤ ਪੈਸਾ ਦੇ ਰਹੇ ਨੇ ਹਨਾ ਬੰਦੇ ਉੱਥੇ ਜਾਂਦੇ ਨੇ ਚੀਜ਼ ਉੱਥੇ ਸੈਂਪ ਹੁੰਦੀ ਨਹੀਂ ਉਹ ਇੱਕ ਸੈਂਪਲ ਏ ਪਿਆ ਹੁੰਦਾ ਉਹਨਾਂ ਨੂੰ ਲੈਣ ਲਈ ਫਿਰ ਦੂਜੇ ਸਟੋਰ 'ਚ ਜਾਣਾ ਪੈਂਦਾ ਆ ਉਹ ਚੀਜ਼ ਲੈ ਕੇ ਆ ਜਾਂਦੇ ਨੇ ਠੀਕ ਹੈ ਹੁਣ ਉਹ ਪੈਸੇ ਕਮਾ ਰਹੇ ਨੇ ਉਹਨਾਂ ਦੀਆਂ ਚੀਜ਼ਾਂ ਦਿਖਾਲ ਦਿਖਾਲ ਕੇ ਐਡ ਤਾਂ ਉਹਨਾਂ ਨੇ ਆਪਣਾ ਤਾਂ ਉਹਨਾਂ ਦਾ ਕੰਟੈਂਟ ਹੈ ਨਹੀਂ ਉਹਦਾ ਕਿਸੇ ਦੀ ਮਿਹਨਤ ਕੀਤੀ ਹੋਈ ਆ ਉਹ ਦਿਖਾਲਦੇ ਨੇ ਪੈਸਾ ਲੈ ਜਾਂਦੇ ਨੇ ਬਾਹਰੋਂ ਬਾਹਰ ਸੋ ਇੱਥੇ ਮੋਰਲੀ ਇਹ ਹੈ ਕਿ ਜੇ ਫੇਸਬੁੱਕ ਜਿਹੜਾ ਆ ਉਹ ਕਿਸੇ ਦਾ ਕੰਟੈਂਟ ਦਿਖਾ ਕੇ ਜਿੱਦਾਂ ਹੁਣ ਯੂਟਿਊਬ ਹੈ ਕਿਸੇ ਦਾ ਵੀਡੀਓ ਬਣਾ ਕੇ ਉਹ ਪੈਸੇ ਕਮਾ ਰਿਹਾ ਤੇ ਮੋਰਲੀ ਉਹ ਸ਼ੇਅਰ ਵੀ ਕਰਨਾ ਬਣਦਾ ਉਹ ਕਰਦੇ ਵੀ ਆ ਫੇਸਬੁੱਕ ਨੇ ਟਰਾਈ ਕਰ ਰਹੇ ਨੇ ਉਹ ਹਜੇ ਤੱਕ ਤਾਂ ਕਰ ਨਹੀਂ ਰਹੇ ਠੀਕ ਹੈ ਉਹਨੇ ਸ਼ੁਰੂ ਕੀਤਾ ਹੁਣ ਤੁਸੀਂ ਕਿਸੇ ਦੀਆਂ ਚੀਜ਼ਾਂ ਦਿਖਾ ਕੇ ਕੰਟੈਂਟ ਦਿਖਾ ਕੇ ਤੁਸੀਂ ਪੈਸੇ ਇਕੱਠੇ ਕਰ ਰਹੇ ਹੋ ਫਿਰ ਤੁਸੀਂ ਉਹ ਪੈਸਾ ਸ਼ੇਅਰ ਨਹੀਂ ਕਰ ਰਹੇ ਹਨਾ ਇਹ ਇਹ ਮੋਰਲੀ ਇਹ ਰੋਂਗ ਚੀਜ਼ਾਂ ਹੁਣ ਫਿਰ ਉੱਪਰੋਂ ਪੇ ਧਮਕੀਆਂ ਦੇ ਰਹੇ ਨੇ ਐਨ ਜੋ ਜ਼ੁਕਰਬਰਗ ਕਰ ਰਿਹਾ ਨਾ ਉਹੀ ਇੰਡੀਆ 'ਚ ਹੋਣਾ ਆ ਹੁਣ ਜ਼ੁਕਰਬਰਗ ਦੀ ਦੇਖ ਲਓ ਬਈ ਉਹ ਜੀਓ ਦੇ ਵਿੱਚ ਉਹਦਾ ਮਤਲਬ ਜੀਓ ਦੇ ਵਿੱਚ ਸ਼ੇਅਰ ਹੈ ਪਤਾ ਨਹੀਂ ਕਿੰਨੇ ਪਰਸੈਂਟ ਹੈ
ਜ਼ੁਕਰਬਰਗ ਕੌਣ ਹੈ ਮਨਦੀਪ
ਉਹ ਇਹਦਾ ਮਾਲਕ ਫੇਸਬੁੱਕ ਦਾ ਸਿੱਖ ਸ਼ਬਦ ਨੂੰ ਬਲੈਕ ਲਿਸਟ ਕਰ ਰੱਖਿਆ ਠੀਕ ਮਗਰੋਂ ਸਫਾਈਆਂ ਦੇਣ ਲੱਗ ਗਏ ਹੁਣ ਕਿੰਨੇ ਅਕਾਊਂਟ ਜਿਹੜੇ ਆ ਉਹ ਆਪੇ ਬੰਦ ਕਰ ਦਿੰਦੇ ਨੇ ਫੇਸਬੁੱਕ ਤੇ ਉਹ ਸਾਰੇ ਮਤਲਬ ਟੋਟਲ ਮਤਲਬ ਲੈਕ ਆਫ ਕ੍ਰੈਡੀਬਿਲਿਟੀ ਹੋ ਚੁੱਕੀ ਆ ਫੇਸਬੁੱਕ ਦੀ ਕੋਈ ਆਧਾਰ ਨਹੀਂ ਰਿਹਾ ਉਹਨਾਂ ਦਾ ਮੋਰਲ ਆਧਾਰ ਬਿਲਕੁਲ ਨਹੀਂ ਰਿਹਾ ਫੇਸਬੁੱਕ ਦਾ ਸਿੱਧੀ ਜਿਹੀ ਗੱਲ ਹੈ ਜੇ ਕਹੋ ਨਾ ਇੰਡੀਪੈਂਡੈਂਟ ਆ ਹੋਇਆ ਹੋਇਆ ਇਹਨਾਂ ਨੂੰ ਭੁਲੇਖਾ ਲੱਗ ਗਿਆ ਵੀ ਅਸੀਂ ਦੁਨੀਆ ਚਲਾਉਣ ਲੱਗ ਗਏ ਫੇਸਬੁੱਕ ਚਲਾ ਚਲਾ ਕੇ ਮਾਲਕਾਂ ਨੂੰ ਇਹ ਇੱਦਾਂ ਨਹੀਂ ਹੈਗੀ ਮਿੰਟ ਇੱਕ ਲੱਗਦਾ ਆ ਪੈਰਾਂ ਭਾਰ ਲੋਕ ਕਰ ਦਿੰਦੇ ਨੇ ਗੋਡਣੀਆਂ ਭਾਰ ਕਰ ਦਿੰਦੇ ਆ ਲੋਕ ਸੋ ਇਸ ਕਰਕੇ ਜਿਹੜੀ ਇਹ ਨਿਊਜ਼ ਹੈ ਨਾ ਇਹ ਫੇਸਬੁੱਕ 'ਤੇ ਵੈਸੇ ਨਿਊਜ਼ ਹੋਣੀ ਨਹੀਂ ਚਾਹੀਦੀ ਮੇਰੇ ਹਿਸਾਬ ਨਾਲ ਤੁਸੀਂ ਨਿਊਜ਼ ਪੜ੍ਹਨੀ ਹੈ ਨਾ ਤੁਸੀਂ ਸਬਸਕ੍ਰਾਈਬ ਕਰੋ ਹੁਣ ਮੈਂ ਆਸਟ੍ਰੇਲੀਅਨ ਪੇਪਰ ਸਬਸਕ੍ਰਾਈਬ ਕੀਤਾ ਹੋਇਆ ਮੈਂ ਦੱਸਿਆ ਸੀ ਜਸਪਾਲ ਸੰਧੂ ਭਾਜੀ ਨੂੰ ਉਹਨੇ ਵੀ ਕੀਤੇ ਹੋਏ ਨੇ ਤੁਸੀਂ ਵੀ ਕੀਤੇ ਹੋਏ ਨੇ ਤੁਸੀਂ ਜੈਨੂਅਨਲੀ ਜਿਹੜੇ ਬੰਦੇ ਖਬਰਾਂ ਬਣਾ ਰਹੇ ਨੇ ਜਰਨਲਿਸਟ ਜਾ ਰਹੇ ਨੇ ਮਿਹਨਤਾਂ ਕਰ ਰਹੇ ਨੇ ਫੋਟੋਆਂ ਖਿੱਚ ਰਹੇ ਨੇ ਪੈਸੇ ਦੇ ਰਹੇ ਨੇ ਤੁਸੀਂ ਉਹਨਾਂ ਨੂੰ ਪੇਮੈਂਟ ਦਿਓ ਉਨੀ ਜੇ ਤੁਸੀਂ ਉਹਨਾਂ ਦੀ ਇਨਫੋਰਮੇਸ਼ਨ ਲੈਣੀ
ਅਸੀਂ ਤੁਸੀਂ ਪਹਿਲਾਂ ਜਿਹੜਾ ਪੇਪਰ ਆ ਨਾ ਜਿਹੜਾ ਪੇਪਰ ਆ ਮਨਦੀਪ ਇਹ ਤਾਂ ਵੈਸੇ ਲੈ ਕੇ ਪੜ੍ਹਨਾ ਚਾਹੀਦਾ ਐਟਲੀਸਟ ਹਫ਼ਤੇ ਵਿੱਚ ਇੱਕ ਵਾਰੀ ਤੁਹਾਨੂੰ $4.50 ਦਾ
ਆਸਟ੍ਰੇਲੀਅਨ
ਜਾਂ ਸਿਡਨੀ ਮਾਰਨਿੰਗ ਹੈਰਲਡ ਜਾਂ ਡੇਲੀ ਟੈਲੀਗ੍ਰਾਫ ਇਹ ਲੈ ਕੇ ਪੜ੍ਹਨਾ ਚਾਹੀਦਾ ਜੋ ਉਸ ਉਹ ਜਿਹੜਾ ਪੜ੍ਹਨ ਚ ਮਜ਼ਾ ਆਉਂਦਾ ਉਹ ਇੱਥੇ ਫ੍ਰੀ ਪੇਪਰ ਪੜ੍ਹਨ ਚ ਮਜ਼ਾ ਨਹੀਂ ਆਉਂਦਾ ਇੰਡੀਅਨ ਸਾਰੇ ਪੇਪਰ ਫ੍ਰੀ ਆ ਇਸ ਵੇਲੇ ਉਹ ਪੜ੍ਹੇ ਨਹੀਂ ਜਾਂਦੇ
ਤੁਸੀਂ ਜਦੋਂ ਉਹਨਾਂ ਨੂੰ ਇਨਕਮ ਹੀ ਨਹੀਂ ਹੋਣੀ ਠੀਕ ਉਹਦੇ ਵਿੱਚੋਂ ਕੁਆਲਿਟੀ ਵੀ ਨਹੀਂ ਦੇ ਸਕਦਾ ਉਹ ਜਰਨਲਿਸਟ ਨਹੀਂ ਰੱਖ ਸਕਦਾ ਮੁਫ਼ਤ ਚ ਇੱਦਾਂ ਹੁੰਦੀ ਆ ਬਈ ਜਿੱਥੇ ਜਿਹੜੀ ਜਿੱਥੋਂ ਨਿਊਜ਼ ਆਈ ਮਾੜੀ ਮੋਟੀ ਕਰਕੇ ਇੱਧਰ ਉੱਧਰੋਂ ਕਰਤੀ ਹਨਾ ਸੋ ਇਸ ਕਰਕੇ ਬੜੀ ਲੋਅ ਲੈਵਲ ਦੀ ਬੜੀ ਮਤਲਬ ਕਹਿ ਲਓ ਕਿ ਡੀਗ੍ਰੇਡਿਡ ਨਿਊਜ਼ ਤੁਸੀਂ ਪੜ੍ਹਦੇ ਹੋ ਉਹ ਸਾਡੇ ਵਾਸਤੇ ਚੰਗੀਆਂ ਨਹੀਂ ਉਹਦੇ ਵਿੱਚ ਬਹੁਤ ਸਾਰੀਆਂ ਫੇਕ ਨਿਊਜ਼ ਐਡਵਰਟਾਈਜ਼ ਐਮਬੈਡਿਡ ਹੁੰਦੀ ਹੈ ਸੋ ਇਸ ਕਰਕੇ ਜੇ ਤੁਸੀਂ ਵਧੀਆ ਓਪੀਨੀਅਨ ਪੜ੍ਹਨੇ ਆ ਤਾਂ ਜਸਟ ਗੋ ਐਂਡ ਸਬਸਕ੍ਰਾਈਬ $2-4 $5 ਲੱਗਦੇ ਨੇ ਤੁਸੀਂ ਉਹ ਪੜ੍ਹੋ ਇੱਦਾਂ ਦੀਆਂ ਜਿਹੜੀਆਂ ਘਟੀਆ ਅਖਬਾਰਾਂ ਆ ਜਿੱਦਾਂ ਇੰਡੀਆ 'ਚ ਵੀ ਬਹੁਤ ਮਤਲਬ ਨੰਗੀਆਂ ਕੁੜੀਆਂ ਦੀਆਂ ਜਨਾਨੀਆਂ ਦੀਆਂ ਤਸਵੀਰਾਂ ਦਿਖਾਲ ਕੇ ਅਖਬਾਰ ਵੇਚਦੇ ਆ ਉੱਦਾਂ ਦੀਆਂ 'ਚ ਤੁਸੀਂ ਕੀ ਲੱਭੋਗੇ ਫਿਰ ਜੇ ਤੁਸੀਂ ਰੀਅਲੀ ਆਪਣੇ ਆਪ ਨੂੰ ਡਿਵੈਲਪ ਕਰਨਾ ਆ ਤਾਂ ਮੈਂ ਤਾਂ ਇਹ ਕਹਿੰਦਾ ਹੁੰਦਾ ਤੁਸੀਂ 6 ਮਹੀਨੇ ਲਗਾਤਾਰ ਅਖਬਾਰ ਪੜ੍ਹੋ ਤੁਹਾਨੂੰ ਪਿਛਲੇ 10 ਸਾਲ ਦਾ ਪਤਾ ਲੱਗ ਜਾਏਗਾ ਅਤੇ ਆਉਣ ਵਾਲੇ 4-5 ਦਾ ਪਤਾ ਲੱਗ ਜਾਏ ਵੀ ਕਿੱਧਰ ਨੂੰ ਜਾ ਰਹੀ ਹੈ ਦੁਨੀਆ ਸੋ ਇਸ ਕਰਕੇ ਮਤਲਬ ਇਹ ਨਾ ਸਾਨੂੰ ਇਸ ਰੁਝਾਨ 'ਚ ਨਹੀਂ ਪੈਣਾ ਚਾਹੀਦਾ ਇਹ ਫੇਸਬੁੱਕ ਵਾਲਿਆਂ ਨੇ ਬਹੁਤ ਵਧੀਆ ਕੀਤਾ ਕਿ ਇਹਨਾਂ ਨੇ ਆਪਣੇ ਪੈਰਾਂ ਦੇ ਵਿੱਚ ਆਪ ਹੀ ਘੁਆੜਾ ਮਾਰ ਲਿਆ ਚੰਗੀ ਗੱਲ ਕੀਤੀ ਹੈ ਨਾ ਸੋ ਅਮਰੀਕ ਭਾਅ ਜੀ ਫੇਸਬੁੱਕ ਦੀ ਤਾਂ ਆਪਾਂ ਚਲੋ ਕੱਲ੍ਹ ਨੂੰ ਵੀ ਫੇਰ ਗੱਲ ਕਰਾਂਗੇ ਇਹ ਗੱਲਾਂ ਆਪਾਂ ਦੀਆਂ ਚੱਲਦੀਆਂ ਰਹਿਣੀਆਂ ਅਤੇ ਮੈਨੂੰ ਲੱਗਦਾ ਕਿ ਫੇਸਬੁੱਕ ਕਲੀਨ ਅਪ ਕਰਨਾ ਚਾਹੀਦਾ ਆ ਹੌਲੀ ਹੌਲੀ ਵੀ ਠੀਕ ਕਰਨਾ ਚਾਹੀਦਾ ਸੋਸ਼ਲ ਮੀਡੀਆ ਜਿਹੜਾ ਬੈਲੈਂਸ ਰੱਖਣਾ ਚਾਹੀਦਾ ਖੈਰ ਜੀ ਐਸ ਚਾਹਲ ਕਹਿੰਦੇ ਨੇ ਕਿ ਫੇਸਬੁੱਕ ਦੇ ਹੈਜ਼ ਬੋਟ 9.9% ਆਲਮੋਸਟ 10% ਸਟੇਕ ਜਿਹੜਾ ਮੁਕੇਸ਼ ਅੰਬਾਨੀ ਰਿਲਾਇੰਸ ਜੀਓ ਦੇ ਵਿੱਚ ਉਹਨਾਂ ਨੇ ਹਿੱਸਾ ਪਾਇਆ ਆ ਸ਼ੇਅਰ ਲਏ ਆ 43,574 ਕਰੋੜ ਅਤੇ ਕਹਿੰਦੇ ਕਿ ਲਾਰਜੈਸਟ ਮਾਇਨੋਰਟੀ ਸ਼ੇਅਰ ਹੋਲਡਰ ਹੈ ਜੀ ਜੀਓ ਪਲੈਟਫਾਰਮ ਦੇ ਵਿੱਚ ਸੋ ਇਹ ਤੁਸੀਂ ਦੇਖ ਲਓ ਵੀ ਕਿੱਧਰ ਕਿੱਧਰ ਕਿਵੇਂ ਕਿਵੇਂ ਤਾਰਾਂ ਜੁੜਦੀਆਂ ਨੇ। ਸੋ ਇਹ ਚੱਲਦਾ ਹੀ ਰਹਿਣਾ। ਅਤੇ ਬਾਕੀ ਕਹਿੰਦੇ ਕਿ ਭਾਅ ਜੀ ਆਲ ਨਿਊਜ਼ ਚੈਨਲ ਪੇਪਰ ਹੈਵ ਐਪ, ਸੋ ਡਾਊਨਲੋਡ ਐਂਡ ਸਬਸਕ੍ਰਾਈਬ, ਐਵਰੀਬਡੀ ਸ਼ੁੱਡ ਡੂ ਇਟ। ਬਿਲਕੁਲ ਸਹੀ ਗੱਲ ਹੈ।
ਆਪਣੇ ਸਰੋਤਿਆਂ ਨੂੰ ਪੁੱਛੋ, ਜਿਹੜੇ ਟੀਵੀ ਹੈ ਜਿੱਦਾਂ ਇੰਡੀਆ ਦੇ ਆਜ ਤੱਕ ਟੀਵੀ ਹੈ, ਜਿੱਦਾਂ ਹੋਰ ਟੀਵੀ ਹੈ, ਹਿੰਦੀ ਟੀਵੀ ਹੈ, ਇਹਨਾਂ ਦੀ ਕੋਈ ਐਪ ਵੀ ਹੁੰਦੀ ਹੈ ਜਿਹੜੀ ਕਿ ਡਾਊਨਲੋਡ ਕਰਕੇ ਦੇਖਿਆ ਜਾ ਸਕੇ, ਸਾਡੇ ਸਰੋਤਿਆਂ ਨੂੰ ਪਤਾ ਹੋਣਾ। ਅਸੀਂ ਉਹਦੇ ਬੋਕਸ ਲੈਂਦੇ ਹਾਂ, ਹੁਣ ਬੋਕਸ ਐਕਸਪਾਇਰ ਹੋ ਜਾਂਦੇ ਆ,
ਨਿਜਾਤ
ਪੈ ਗਈ, ਬੰਦ ਹੋ ਗਿਆ, ਹੁਣ ਲੈਣਾ ਨੀ ਹੈ। ਮੈਂ ਉਦਾਂ ਵੀ ਦੇਖੇ ਕਈ ਸੱਜਣ ਡਾਊਨਲੋਡ ਕਰਕੇ ਕਿਸ ਤਰ੍ਹਾਂ ਦੇਖਦੇ ਆ।
ਹਾਂਜੀ। ਤੇ ਦੀਪ ਜੋ ਸੋਈ ਕਹਿੰਦੇ ਕਿ ਸਿੰਗਾਪੁਰ ਨੇ ਚੂੜੀ ਕੱਸੀ ਸੀ ਸ਼ੁੱਕਰਵਾਰ ਦੀ ਪਿਛਲੇ ਸਾਲ। ਹਾਂਜੀ ਹਾਂਜੀ, ਮੈਨੂੰ ਯਾਦ ਹੈ, ਉਹ ਸੂਤ ਵੀ ਫਿਰ ਆ ਗਿਆ। ਤੇ ਬਿਲਕੁਲ ਸਹੀ ਜੀ। ਤੇ ਬਾਕੀ ਗੁਰਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਅਮਰੀਕਾ ਨੂੰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਕਿਵੇਂ ਹੋ ਜੀ? ਬਿਲਕੁਲ ਬਿਲਕੁਲ, ਅਮਰੀਕਾ ਵਾਲੇ ਦਾ ਫਿਰ ਸਰਪੰਚ ਹੈ ਨਾ, ਫਿਰ ਕੀ ਕਰੀਏ ਨਾ।
ਅਮਰੀਕਾ ਚ ਉਹਨਾਂ ਦੀ ਤਨਖਾਹ ਘੱਟ ਆ। ਕੱਲ ਮੈਂ ਆਪਣੀ ਇਕਨੋਮਿਕਸ ਦੇ ਕਲਾਸ ਵਿੱਚ ਡਿਸਕਸ਼ਨ ਕਰ ਰਹੇ ਸੀ ਤਨਖਾਹਾਂ ਬਾਰੇ, ਕਹਿੰਦੇ ਅਮਰੀਕਾ ਦੇ ਵਿੱਚ ਜਿਹੜੀ ਤਨਖਾਹ ਹੈ ਨਾ, ਆਸਟ੍ਰੇਲੀਅਨ, ਜੇ ਆਸਟ੍ਰੇਲੀਅਨ ਡਾਲਰ ਵੀ ਲੱਗੀ ਹੈ ਤਾਂ 11 ਜਾਂ 10-11 ਡਾਲਰ ਇਹ ਆਸਟ੍ਰੇਲੀਆ ਦੇ ਬਰਾਬਰ ਮਿਲਦੇ ਆ ਘੰਟੇ ਦੇ, ਇੱਥੇ ਤੁਹਾਨੂੰ ਮਿਲਦੇ ਆ 20 ਡਾਲਰ ਦੇ ਕਰੀਬ ਆ।
ਬਿਲਕੁਲ।
ਤੇ ਅਮਰੀਕਾ ਚ ਤਨਖਾਹ ਘੱਟ ਆ, ਇਹ ਸੱਚੀ ਗੱਲ ਹੈ? ਪੁੱਛਿਓ ਤਾਂ ਇਹਨਾਂ ਨੂੰ।
ਸੱਚੀ ਗੱਲ ਹੈ, ਦੱਸਿਓ ਜੀ ਗੁਰਿੰਦਰ ਸਿੰਘ ਜੀ। ਤੇ ਸਨੀ ਸਾਡੇ ਨਾਲ ਜੁੜੇ ਸੀ ਇਟਲੀ ਤੋਂ, ਕਹਿੰਦੇ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ ਜੀ। ਆਇਆਂ ਨੂੰ ਸਨੀ, ਬਹੁਤ ਦੇਰ ਬਾਅਦ ਆਏ ਹੋ ਤੁਸੀਂ ਪ੍ਰੋਗਰਾਮ 'ਚ। ਅਤੇ ਬਾਕੀ ਜਸਪ੍ਰੀਤ ਸਿੰਘ ਹੁਣੀ ਜੁੜੇ ਸੀ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ। ਅਤੇ ਬਹੁਤ ਸਾਰੇ ਸੱਜਣ ਜੁੜੇ ਨੇ, ਮੈਨੂੰ ਲੱਗਦਾ ਕਈ ਮੈਸੇਜ ਰਹਿ ਵੀ ਗਏ ਹੋਣੇ, ਮੈਂ ਮਾਫ਼ੀ ਚਾਹੁੰਦਾ ਹਾਂ। ਅਤੇ ਅਗਰ ਇਸ ਤਰ੍ਹਾਂ ਕੋਈ ਮੈਸੇਜ ਰਹਿ ਜਾਂਦਾ ਹੈ। ਹਰਨੇਕ ਸਿੰਘ ਉਹਨਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਯੂਟਿਊਬ ਲਾਈਵ ਸਟ੍ਰੀਮਿੰਗ ਦੇ ਵਿੱਚ ਨਾ ਇੰਡੀਆ ਨਿਊਜ਼ ਆਉਂਦੀ ਹੈ। ਖੈਰ ਤੁਸੀਂ ਐਪ ਦਾ ਦੱਸਿਓ, ਅਗਰ ਕੋਈ ਐਪ ਕਿਹੜੇ ਕਿਹੜੇ ਚੈਨਲ ਦੀਆਂ ਲਿਸਟਾਂ ਬਣਾ ਕੇ ਭੇਜ ਦਿਓ ਤਾਂ ਜ਼ਿਆਦਾ ਵਧੀਆ। ਯੋਗੇਸ਼ ਠਾਕਰ ਜਪਾਨ ਤੋਂ ਆਏ ਨੇ, ਕਹਿੰਦੇ ਹਾਂਜੀ ਸਭ ਇੰਡੀਅਨ ਨਿਊਜ਼ ਚੈਨਲ ਦੀ ਆਪਣੀ ਆਪਣੀ ਐਪ ਹੈ। ਲਓ ਜੀ ਭਾਅ ਜੀ, ਲਓ ਨਜ਼ਾਰੇ।
ਅੱਛਾ।
ਤੇ ਉਹ ਜਿਹੜਾ ਵੀ ਤੁਹਾਡਾ ਫੇਵਰੇਟ ਉਹ ਡਾਊਨਲੋਡ ਕਰ ਲਓ ਐਪ। ਤੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਜਦੋਂ ਮੈਂ  1996 ਵਿੱਚ ਆਇਆ ਸੀ ਤਾਂ ਇੱਥੇ ਜਾਣੀ ਕਿ ਅਮਰੀਕਾ ਦੇ ਵਿੱਚ ਗੈਸ ਜਿਹੜੀ ਸੀ ਜਾਣੀ ਕਿ ਤੇਲ ਪੈਟਰੋਲ ਤੇ 4 ਲੀਟਰ 90 ਸੈਂਟ ਦਾ ਸੀਗਾ। ਹੁਣ ਕਹਿੰਦੇ ਇਹ $2 ਤੇ 29 ਸੈਂਟ ਹੋ ਗਏ, ਤੇ ਨੋਟ ਮੱਚ ਡਿਫਰੈਂਸ। ਹਾਂਜੀ, ਬਟ ਇਫ ਯੂ ਥਿੰਕ ਅਬਾਊਟ ਇੰਡੀਆ ਇਟਸ $5 ਪਰ ਗੈਲਨ, ਵੀ ਅਮਰੀਕਾ ਨਾਲੋਂ ਵੀ ਮਹਿੰਗਾ ਆ, ਡਬਲ ਰੇਟ ਤੇ ਆ ਇੰਡੀਆ ਦੇ ਵਿੱਚ। ਭਾਜੀ ਹੁਣ ਨੀ ਪੈਂਚਰ ਲੱਗਣਾ, ਹੁਣ ਤਾਂ ਟਾਇਰੇ ਬਦਲ ਹੁਣ ਤਾਂ ਗੱਡੀ ਬਦਲਣੀ ਪੈਣੀ। ਵੈਸੇ ਮੈਂ ਤੁਹਾਨੂੰ ਦੱਸਦਾ
ਬੀਜੇਪੀ ਦੀ ਸਪੋਰਟ ਕਰਦੇ ਨੀ
ਹੈ। ਬਿਲਕੁਲ, ਮੈਂ ਉਹੀ ਤਾਂ ਕਹਿ ਰਿਹਾ ਵੀ ਹੁਣ ਤਾਂ ਆਪਾਂ ਨੂੰ ਗੱਡੀ ਬਦਲਣੀ ਪੈਣੀ, ਟਾਇਰ ਵੀ ਨਹੀਂ ਬਦਲਣਾ ਪੈਣਾ ਹੁਣ ਤਾਂ ਗੱਡੀ। ਦੇਖੋ ਇਹ ਮਜ਼ਾਕ, ਆਪਾਂ ਥੋੜ੍ਹਾ ਜਿਹਾ ਮਜ਼ਾਕ ਨਹੀਂ ਹੈਗਾ ਵੀ ਆਪਾਂ ਬੈਲੈਂਸ ਓਪੀਨੀਅਨ ਰੱਖਣ ਲਈ ਥੋੜ੍ਹਾ ਸ਼ੁਕਲ ਮੇਲਾ ਵੀ ਆ, ਵੀ ਆਪਾਂ ਗੱਲ ਜਿਹੜੀ ਹੈ ਬੜੀ ਕਰਨੀ ਹੁੰਦੀ ਹੈ। ਸੋ ਸਾਡੇ ਨਾਲ ਸ਼ਮਸ਼ੇਰ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ। ਕਹਿੰਦੇ ਯੱਪ TP ਐਪ ਹੈ, ਉਹਦੇ 'ਤੇ ਤੁਸੀਂ ਕਰੋ ਯੱਪ YUPP। ਚਲੋ ਇਹ ਵੀ ਮੈਂ ਤੁਹਾਨੂੰ ਦੱਸਦਾ। ਅਤੇ ਯੋਗੇਸ਼ ਠਾਕਰ ਕਹਿੰਦੇ ਨੇ ਜਾਂ ਯੂਟਿਊਬਰ ਪਰ ਲਾਈਵ ਦੇਖ ਸਕਦੇ ਹੋ ਜਾਂ ਨਿਊਜ਼ ਐਪ ਪਰ ਵੀ, ਨਿਊਜ਼ ਐਪ ਹੈ ਜੀ ਉਹਦਾ, ਅਤੇ ਲਾਈਵ ਦੇਖ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ। ਸੋ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਸਾਂਝ ਪਾ ਰਹੇ ਨੇ, ਜੁੜੇ ਹੋਏ ਨੇ ਦੇਸ਼ ਵਿਦੇਸ਼ ਤੋਂ। ਸੋ ਅਮਰੀਕ ਭਾਅ ਜੀ ਲਈਏ ਫਿਰ ਆਪਾਂ ਇਜਾਜ਼ਤ, ਟਾਈਮ ਹੋ ਗਿਆ ਹੁਣ। ਅਤੇ
ਹਾਂਜੀ ਅਮਰਦੀਪ, ਅਗਲੇ ਸ਼ਨਿਚਰਵਾਰ ਫਿਰ ਤੁਹਾਡੇ ਰੂਬਰੂ ਹੋਵਾਂਗੇ, ਫਿਰ ਬੀਜੇਪੀ ਦੀਆਂ ਗੱਲਾਂ ਹੋਣ ਤੱਕ ਤਾਂ ਸਮਝੌਤਾ ਹੋ ਜਾਣਾ ਚਾਹੀਦਾ।
ਤੁਹਾਡੇ ਹੱਥ ਵਸ ਹੈ ਬਹੁਤ ਕੁਝ, ਤੁਸੀਂ ਹੁਣ ਪ੍ਰਵਕਤਾ ਹੋ।
ਜਿੱਦਾਂ ਤੁਸੀਂ ਜਿੱਦਾਂ ਨੇ ਪ੍ਰਵਕਤਾ ਤਾਂ ਹੁਣ ਉਹਨੇ ਬਣਾ ਦਿੱਤੇ, ਉਹ ਹੈ ਨਹੀਂ ਹੈ। ਅਗਲੇ ਹਫ਼ਤੇ ਤੱਕ ਮੈਨੂੰ ਮੈਂ ਸਲੂਸ਼ਨ ਨਿਕਲ ਆਉਣਾ ਚਾਹੀਦਾ ਕਿਸਾਨਾਂ ਨੂੰ ਵੀ ਨਾ, ਤੇ ਰਿਪੀਲ ਮੇਰੇ ਖਿਆਲ ਦੇ ਵਿੱਚ ਕਾਨੂੰਨ ਹੋ ਜੂ।
ਤੁਸੀਂ ਤਾਂ ਸਲੂਸ਼ਨ ਏਦਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ ਜਿੱਦਾਂ ਪੈਂਚਰਾਂ ਵਾਲਾ ਟਿਊਬ ਚੋਂ ਸਲੂਸ਼ਨ ਕੱਢਦਾ ਹੁੰਦਾ ਪੈਂਚਰ ਲਾਉਣ ਵੇਲੇ, ਇੱਦਾਂ ਨਹੀਂ ਨਿਕਲਦਾ ਭਾਜੀ, ਤੁਹਾਡਾ ਸਲੂਸ਼ਨ ਮੁੱਕ ਗਿਆ। ਖੈਰ ਚੰਗਾ ਭਾਜੀ, ਮਿਲਦੇ ਹਾਂ ਫਿਰ ਆਉਣ ਵਾਲੇ ਪ੍ਰੋਗਰਾਮ। ਥੈਂਕ ਯੂ ਭਾਜੀ। ਸੋ ਅਮਰੀਕ ਫਰੋਲਾ ਭਾਜੀ ਸਿਡਨੀ ਤੋਂ ਜੁੜਦੇ ਨੇ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਸੁਣਦੇ ਹੋ। ਗੁਰਸ਼ਾਨ ਸੇਖੋ ਕਹਿ ਰਹੇ ਨੇ ਭਾਜੀ ਫੇਕ ਨਿਊਜ਼ ਜ਼ਰੂਰ ਸੁਣਨੀਆਂ ਨੇ, ਐਪ ਡਾਊਨਲੋਡ ਕਰਕੇ ਮੋਦੀ ਭਗਤ ਹੋਣ 'ਤੇ ਪੱਕੀ ਮੋਹਰ ਲਾ ਦਿੱਤੀ ਭਾਜੀ ਨੇ। ਠੀਕ ਹੈ ਜੀ। ਅਤੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਮਿਨੀਮਮ ਵੇਜ ਇੱਥੇ ਹੈ ਜੀ $7 ਪਰ ਆਵਰ, ਪਰ ਇਟ ਡਿਪੈਂਡਸ ਔਨ ਵੱਟ ਯੂ ਨੋ ਐਂਡ ਵੱਟ ਕੈਨ ਯੂ ਡੂ, ਲੋਟਸ ਆਫ ਪੀਪਲ ਮੇਕ ਮੋਰ ਮਨੀ ਦੈਨ ਦੇ ਵਰਕ। ਹਾਂਜੀ, ਇੱਥੇ ਮਿਨੀਮਮ ਵੇਜ ਹੈਗੀ ਮੇਰੇ ਖਿਆਲ $19 ਜੀ ਆਸਟ੍ਰੇਲੀਅਨ, ਸੋ ਤਾਂ ਵੀ ਉਹ $11 ਤੁਹਾਡੀ ਬਣਦੀ ਹੈ ਮਿਨੀਮਮ ਵੇਜ, ਅਤੇ ਸਾਡੇ ਬਣਦੀ ਹੈ $19। ਸੋ ਇੰਨਾ ਕੁਛ ਕਹਿੰਦੇ ਹੋਇਆ ਮੈਂ ਵੀ ਇਜਾਜ਼ਤ ਲੈਂਦਾ, ਪੋਡਕਾਸਟ ਪ੍ਰੋਗਰਾਮ ਇਹ ਪਾ ਦਿੱਤਾ ਜਾਊਗਾ, ਛੇਤੀ ਤੁਸੀਂ ਸ਼ੇਅਰ ਕਰ ਸਕਦੇ ਹੋ। ਔਰ ਕੱਲ੍ਹ ਨੂੰ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਜੁੜਾਂਗੇ ਅਤੇ ਜਸਵਿੰਦਰ ਬਿੱਟਾ ਹੋਣਾ ਦੇ ਨਾਲ ਗਰਾਊਂਡ ਰਿਐਲਿਟੀ ਦੀਆਂ ਗੱਲਾਂ ਕਰਾਂਗੇ, ਕੀ ਹੋ ਰਿਹਾ ਭਾਰਤ ਦੀ ਧਰਤੀ ਦੇ ਉੱਤੇ, ਅਤੇ ਹੋਰ ਚਿੰਤਨ ਕਰਾਂਗੇ, ਇਲੈਕਸ਼ਨਾਂ 'ਤੇ ਗੱਲਾਂ ਕਰਾਂਗੇ, ਇਸ ਦੇ ਸਮੀਕਰਨਾਂ 'ਤੇ ਗੱਲਾਂ ਕਰਾਂਗੇ, ਵਿਚਾਰਾਂ ਹੋਣਗੀਆਂ। ਸੋ ਕੱਲ੍ਹ ਨੂੰ ਫਿਰ ਮਿਲਾਂਗੇ, ਅਤੇ ਮੈਂ ਲੈਂਦਾ ਇਜਾਜ਼ਤ, ਅਤੇ ਕੱਲ੍ਹ ਨੂੰ ਫਿਰ ਮਿਲਦੇ ਹਾਂ ਜੀ। ਆਪਣਾ ਰੱਖਿਓ ਖਿਆਲ, ਰੱਬ ਰੱਖਾ।